ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਵਕਤ ਹੋ ਚੁੱਕਾ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਸ ਪ੍ਰੋਗਰਾਮ ਚ ਹਮੇਸ਼ਾ ਵਾਂਗ ਅੱਜ 7 ਵਜੇ ਤੋਂ 8 ਵਜੇ ਤੱਕ ਤੁਹਾਡੇ ਸਵਾਲ ਜਿਹੜੇ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੁੰਦੇ ਆ ਅਸੀਂ ਸ਼ਾਮਲ ਕਰਦੇ ਹਾਂ। ਅੱਜ ਵੀ ਇਸ ਪ੍ਰੋਗਰਾਮ ਚ ਪੂਰਾ 1 ਘੰਟਾ ਜਿਹੜੇ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ ਔਰ ਇਹਨਾਂ ਸਵਾਲਾਂ ਦੇ ਜਵਾਬ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਲਏ ਜਾਂਦੇ ਆ। ਸੋ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀ ਜੁੜ ਚੁੱਕੇ ਨੇ, ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ। ਰੋਹਿਤ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਤੇ ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਜਿਵੇਂ ਹਮੇਸ਼ਾ ਅਸੀਂ ਤੁਹਾਡੇ ਨਾਲ ਆਪਣੇ ਮਾਧਿਅਮ ਜਿਹੜੇ ਉਹ ਸਾਂਝੇ ਕਰਦੇ ਹਾਂ, ਤੁਹਾਨੂੰ ਪਤਾ ਵੀ ਹੈ ਵੈਸੇ ਬਹੁਤ ਸਾਰੇ ਦੋਸਤ ਜਿਹੜੇ ਹਮੇਸ਼ਾ ਜੁੜਦੇ ਨੇ, ਪਰ ਜਿਹੜੇ ਕੁਝ ਨਵੇਂ ਦੋਸਤ ਹਰ ਵਾਰ ਨਾਲ ਜੁੜਦੇ ਨੇ ਉਹਨਾਂ ਦੇ ਲਈ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿਚ ਸਾਂਝ ਬਣਾ ਸਕਦੇ ਹੋ। ਫੇਸਬੁੱਕ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਲਾਈਵ, ਇਹਦੇ ਕਮੈਂਟ ਸੈਕਸ਼ਨ ਦੇ ਵਿਚ ਆਪਣਾ ਸਵਾਲ ਛੱਡ ਕੇ, ਜਾਂ ਫਿਰ ਟੈਲੀਗ੍ਰਾਮ ਐਪ ਦੇ ਰਾਹੀਂ ਜਾਂ ਫਿਰ ਈਮੇਲ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਨਾਲ। ਔਰ ਜੇਕਰ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਸਾਡੀ ਰੇਡੀਓ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਆ ਉਹ ਦਿੱਤੇ ਗਏ ਨੇ। ਟੈਲੀਗ੍ਰਾਮ ਦਾ ਲਿੰਕ ਹੈ, ਟੈਲੀਗ੍ਰਾਮ ਦੇ ਲਿੰਕ ਨੂੰ ਤੁਸੀਂ ਕਲਿੱਕ ਕਰੋਗੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਲਿੰਕ ਤੇ ਜਾ ਕੇ ਉੱਥੇ ਆਪਣਾ ਜਿਹੜਾ ਮੈਸੇਜ ਆ ਟਾਈਪ ਕਰਕੇ ਸਾਨੂੰ ਪਹੁੰਚਦਾ ਕਰ ਸਕਦੇ ਹੋ। ਵੈਸੇ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਈਮੇਲ ਕਰਨ ਦੇ ਲਈ ਸਾਡੀ ਜਿਹੜੀ ਈਮੇਲ ਆਈਡੀ ਹੈ ਜੀ ਉਹ ਹੈ request@harmanradio.com। ਸੋ ਇੱਥੇ ਤੁਸੀਂ ਆਪਣੀ ਰਿਕੁਐਸਟ ਛੱਡ ਸਕਦੇ ਹੋ ਤੇ ਫੋਨ ਕਰਨ ਦੇ ਲਈ ਤੁਸੀਂ ਸਿੱਧਾ ਰਾਬਤਾ ਬਣਾ ਸਕਦੇ ਹੋ ਚੱਲ ਰਹੇ ਪ੍ਰੋਗਰਾਮ ਦੇ ਵਿਚ ਗੱਲ ਕਰਨ ਦੇ ਲਈ। ਨੰਬਰ ਹੈ 02-8599-2811। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਤੇ ਲਓ ਜੀ, ਹੁਣ ਬਹੁਤੀ ਦੇਰ ਨਹੀਂ ਕਰਦੇ ਤੇ ਪ੍ਰੋਗਰਾਮ ਦੇ ਵਿਚ ਸਵਾਲਾਂ ਜਵਾਬਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਨ ਤੋਂ ਵੀ ਪਹਿਲਾਂ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਜਾਣਨਾ ਚਾਹਾਂਗੇ ਕਿ ਇਸ ਹਫਤੇ ਦੇ ਜਾਂ ਇਨ੍ਹਾਂ ਦਿਨਾਂ ਦੇ ਜਿਹੜੇ ਮਾਈਗ੍ਰੇਸ਼ਨ ਅਪਡੇਟਸ ਕੀ ਰਹੇ, ਕਿਉਂਕਿ ਬਹੁਤ ਦੇਰ ਤੋਂ ਬਜਟ ਦੀ ਜਿਹੜੀ ਉਡੀਕ ਸੀ ਉਹ ਕੀਤੀ ਜਾ ਰਹੀ ਸੀ। ਫੈਡਰਲ ਬਜਟ ਜਿਹੜਾ ਆ ਉਹ ਪੇਸ਼ ਹੋ ਚੁੱਕਿਆ ਔਰ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਬਣੀਆਂ ਹੋਈਆਂ ਸੀ, ਬਹੁਤ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਬਣੀਆਂ ਹੋਈਆਂ ਸੀ ਉਹ ਸੰਭਾਵਨਾਵਾਂ ਜਾਂ ਉਹ ਉਮੀਦਾਂ ਜਿਹੜੀਆਂ ਆ ਕਿੰਨੀਆਂ ਕੁ ਜਿਹੜੇ ਸਾਡੇ ਸੁਣਨ ਵਾਲੇ ਆ ਉਹਨਾਂ ਦੇ ਫੇਵਰ ਚ ਨੇ, ਜਾਂ ਫਿਰ ਕਿੰਨੀਆਂ ਜਿਹੜੀਆਂ ਉਹ ਉਮੀਦਾਂ ਆ ਜਿਹੜੀਆਂ ਉਹ ਨਿਰਾਸ਼ ਕਰਨ ਵਾਲੀਆਂ। ਸੋ ਇਹਦੇ ਬਾਰੇ ਅਸੀਂ ਤੁਹਾਡੇ ਤੋਂ ਜਾਣਾਂਗੇ ਰੋਹਿਤ ਜੀ, ਕੀ ਅਪਡੇਟਸ ਨੇ?
ਹਾਂਜੀ, ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਆ ਬਜਟ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਸਪੈਸ਼ਲੀ ਰਿਲੇਟਿੰਗ ਟੂ ਮਾਈਗ੍ਰੇਸ਼ਨ, ਇਹ ਜਿੱਦਾਂ ਤੁਸੀਂ ਗੱਲ ਕੀਤੀ ਕਿ ਕੁਛ ਕੁ ਐਪਲੀਕੈਂਟਸ ਲਈ ਇਹ ਵਧੀਆ ਵੀ ਨੇ ਤੇ ਕੁਛ ਕੁ ਲਈ ਥੋੜੀ ਜਿਹੀ ਨਿਰਾਸ਼ਾ ਵੀ ਹੋਈ ਹੈ ਇਹਦੇ ਵਿੱਚ। ਨਿਰਾਸ਼ਾਜਨਕ ਸਪੈਸ਼ਲੀ ਜਿਹੜਾ ਆ ਉਹ ਸਕਿਲਡ ਮਾਈਗ੍ਰੈਂਟਸ ਦੇ ਲਈ ਆ, ਉਹ ਰੀਜ਼ਨ ਉਹ ਕਿ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਪਿਛਲੇ ਸਾਲਾਂ ਚ ਕਿੰਨੇ ਨੰਬਰ ਸੀਗੇ ਤੇ ਇਸ ਸਾਲ ਕਿੰਨੇ ਉਹਨਾਂ ਨੇ ਨੰਬਰ ਦਿੱਤੇ ਆ ਤੇ ਉਹਨਾਂ ਦਾ ਕੀ ਭਵਿੱਖ ਹੋਊਗਾ। ਬਟ ਜਿਹੜੀਆਂ ਪਲੇਸਿਸ ਉਹਨਾਂ ਨੇ ਟੋਟਲ ਮਾਈਗ੍ਰੇਸ਼ਨ ਪ੍ਰੋਗਰਾਮ ਲੈਵਲ ਦੀਆਂ ਰੱਖੀਆਂ ਆ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਕਟੌਤੀ ਨਹੀਂ ਕੀਤੀ, ਉਹ 1,60,000 ਹੀ ਰੱਖੀਆਂ। ਬਟ ਇਹਦੇ ਵਿੱਚ ਸਭ ਤੋਂ ਜ਼ਿਆਦਾ ਐਡਵਾਂਟੇਜ ਹੋਈ ਆ ਫੈਮਿਲੀ ਸਟਰੀਮ ਵਾਲਿਆਂ ਨੂੰ। ਫੈਮਿਲੀ ਸਟਰੀਮ ਜਦੋਂ ਆਪਾਂ ਗੱਲ ਕਰਦੇ ਹਾਂ ਸਪੈਸ਼ਲੀ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ, ਜਿਹੜੇ ਪਾਰਟਨਰ ਵੀਜ਼ਾ ਐਪਲੀਕੈਂਟਸ ਜਨਰਲੀ ਹਰ ਸਾਲ 47,732 ਪਲੇਸਿਸ ਐਲੋਕੇਟ ਕੀਤੇ ਜਾਂਦੇ ਸੀ, ਇਸ ਸਾਲ ਉਹਨਾਂ ਨੇ ਸਿਰਫ ਉਹਨਾਂ ਨੇ ਇਹ ਕਿਹਾ ਕਿ 1 ਆਫ ਆ ਸਿਰਫ ਇਸ ਸਾਲ ਦੇ ਲਈ ਆ, ਉਹ ਅਗਲੇ ਸਾਲ ਲਈ ਐਪਲੀਕੇਬਲ ਨਹੀਂ ਹੋਣਗੀਆਂ। ਉਹ ਹੈਗੀਆਂ 77,300 ਪਲੇਸਿਸ, 30,000 ਦਾ ਜੰਪ ਕੀਤਾ ਉਹਨਾਂ ਨੇ ਇਸ ਸਾਲ ਦੇ ਵਿੱਚ, ਜੋ ਕਿ ਇੱਕ ਬਹੁਤ ਵੱਡਾ ਜੰਪ ਆ। ਬਟ ਇਹ ਇੱਕ ਅੱਛੀ ਨਿਊਜ਼ ਆ ਪਾਰਟਨਰ ਵੀਜ਼ਾ ਐਪਲੀਕੈਂਟ ਲਈ। ਬਟ ਨਾਲ ਹੀ ਨਾਲ ਇਹਦੇ ਜਿਹੜਾ 30,000 ਆ ਉਹ ਉਹਨਾਂ ਨੇ 1,60,000 ਜਿੱਦਾਂ ਪਿਛਲੇ ਸਾਲ ਵੀ ਸੀ ਉਹਦੇ ਵਿੱਚ ਕੋਈ ਐਕਸਟਰਾ ਨਹੀਂ ਕੀਤਾ, ਤੇ ਜਿਹੜਾ 30,000 ਐਕਸਟਰਾ ਦਿੱਤਾ ਗਿਆ ਪਾਰਟਨਰ ਵੀਜ਼ਾ ਵਾਲਿਆਂ ਨੂੰ ਜਾਂ ਫੈਮਿਲੀ ਸਟਰੀਮ ਵਾਲਿਆਂ ਨੂੰ, ਉਹ ਹੁਣ ਉਹਨਾਂ ਦਾ ਜਿਹੜਾ ਪੂਰਾ ਇਹਨਾਂ ਨੇ ਜਿਹੜਾ ਖਾਤਾ ਆ ਉਹ ਦੂਸਰੇ ਜਿਹੜੇ ਵੀਜ਼ਾ ਦਾ ਸਪੈਸ਼ਲੀ ਸਕਿਲਡ ਮਾਈਗ੍ਰੇਸ਼ਨ ਉਹਨਾਂ ਦੇ ਵਿੱਚ ਕੱਟ ਲਾ ਕੇ ਪਾਰਟਨਰ ਵੀਜ਼ਾ ਵੱਲ ਐਲੋਕੇਸ਼ਨ ਕੀਤੀ ਆ। ਤੇ ਇਸੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਾਲ ਹੀ ਨਾਲ ਇੱਕ ਕਿ ਜਿਹੜੇ ਵੀ ਪਾਰਟਨਰ ਵੀਜ਼ਾ ਐਪਲੀਕੈਂਟਸ ਹੈਗੇ ਆ ਸਪੈਸ਼ਲੀ ਉਹ ਕਿ ਜਿਨ੍ਹਾਂ ਦੇ ਸਪੋਂਸਰ ਰੀਜਨਲ ਏਰੀਆਜ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਆਪਾਂ ਪ੍ਰਾਇਓਰਟੀ ਦਿੱਤੀ ਜਾਵੇਗੀ। ਇਹਦਾ ਮਤਲਬ ਇਹ ਹੈ ਕਿ ਜੇ ਸਪੋਂਸਰ ਜਿਹੜਾ ਪਾਰਟਨਰ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਆ ਜਿਹਨੇ ਸਪੋਂਸਰ ਕੀਤਾ ਆਪਣੇ ਪਾਰਟਨਰ ਨੂੰ, ਉਹ ਅਗਰ ਰੀਜਨਲ ਏਰੀਆਜ਼ ਵਿੱਚ ਰਹਿੰਦੇ ਪਏ ਆ ਤੇ ਉਹਦਾ ਪ੍ਰੋਸੈਸਿੰਗ ਟਾਈਮ ਆ ਉਹ ਬਹੁਤ ਘੱਟ ਹੋਊਗਾ ਤੇ ਵੀਜ਼ਾ ਗ੍ਰਾਂਟ ਬਹੁਤ ਜਲਦੀ ਦਿੱਤੇ ਜਾਊਗੇ। ਤੇ ਨਾਲ ਹੀ ਨਾਲ ਆਨਸ਼ੋਰ ਵੀਜ਼ਾ ਐਪਲੀਕੈਂਟਸ, ਜੇ ਆਫਸ਼ੋਰ ਦੀ ਗੱਲ ਨਹੀਂ ਕਰ ਰਿਹਾ ਇਸ ਟਾਈਮ ਗਵਰਨਮੈਂਟ, ਕਿਉਂਕਿ ਉਹਨਾਂ ਨੂੰ ਵੀ ਪਤਾ ਆ ਕਿ ਇਸ ਵੇਲੇ ਟਰੈਵਲ ਬੈਨ ਕਰਕੇ ਇਸ ਸਾਲ ਨੈਟ ਮਾਈਗ੍ਰੇਸ਼ਨ ਜਿਹੜੀ ਆ ਉਹ ਬਾਹਰੋਂ ਥੋੜੀ ਘੱਟ ਹੋਊਗੀ। ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਆਨਸ਼ੋਰ ਵੀਜ਼ਾ ਐਪਲੀਕੈਂਟਸ ਆ ਉਹਨਾਂ ਨੂੰ ਵੀ ਰੀਜਨਲ ਮਾਈਗ੍ਰੇਸ਼ਨ ਦਾ ਪੁਸ਼ ਦਿੱਤਾ ਜਾਊਗਾ ਤੇ ਅਗਰ ਉਹਨਾਂ ਦੇ ਜਿਹੜੇ ਸਪੋਂਸਰ ਆ ਜਾਂ ਨੋਮੀਨੇਟਰਸ ਆ ਉਹ ਰੀਜਨਲ ਏਰੀਆਜ਼ ਦੇ ਵਿੱਚ ਹੈਗੇ ਆ, ਉਹਨਾਂ ਨੂੰ ਵੀ ਪ੍ਰਾਇਓਰਟੀ ਦਿੱਤੀ ਜਾਊਗੀ ਤੇ ਉਹਨਾਂ ਦੀ ਵੀਜ਼ਾ ਪ੍ਰੋਸੈਸਿੰਗ ਫਾਸਟ ਕੀਤੀ ਜਾਊਗੀ।
ਠੀਕ, ਸੋ ਇਹ ਅਪਡੇਟਸ ਜਿਹੜੀਆਂ ਮੈਨੂੰ ਲੱਗਦਾ ਕਿ ਦੋਵੇਂ ਕਾਫੀ ਰਾਹਤ ਭਰੀਆਂ ਆ, ਔਰ ਜੇ ਇਸ ਪੱਖ ਤੋਂ ਜਿਹੜੀ ਸਰਕਾਰ ਹੈ ਉਹ ਸੋਚ ਰਹੀ ਹੈ ਜਾਂ ਫਿਰ ਉਹਨਾਂ ਨੇ ਸੋਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਉਮੀਦਾਂ ਆ ਉਹ ਜਾਗ ਸਕਦੀਆਂ। ਖੈਰ, ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਬਾਅਦ ਵਿੱਚ ਕਰਾਂਗੇ, ਪਰ ਇਹਨਾਂ ਅਪਡੇਟਸ ਤੋਂ ਹੀ ਦੇਖਿਆ ਜਾਵੇ ਤਾਂ ਰੋਹਿਤ ਜੀ, ਇੱਕ ਜਿਹੜੀ ਸਭ ਤੋਂ ਪਹਿਲੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਆ ਪੇਰੈਂਟ ਵੀਜ਼ਾ ਪਾਰਟਨਰ ਵੀਜ਼ਾ ਐਪਲੀਕੈਂਟਸ ਦੇ ਲਈ, ਹਨਾ, ਉਹਦੇ ਵਿੱਚ ਕੀ ਬਦਲਾਅ ਕੀਤਾ ਗਿਆ ਜਾਂ ਫਿਰ ਕੀ ਉਹਦੇ ਵਿੱਚ ਨਵਾਂ ਹੈਗਾ?
ਹਾਂ, ਇਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੇਨ ਨਿਊਜ਼ ਉਹਨਾਂ ਨੇ ਇਹੀ ਕੀਤੀ ਹੈ ਕਿ ਜਿਹੜੇ ਅੱਜ ਤੱਕ, ਕਿਉਂਕਿ ਕਦੀ ਏਦਾਂ ਹਿਸਟਰੀ ਚ ਨਹੀਂ ਹੋਇਆ ਸੀ ਮਾਈਗ੍ਰੇਸ਼ਨ ਆਸਟ੍ਰੇਲੀਆ ਦੀ, ਕਿ ਜਿਹੜੇ ਪਾਰਟਨਰ ਵੀਜ਼ਾ ਐਪਲੀਕੈਂਟਸ ਆ ਉਹਨਾਂ ਦੇ ਲਈ ਇੰਗਲਿਸ਼ ਮੈਂਡੇਟਰੀ ਕੀਤੀ ਜਾਵੇ। ਇਸ ਬਜਟ ਦੇ ਵਿੱਚ ਇਹ ਉਹਨਾਂ ਨੇ ਕਿਹਾ ਹੈ ਕਿ ਫਿਊਚਰ ਦੇ ਵਿੱਚ, ਹਲੇ ਉਹਨਾਂ ਨੇ ਡੇਟ ਨਹੀਂ ਦੱਸੀ ਕਿ ਹਲੇ ਇਕਦਮ ਐਪਲੀਕੇਬਲ ਨਹੀਂ ਹੋਗਾ, ਨੈਕਸਟ ਈਅਰ ਮੋਸਟ ਲਾਈਕਲੀ ਜੁਲਾਈ ਆਨਵਰਡ ਜਿਹੜੇ ਵੀ ਪਾਰਟਨਰ ਵੀਜ਼ਾ ਐਪਲੀਕੈਂਟਸ ਹੈਗੇ ਆ ਤੇ ਨਾਲ ਹੀ ਨਾਲ ਸਪੋਂਸਰ ਵੀ, ਅਗਰ ਉਹ ਸਿਟੀਜ਼ਨ ਨਹੀਂ ਆ, ਕਿਉਂਕਿ ਪੀਆਰ ਹੋ ਕੇ ਵੀ ਤੁਸੀਂ ਪਾਰਟਨਰ ਵੀਜ਼ਾ ਜਿਹੜਾ ਸਪੋਂਸਰ ਕਰ ਸਕਦੇ ਹੋ, ਤੇ ਜੇ ਪੀਆਰ ਸਪੋਂਸਰ ਆ ਤੇ ਉਹਨਾਂ ਨੂੰ ਵੀ ਇੰਗਲਿਸ਼ ਲੈਂਗੁਏਜ ਦਾ ਜਿਹੜਾ ਆ ਰਿਕੁਆਇਰਮੈਂਟ ਫੁਲਫਿਲ ਕਰਨੀ ਪਊਗੀ। ਇਹਦੇ ਕਰਕੇ ਕੀ ਹੋ ਗਿਆ ਸੀਗਾ ਕਿ ਬਹੁਤ ਜ਼ਿਆਦਾ ਇਕਦਮ ਜਦੋਂ ਬਜਟ ਅਨਾਊਂਸ ਹੋਇਆ ਬਹੁਤ ਜ਼ਿਆਦਾ ਇਹਦੇ ਵਿੱਚ ਡਰ ਫੈਲ ਗਿਆ ਕਈਆਂ ਦੇ ਵਿੱਚ ਕਿ ਕਈ ਐਪਲੀਕੈਂਟ ਏਦਾਂ ਦੇ ਹੁੰਦੇ ਆ ਪਾਰਟਨਰ ਵੀਜ਼ਾਸ ਦੇ ਜਿਨ੍ਹਾਂ ਨੂੰ ਇੰਗਲਿਸ਼ ਬਿਲਕੁਲ ਵੀ ਨਹੀਂ ਆਉਂਦੀ, ਤਾਂ ਉਹਨਾਂ ਲਈ ਕੀ ਹੋਊਗਾ? ਪਰ ਇਹਦੇ ਵਿੱਚ ਗਵਰਨਮੈਂਟ ਨੇ ਇੱਕ ਕਲੈਰੀਫਿਕੇਸ਼ਨ ਦਿੱਤੀ ਆ ਕਿ ਰਿਕੁਆਇਰਮੈਂਟ ਜਿਹੜੀ ਆ ਉਹ ਸਟਾਰਟਿੰਗ ਦੇ ਵਿੱਚ ਨਹੀਂ ਤੁਹਾਨੂੰ ਫੁਲਫਿਲ ਕਰਨੀ ਪਊਗੀ। ਜਦੋਂ ਫੋਰ ਐਗਜ਼ਾਮਪਲ ਆਪਾਂ ਆਫਸ਼ੋਰ ਪਾਰਟਨਰ ਵੀਜ਼ਾ 309 ਪਾਉਂਦੇ, ਕਿਉਂਕਿ ਡਬਲ ਸਟੇਜ, ਦੋ ਸਟੇਜਿਸ ਹੁੰਦੀਆਂ ਪਾਰਟਨਰ ਵੀਜ਼ਾ ਚ। ਪਹਿਲੀ ਸਟੇਜ ਇਹ ਹੁੰਦਾ ਹੈ ਕਿ ਪ੍ਰੋਵੀਜ਼ਨਲ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਜਿਹਨੂੰ ਟੈਂਪਰੇਰੀ ਵੀਜ਼ਾ ਕਹਿੰਦੇ ਆ, ਤੇ ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਫਿਰ ਪਰਮਾਨੈਂਟ ਵੀਜ਼ਾ ਦੀ ਜਿਹੜੀ ਪ੍ਰੋਸੈਸਿੰਗ ਆ ਉਹ ਹੁੰਦੀ ਹੈ। ਉਹਨਾਂ ਨੇ ਇਹ ਕਿਹਾ ਕਿ ਦੇਖੋ ਤੁਸੀਂ ਅਗਰ ਤੁਹਾਡਾ ਪਾਰਟਨਰ ਬਾਹਰ ਹੈਗਾ ਆ ਤੇ ਇੰਗਲਿਸ਼ ਨਹੀਂ ਵੀ ਆਉਂਦੀ, ਆਪਾਂ ਪਹਿਲੀ ਸਟੇਜ ਦੇ ਵਿੱਚ ਉਹ ਕੰਸਿਡਰ ਨਹੀਂ ਕਰਾਂਗੇ, ਉਹ ਚ ਰਿਕੁਆਇਰਮੈਂਟ ਨਹੀਂ ਹੈ। ਜਦੋਂ ਇੱਕ ਵਾਰੀ ਇੱਥੇ ਆ ਜਾਂਦੇ ਆ ਟੈਂਪਰੇਰੀ ਵੀਜ਼ਾਸ ਤੇ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੀਆਰ ਬਣਨਾ ਹੈ ਉਸ ਵੇਲੇ ਆਪਾਂ ਇਹ ਰਿਕੁਆਇਰਮੈਂਟ ਰੱਖੀ ਆ। ਉਹਨਾਂ ਦਾ ਵੈਸੇ ਦੇਖਿਆ ਜਾਵੇ ਗਵਰਨਮੈਂਟ ਦਾ ਪੱਖ ਵੀ ਠੀਕ ਆ, ਜੋ ਉਹਨਾਂ ਨੇ ਸੋਚਣੀ ਉਹ ਇਹ ਕਹਿ ਰਿਹਾ ਕਿ ਜਦੋਂ ਵੀ ਕੋਈ ਇੱਥੇ ਪੀ ਆਰ ਹੁੰਦਾ ਆ, ਕਿਉਂਕਿ ਮੇਨ ਲੈਂਗੁਏਜ ਆਸਟ੍ਰੇਲੀਆ ਦੀ ਇੰਗਲਿਸ਼ ਆ, ਕੋਈ ਵੀ ਜੋਬ ਤੁਸੀਂ ਕਰਨੀ ਆ ਜਾਂ ਕਮਿਊਨਿਟੀ ਦੇ ਵਿੱਚ ਤੁਸੀਂ ਸੋਸ਼ਲਾਈਜ਼ ਹੁੰਦੇ ਆ ਜਾਂ ਫੋਰ ਐਗਜ਼ਾਮਪਲ ਸ਼ੋਪਿੰਗ ਹੀ ਜਾਂਦੇ ਆ, ਤੇ ਐਟਲੀਸਟ ਤੁਹਾਡੇ ਕੋਲ ਇੰਨੀ ਕੁ ਇੰਗਲਿਸ਼ ਲੈਂਗੁਏਜ ਸਕਿੱਲ ਹੋਵੇ ਕਿ ਤੁਸੀਂ ਇੱਕ ਦੂਜੇ ਨਾਲ ਗੱਲ ਕਰ ਸਕੋ। ਸੋ ਇਹ ਕੋਈ ਐਡੀ ਨੈਗੇਟਿਵ ਨਿਊਜ਼ ਨਹੀਂ ਆ ਵੈਸੇ, ਬਟ ਇਹ ਆ ਕਿ ਜੇਕਰ ਫਿਊਚਰ ਦੇ ਵਿੱਚ ਅਗਰ ਕੋਈ ਪਾਉਣ ਦੀ ਸੋਚ ਰਿਹਾ ਪਾਰਟਨਰ ਵੀਜ਼ਾ ਤੇ ਉਹਨਾਂ ਨੂੰ ਇਹ ਚੀਜ਼ ਡੈਫੀਨੇਟਲੀ ਧਿਆਨ ਚ ਰੱਖਣੀ ਪਊਗੀ ਕਿ ਇੰਗਲਿਸ਼ ਵੱਲ ਜਿਹੜਾ ਉਹ ਧਿਆਨ ਦੇਣਾ ਪਊਗਾ ਤੇ ਆਪਣੀ ਇੰਗਲਿਸ਼, ਕਿਉਂਕਿ ਇਹ ਚ ਏਦਾਂ ਵੀ ਨਹੀਂ ਹੈ ਕਿ ਕੋਈ ਸਕਿੱਲਡ ਮਾਈਗ੍ਰੇਸ਼ਨ ਵਾਲਾ ਉਹਨਾਂ ਨੇ ਲੈਵਲ ਰੱਖਿਆ ਹੈ ਕਿ ਤੁਹਾਨੂੰ 6 ਜਾਂ 7 ਚਾਹੀਦੇ ਆ, ਵਿੱਚ ਸਿਰਫ ਇੱਕ ਉਹਨਾਂ ਨੇ ਫੰਕਸ਼ਨਲ ਇੰਗਲਿਸ਼ ਦੀ ਗੱਲ ਕੀਤੀ ਹੈ ਕਿ ਥੋੜਾ ਬਹੁਤ ਬੋਲਣਾ ਤੇ ਥੋੜਾ ਬਹੁਤ ਤੁਸੀਂ ਗੱਲਬਾਤ ਕਰਨ ਜੋਗਾ ਤੁਸੀਂ ਹੋਣੇ ਚਾਹੀਦੇ ਆ। ਕਿ ਇਨ ਕੇਸ ਅਗਰ ਉਹ ਵੀ ਕਹਿੰਦੇ ਆ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਆਹ ਵੀ ਪਾਸ ਨਹੀਂ ਕਰ ਸਕਦੇ, ਤਾਂ ਉਹਦੇ ਵਿੱਚ ਆਪਾਂ ਇੱਕ ਹੋਰ ਅਰੇਂਜਮੈਂਟ ਰੱਖੀ ਹੈ ਕਿ ਜਦੋਂ ਤੁਸੀਂ ਟੈਂਪਰੇਰੀ ਵੀਜ਼ਾਸ ਤੇ ਹੁੰਦੇ ਆ ਇੱਥੇ, ਤਾਂ ਐਟਲੀਸਟ ਤੁਸੀਂ 400 ਤੋਂ 500 ਘੰਟੇ ਦੀ ਫ੍ਰੀ ਇੰਗਲਿਸ਼ ਕਲਾਸਿਸ ਲਗਾ ਲਓ ਕਿ ਤਾਂ ਕਿ ਸਾਨੂੰ ਲੱਗੇ ਕਿ ਤੁਸੀਂ ਰੀਜ਼ਨੇਬਲ ਐਫਰਟਸ ਕਰਦੇ ਪਏ ਆ ਇੰਗਲਿਸ਼ ਸਿੱਖਣ ਦੀਆਂ, ਤਾਂ ਕਿ ਤੁਸੀਂ ਕਮਿਊਨਿਟੀ ਦੇ ਵਿੱਚ ਅੱਛੀ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਸਕੋ ਅਤੇ ਨਾਲ ਹੀ ਨਾਲ ਜੋਬ ਫਾਈਂਡ ਕਰਨੀ ਅਗਰ ਤੁਸੀਂ ਤਾਂ ਉਹ ਚ ਵੀ ਤੁਹਾਨੂੰ ਹੈਲਪ ਹੋ ਸਕੇ। ਸੋ ਕਹਿੰਦੇ ਆਪਾਂ ਦੇਖਾਂਗੇ ਤੁਸੀਂ ਕਿੰਨੇ ਐਫਰਟਸ ਵੀ ਕਰ ਰਹੇ। ਸੋ ਇਟਸ ਮਤਲਬ ਕਿ ਨਿਊਜ਼ ਇਹ ਏਦਾਂ ਲੱਗਦਾ ਸੀਗਾ ਕਿ ਬਹੁਤ ਇੱਕ ਝਟਕਾ ਲੱਗੂਗਾ ਕਿ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ, ਬਟ ਗਵਰਨਮੈਂਟ ਦਾ ਜਿਹੜਾ ਉਹਨਾਂ ਨੇ ਪੱਖ ਰੱਖਿਆ ਉਹਨਾਂ ਦਾ ਵੀ ਸਹੀ ਹੈ, ਤੇ ਐਡਾ ਕੋਈ ਵੱਡਾ ਜਿਹੜਾ ਹੈ ਕਿ ਡਿਫੀਕਲਟੀ ਨਹੀਂ ਹੋਊਗੀ ਅਗਰ ਇੰਗਲਿਸ਼ ਨਹੀਂ ਵੀ ਆਉਂਦੀ ਹੈ ਤਾਂ।
ਠੀਕ, ਇਹਦੇ ਨਾਲ ਹੀ रोहित जी कुछ दोस्त इस वेले साडे नाल जुड़े हुए ने, टेलीग्राम दे जरिए भी जुड़ रहे ने, फेसबुक ते भी जुड़ रहे ने। असीं गलबात जिहड़ी आ ओह जारी रखांगे, उहनां दे सवाल जे तुहाडी इजाजत होवे तां आपां लैंदे चलीए।
ਹਾਂਜੀ ਹਾਂਜੀ, ਨਾਲ ਸਵਾਲ ਦਾ ਆਨਸਰ ਦਿੰਦੇ ਨੇ
ਜੀ ਜੀ। ਸਾਡੇ ਨਾਲ ਸਿੰਘ ਗੈਰੀ ਜੁੜੇ ਨੇ, ਸਭ ਤੋਂ ਪਹਿਲਾਂ ਫੇਸਬੁੱਕ ਦੇ ਜ਼ਰੀਏ ਉਹਨਾਂ ਨੇ ਸਵਾਲ ਕੀਤਾ ਹੈ, ਕਹਿੰਦੇ ਸੈਕਸ਼ਨ 48 ਬਾਰ ਦੀ ਪਟੀਸ਼ਨ ਦੀ ਕੋਈ ਨਿਊਜ਼ ਆਈ ਹੈ ਜੀ?
ਦੇਖੋ ਗੈਰੀ ਜੀ, ਇਹ ਇੱਕ ਬਹੁਤ ਵੱਡਾ ਮੁੱਦਾ ਇਸ ਟਾਈਮ ਸੈਕਸ਼ਨ 48, ਬਹੁਤ ਸਾਰੇ ਐਪਲੀਕੈਂਟਸ ਆ ਜਿਹੜੇ ਫਸੇ ਹੋਏ ਆ ਸੈਕਸ਼ਨ 48 ਕਾਰਨ, ਬਟ ਗਵਰਨਮੈਂਟ ਵੱਲੋਂ ਜੋ ਤੁਹਾਡਾ ਕੁਐਸਚਨ ਆ, ਹਾਲੇ ਗਵਰਨਮੈਂਟ ਵੱਲੋਂ ਕੋਈ ਵੀ ਅਪਡੇਟ ਨਹੀਂ ਹੈ ਕਿ ਇਹਦੇ ਬਾਰੇ ਉਹਨਾਂ ਨੇ ਕੁਛ ਕਰਨਾ ਆ ਜਾਂ ਅੱਗੇ ਫਿਊਚਰ ਦੇ ਵਿੱਚ ਕੁਛ ਕਰਨ ਵਾਲੇ ਆ। ਆਪਾਂ ਸਾਰੇ ਹੋਪ ਇਹੀ ਕਰ ਰਹੇ ਹਾਂ ਕਿ ਕੁਛ ਇਹਦੇ ਉੱਤੇ ਆਵੇ, ਤਾਂ ਕਿ ਐਪਲੀਕੈਂਟਸ ਇਹਨਾਂ ਜਿਹਨਾਂ ਦੀਆਂ ਇਨਵੀਟੇਸ਼ਨ ਆਈਆਂ ਉਹ ਆਪਣਾ ਵੀਜ਼ਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੀ ਪਾ ਸਕਣ। ਬਟ ਐਟ ਦਾ ਮੂਮੈਂਟ ਗਵਰਨਮੈਂਟ ਨੇ ਇੱਦਾਂ ਦੀ ਕੋਈ ਵੀ ਇੰਡੀਕੇਸ਼ਨ ਨਹੀਂ ਦਿੱਤੀ ਆ ਕਿ ਉਹ ਇਹਦੇ ਬਾਰੇ ਸੈਕਸ਼ਨ 48 ਦੇ ਬਾਰੇ ਕੁਛ ਵੀ ਰਿਲੈਕਸੇਸ਼ਨ ਜਿਹੜੀਆਂ ਉਹ ਲੈ ਕੇ ਆ ਸਕਦੇ ਆ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਗਗਨ ਸਿੰਘ ਕਰ ਰਹੇ ਨੇ, ਸਾਡੇ ਨਾਲ ਇਹ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗਗਨ ਜੀ। ਇਹ ਪੁੱਛ ਰਹੇ ਨੇ ਰੋਹਿਤ ਜੀ, ਕਹਿੰਦੇ ਮੇਰੀ ਵਾਈਫ ਵਰਕ ਐਜ ਐਨਰੋਲਡ ਨਰਸ ਇਨ ਮੈਟਰੋ ਏਰੀਆ ਐਜ ਅ ਪਰਮਾਨੈਂਟ ਪਾਰਟ ਟਾਈਮ ਫਰੋਮ ਜੁਲਾਈ, ਵੀ ਆਰ ਨਾਉ TR ਐਂਡ TR ਫਿਨਿਸ਼ ਨੈਕਸਟ ਈਅਰ, ਐਨੀ ਚਾਂਸ ਐਂਡ ਵਟ ਅਬਾਊਟ ਨੈਕਸਟ? ਕਹਿੰਦੇ ਅਸੀਂ UI ਵੀ ਪਾਈ ਹੋਈ ਹੈ ਜੀ ਜੀ।
ਦੇਖੋ ਐਸ ਆ ਇਨਰੋਲਡ ਨਰਸ ਚਾਂਸਿਸ ਡੈਫੀਨੇਟਲੀ ਹੋ ਗਏ, ਬਟ ਮੋਸਟ ਲਾਈਕਲੀ ਇਹ 491 ਵਾਲੇ ਤੁਹਾਨੂੰ ਜਿਹੜੀ ਹੈ ਆਪਸ਼ਨਸ ਮਿਲੂਗੀਆਂ। ਇਸ ਸਾਲ ਜਿਹੜਾ ਡਿਪਾਰਟਮੈਂਟ ਨੇ ਕੀ ਕੀਤਾ, ਸਕਿੱਲਡ ਮਾਈਗ੍ਰੇਸ਼ਨ ਦੇ ਨੰਬਰ ਵੀ ਘਟਾ ਦਿੱਤੇ ਆ, ਉਹਦੇ ਵਿੱਚ ਸਟੇਟ ਦੇ ਨੰਬਰ ਵੀ ਆਉਂਦੇ ਆ ਤੇ 189 ਦੇ ਵੀ ਆਉਂਦੇ ਆ। ਸੋ ਜਿਹੜਾ ਤੁਹਾਡਾ ਕੁਐਸਚਨ ਆ, ਉਹ ਚ ਮੈਂ ਇਹੀ ਤੁਹਾਨੂੰ ਸੁਜੈਸ਼ਨ ਦਊਂਗਾ, ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੀ ਸਟੇਟ ਦੇ ਵਿੱਚ ਕੰਮ ਕਰ ਰਹੇ ਹੋ। ਇੱਕ ਸੁਜੈਸ਼ਨ ਜ਼ਰੂਰ ਦਊਂਗਾ ਕਿ ਅਗਰ ਤੁਸੀਂ ਵਿਕਟੋਰੀਆ ਦੇ ਵਿੱਚ ਹੋ ਤਾਂ ਟਰਾਈ ਕਰੋ ਆਪਾਂ ਰੀਜਨਲ ਏਰੀਆ ਦੇ ਵਿੱਚ ਜੋਬ ਆਫਰ ਲੈਟਰ ਲੈ ਕੇ ਅਗਰ ਉਧਰ ਕੰਮ ਸ਼ੁਰੂ ਕਰ ਸਕੀਏ, ਜਾਂ ਕਿਸੇ ਵੀ ਏਰੀਆ ਦੇ ਵਿੱਚ, ਕਿਉਂਕਿ ਅਗਰ ਆਪਾਂ ਬਜਟ ਦੇਖੀਏ ਉਹਦੇ ਵਿੱਚ ਡਿਪਾਰਟਮੈਂਟ ਜਾਂ ਗਵਰਨਮੈਂਟ ਦੀ ਇੰਡੀਕੇਸ਼ਨ ਇਹੀ ਆ ਕਿ ਉਹਨਾਂ ਨੇ ਪ੍ਰਾਇਓਰਿਟੀ ਉਹਨਾਂ ਨੂੰ ਹੀ ਦੇਣੀ ਆ ਕਿ ਜਿਹੜੇ ਰੀਜਨਲ ਏਰੀਆ ਦੇ ਵਿੱਚ ਜਾ ਕੇ ਆਪਣਾ ਬਸ ਸਕਦੇ ਆ ਤੇ ਉੱਥੇ ਕੰਮ ਕਰ ਸਕਦੇ ਆ। ਸੋ ਕਿਉਂਕਿ ਇੱਕ ਸਾਲ ਤੁਹਾਡੇ ਕੋਲ ਪਿਆ, ਮੈਂ ਇਹੀ ਕਹੂੰਗਾ ਪਲੈਨਿੰਗ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਸਟੇਟ ਦੀਆਂ ਹੁਣ ਰਿਕੁਆਇਰਮੈਂਟਸ ਵੀ ਆ ਜਾਣੀਆਂ ਥੋੜੇ ਸਮੇਂ ਦੇ ਵਿੱਚ ਕੀ ਆਕੂਪੇਸ਼ਨਸ ਹੈਗੀਆਂ ਆ ਤੇ ਉਹਨਾਂ ਨੇ ਕੀ ਕੀ ਰਿਕੁਆਇਰਮੈਂਟਸ ਆ। ਬਟ ਮੋਸਟ ਲਾਈਕਲੀ ਇਹੀ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਅਗਰ ਆਪਾਂ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਸਕੀਏ ਤੇ ਉੱਥੇ ਹੀ ਜੋਬ ਫਾਈਂਡ ਕਰ ਸਕੀਏ
ਜੀ। ਬਿਲਕੁਲ। ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਸੁਖਮਨ ਗਿੱਲ। ਸੁਖਮਨ ਗਿੱਲ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਇਹਨਾਂ ਦੀ ਇਨਕੁਆਇਰੀ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਮਨ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰੋਹਿਤ ਜੀ, ਕਹਿੰਦੇ ਆਈ ਵਾਂਟ ਟੂ ਆਸਕ ਸਰ ਦੈਟ ਵਿਲ ਇਮੀਗ੍ਰੇਸ਼ਨ ਸਟਾਰਟ ਗ੍ਰਾਂਟਿੰਗ 190 ਐਂਡ 491 ਵੀਜ਼ਾਸ ਟੂ ਨੋਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੋਸਡ ਇਨ 2019?
ਹਾਂਜੀ, ਇਹ ਵੀ ਇੱਕ ਕਾਫੀ ਜਿਹੜੇ ਐਪਲੀਕੈਂਟਸ ਆ ਪ੍ਰੋਬਲਮ ਆ ਰਹੀ ਹੈ ਸਾਰਿਆਂ ਨੂੰ ਕਿ ਜਿਹੜੇ 190 ਪਿਛਲੇ ਸਾਲ ਦੇ ਵੀ ਪਏ ਹੋਏ ਆ ਜਾਂ 491 ਜਦੋਂ ਸ਼ੁਰੂ ਹੋਇਆ ਸੀ ਜਨਵਰੀ ਦੇ ਵਿੱਚ, ਉਦੋਂ ਪ੍ਰੋਸੈਸਿੰਗ ਬੜੀ ਫਾਸਟ ਸੀ 491 ਦੀ, ਪਰ ਜਦੋਂ ਦਾ ਲਾਕਡਾਊਨ ਜਾਂ ਪੈਂਡੇਮਿਕ ਸਟਾਰਟ ਹੋਇਆ, ਇਹਨਾਂ ਨੇ ਕ੍ਰਿਟੀਕਲ ਸੈਕਟਰਸ ਤੋਂ ਇਲਾਵਾ ਜਿਹੜੇ ਜਿੰਨੇ ਵੀ ਕੈਟਾਗਰੀ ਸੀ ਉਹ ਸਾਰੇ ਵੀਜ਼ਾ ਹੋਲਡ ਤੇ ਕੀਤੇ ਆ। ਐਕਸਪੈਕਟੇਸ਼ਨ ਪਹਿਲਾਂ ਵੀ ਇਹ ਸੀ ਕਿ 5 ਅਕਤੂਬਰ ਤੋਂ ਬਾਅਦ ਇਹ ਵੀਜ਼ਾ ਜਿਹੜੇ ਆ ਗ੍ਰਾਂਟ ਕਰਨੇ ਸ਼ੁਰੂ ਕਰੂਗੇ। ਇੱਕ ਥੋੜੀ ਜਿਹੀ ਇਹਨਾਂ ਨੇ ਬਜਟ ਦੇ ਵਿੱਚ ਜਿਹੜੀ ਇੱਕ ਇੰਡੀਕੇਸ਼ਨ ਦਿੱਤੀ ਹੈ ਕਿ ਆਪਾਂ ਜਿਹੜੇ ਸਕਿੱਲਡ ਮਾਈਗ੍ਰੈਂਟਸ ਆ ਉਹ ਘਟਾ ਰਹੇ ਹਾਂ ਇਸ ਸਾਲ। ਸੋ ਸਕਿੱਲਡ ਮਾਈਗ੍ਰੇਸ਼ਨ ਜਿਹੜੀ ਗ੍ਰਾਂਟਸ ਆ ਉਹ ਘਟਣ ਕਾਰਨ ਜਿਹੜੇ ਪ੍ਰੋਸੈਸਿੰਗ ਟਾਈਮਸ ਆ ਉਹ ਐਕਸਪੈਕਟਡ ਆ ਕਿ ਹੋਰ ਜ਼ਿਆਦਾ ਬਲੂਨ ਆਊਟ ਹੋਊਗੇ। ਬਟ ਜਿਨ੍ਹਾਂ ਨੇ ਪਿਛਲੇ ਸਾਲ ਦੇ ਵੀਜ਼ੇ ਪਾਏ ਹੋਏ ਆ ਤਾਂ ਉਹ ਮੈਂ ਇਹ ਨਹੀਂ ਕਹਿੰਦਾ ਕਿ ਜਲਦੀ ਆ ਜਾਓਗੇ, ਬਟ ਹਾਂ ਕਮਿੰਗ 2 ਜਾਂ 3 ਮਹੀਨੇ ਦੇ ਵਿੱਚ ਉਹ ਐਕਸਪੈਕਟ ਕਰ ਸਕਦੇ ਆ ਕਿ ਉਹਨਾਂ ਦੀ ਫਾਈਲਾਂ ਜਿਹੜੀਆਂ ਓਪਨ ਹੋਣੀਆਂ ਸ਼ੁਰੂ ਹੋ ਜਾਊਗੀਆਂ, ਕਿਉਂਕਿ ਈਵਨ ਤੋਂ ਨੰਬਰ ਸਕਿੱਲਡ ਮਾਈਗ੍ਰੇਸ਼ਨ ਦੇ ਘੱਟ ਰੱਖਿਆ ਉਹਨਾਂ ਨੇ, ਬਟ ਐਟਲੀਸਟ ਉਹਨਾਂ ਨੇ ਕੁਛ ਤਾਂ ਗ੍ਰਾਂਟਸ ਕਰਨੇ ਆ ਤੇ ਇਸ ਕਰਕੇ ਸਪੈਸ਼ਲੀ ਉਹਨਾਂ ਨੂੰ ਪ੍ਰਾਇਓਰਟੀ ਜ਼ਰੂਰ ਮਿਲੂਗੀ। ਇੱਕ ਤਾਂ ਕ੍ਰਿਟੀਕਲ ਸੈਕਟਰ ਤੋਂ ਮਿਲੂਗੀ ਮਿਲੂਗੀ, ਪਲੱਸ ਨੋਨ ਕ੍ਰਿਟੀਕਲ ਸੈਕਟਰ ਜਿਹਨਾਂ ਦਾ ਪ੍ਰੋਸੈਸਿੰਗ ਟਾਈਮ ਕਾਫੀ ਟਾਈਮ ਹੋ ਚੁੱਕਾ, ਜਿੱਦਾਂ ਪਿਛਲੇ ਸਾਲ ਦਾ ਜਿਹਨਾਂ ਨੇ ਲਾਂਚ ਕੀਤਾ ਹੋਇਆ ਆ ਉਹਨਾਂ ਦੇ ਜਿਹੜੇ ਫਾਈਲ ਓਪਨ ਦੇ ਚਾਂਸਿਸ ਜਿਹੜੇ ਅਗਲੇ 2-3 ਮਹੀਨੇ ਚ ਹੋ ਸਕਦੇ ਆ।
ਠੀਕ। ਸਾਡੇ ਨਾਲ ਇੱਕ ਕਾਲਰ ਵੀ ਇਸ ਵੇਲੇ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰ ਲੈਣੇ, ਉਸ ਤੋਂ ਬਾਅਦ ਫੇਸਬੁੱਕ ਦੇ ਜ਼ਰੀਏ ਜਿਹੜੇ ਦੋਸਤ ਬਣੇ ਹੋਏ ਨੇ ਉਹਨਾਂ ਦੇ ਸਵਾਲ ਲਵਾਂਗੇ। ਸਾਡੇ ਨਾਲ ਕਾਲਰ ਜੁੜੇ ਨੇ ਜੀ 657 ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ ਹੈਲੋ, ਆਵਾਜ਼ ਸੁਣ ਪਾ ਰਹੇ ਹੋ ਜੀ? ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੈਲੋ, ਕਾਲ ਸ਼ਾਇਦ ਕੱਟੀ ਗਈ ਹੈ, ਸੋ ਜੇਕਰ ਆਵਾਜ਼ ਸੁਣ ਰਹੇ ਹੋਣ ਤਾਂ ਦੁਬਾਰਾ ਕਾਲ ਕਰ ਸਕਦੇ ਨੇ, ਪਰ ਅਸੀਂ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ। ਅਗਲਾ ਸਵਾਲ ਕਰ ਰਹੇ ਨੇ ਜੀ ਅਮਨ, ਅਮਨ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਐਕਚੁਲੀ ਆਈ ਐਮ ਡੂਇੰਗ ਗਾਰਡਨਿੰਗ ਇਨ ਗਵਰਨਮੈਂਟ ਡੋਮੈਸਟਿਕ ਹਾਊਸ, ਸੋ ਪਲੀਜ਼ ਗਿਵ ਮੀ ਐਨੀ ਇਨਫੋਰਮੇਸ਼ਨ ਅਬਾਊਟ ਸਟੱਡੀ ਆਪਸ਼ਨਸ ਫਾਰ ਗਾਰਡਨਰ ਵਿਚ ਲੀਡਿੰਗ ਟੂ ਪੀ ਆਰ।
ਦੇਖੋ ਜਦੋਂ ਆਪਾਂ ਗਾਰਡਨਿੰਗ ਦੀ, ਹਾਂਜੀ ਹਾਂਜੀ, ਜਦੋਂ ਆਪਾਂ ਗਾਰਡਨਿੰਗ ਦੀ ਗੱਲ ਕਰਦੇ ਹਾਂ ਤਾਂ ਅਨਫੋਰਚੁਨੇਟਲੀ ਇੰਨੀ ਆਪਸ਼ਨਸ ਬਣਦੀਆਂ ਨਹੀਂ ਆ ਤੇ ਇੱਥੇ, ਅਗਰ ਆਪਾਂ ਪੀ ਆਰ ਦੀ ਗੱਲ ਕਰੀਏ ਕਿਉਂਕਿ ਇਹ ਸ਼ਾਰਟ ਟਰਮ ਲਿਸਟ ਵਿੱਚ ਡੈਫੀਨੇਟਲੀ ਹੈਗਾ ਆ, ਤਾਂ ਉਹਦੇ ਲਈ ਸਟੇਟ ਦੀ ਆਪਸ਼ਨਸ ਦੇਖਣੀਆਂ ਪੈਂਦੀਆਂ ਜਿਹੜੀ ਕਿ ਹਾਰਡ ਟੂ ਮੀਟ ਹੁੰਦੀਆਂ ਆਪਣੀ ਇਸ ਕੈਟਾਗਰੀ ਦੇ ਵਿੱਚ। ਤੇ ਅਗਰ ਆਪਾਂ ਹੋਰ ਦੂਸਰੀ ਪੜ੍ਹਾਈ ਕਰਨੀ ਆ ਤਾਂ ਉਹਦੇ ਵਿੱਚ ਤੁਹਾਨੂੰ ਆਪਸ਼ਨ ਦੇਖਣੀਆਂ ਪੈਣੀਆਂ ਕਿ ਆਪਣਾ ਪੁਰਾਣਾ ਜਿਹੜਾ ਵੀ ਐਕਸਪੀਰੀਅੰਸ ਆ ਜਾਂ ਆਪਣੀ ਕੁਆਲੀਫਿਕੇਸ਼ਨ ਆ ਉਹਨਾਂ ਨਾਲ ਰਿਲੇਟ ਕਰਕੇ ਤਾਂ ਆਪਾਂ ਪੀ ਆਰ ਦਾ ਕੋਈ ਕੋਰਸ ਕਿੱਦਾਂ ਲੈ ਸਕਦੇ। ਗਾਰਡਨਿੰਗ ਦੇ ਵਿੱਚ ਡੈਫੀਨੇਟਲੀ ਆਪਸ਼ਨ ਹੋ ਸਕਦੀਆਂ, ਬਟ ਇੱਕ ਵਾਰੀ ਸਾਰੀ ਐਲੀਜੀਬਿਲਿਟੀ ਤੇ ਅਸੈਸਮੈਂਟ ਕਰਕੇ ਕੀ ਬੈਕਗ੍ਰਾਉਂਡ ਕੀ ਆ ਉਹਦੇ ਹਿਸਾਬ ਨਾਲ ਹੀ ਮੈਂ ਐਡਵਾਈਸ ਕਰ ਸਕਦਾ। ਬਾਕੀ ਪੀ ਆਰ ਦੀ ਆਪਸ਼ਨ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਡਾਇਰੈਕਟ 189 ਦੀ ਆਪਸ਼ਨ ਨਹੀਂ ਹੈ, ਉਹ ਐਟ ਦਾ ਮੂਮੈਂਟ 491 ਜਾਂ 190 ਦੇ ਥਰੂ ਹੀ ਜਾਣਾ ਪੈ ਸਕਦਾ ਹੈ, ਤੇ ਉਹ ਵੀ ਡਿਪੈਂਡ ਕਰਦਾ ਹੈ ਕਿ ਸਟੇਟ ਵਿੱਚ ਆਕੂਪੇਸ਼ਨ ਹੈ ਜਾਂ ਨਹੀਂ ਹੈ, ਕਿਉਂਕਿ ਜਦੋਂ ਲਿਸਟ ਆਉਣੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੂਗਾ, ਬਟ ਜਨਰਲੀ ਇਸ ਕੈਟਾਗਰੀ ਦੇ ਵਿੱਚ ਥੋੜਾ ਹਾਰਡ ਹੁੰਦਾ ਹੈ।
ਠੀਕ, ਤੇ ਇਸ ਤੋਂ ਬਾਅਦ ਫੇਸਬੁੱਕ ਵਿਊਅਰ ਸਾਡੇ ਨਾਲ ਜੁੜੇ ਹੋਏ ਨੇ ਜੌਨ ਗਰਗ ਹੋਰੀ, ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਇਹ ਇਸ ਵਾਰ ਵੀ ਜੁੜੇ ਨੇ, ਸਵਾਗਤ ਕਰਦੇ ਹਾਂ ਪਹਿਲਾਂ ਜੌਨ ਜੀ ਤੁਹਾਡਾ। ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਲੌਜ 489 ਇਨ ਲਾਸਟ ਅਕਟੂਬਰ ਇਨ ਆਟੋਮੋਟਿਵ, ਰਿਕੁਐਸਟਡ ਮੈਡੀਕਲ ਐਂਡ AFP ਵਰ ਪ੍ਰੋਵਾਈਡਡ ਇਨ ਜੂਨ, ਵਿਲ ਦਿਸ ਲੈਸ ਕੋਟਾ ਗੋਨਾ ਇਫੈਕਟ ਔਨ ਮਾਈ ਫਾਈਲ ਐਜ ਵੈਲ, ਔਰ ਡਸ ਦਿਸ ਕੋਟਾ will be counted for this year or last year, when I can expect to grant now?
ਦੇਖੋ ਜੌਨ ਜੀ, ਜਿੱਦਾਂ ਹੁਣੇ ਆਪਾਂ ਥੋੜੀ ਦੇਰ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਕੋਟਾ ਜਿਹੜੇ ਘਟਾਏ ਆ ਉਹ ਡੈਫੀਨੇਟਲੀ ਅਫੈਕਟ ਕਰਦੇ ਆ, ਉਹ ਕੋਟਾ ਜਦੋਂ ਕੋਟਾ ਦੀ ਗੱਲ ਕਰਦੇ ਆ ਉਹ ਇਹ ਕਰਦੇ ਕਿ ਉਸ ਸਾਲ ਉਹਨਾਂ ਨੇ ਕਿੰਨੇ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਕਰਨੇ ਆ, ਸੋ ਜਿਨ੍ਹਾਂ ਦੀਆਂ ਫਾਈਲਾਂ ਪੁਰਾਣੀਆਂ ਪੈਂਡਿੰਗ ਪਈਆਂ ਹੋਈਆਂ ਆ ਉਹ ਇਸ ਸਾਲ ਦੇ ਕੋਟਾ ਦੇ ਵਿੱਚ ਹੀ ਆਉਗੀਆਂ ਉਹ। ਤੇ ਬਾਕੀ ਜਿਹੜਾ ਤੁਹਾਡਾ ਕੁਐਸਚਨ ਆ ਕਿ ਇਹਦਾ ਇੰਪੈਕਟ ਪਊਗਾ, ਡੈਫੀਨੇਟਲੀ ਪਊਗਾ, ਬਟ ਕੀ ਆ ਕਿ ਉਹ ਗ੍ਰਾਂਟ ਕੀ ਪੂਰੇ ਸਾਲ ਨਹੀਂ ਕਰੂਗੇ, ਨਹੀਂ ਏਦਾਂ ਵੀ ਨਹੀਂ ਹੋਊਗਾ, ਉਹਨਾਂ ਨੇ ਹੌਲੀ ਹੌਲੀ ਆਪਣੇ ਜਿਹੜੇ ਆ ਕਿ ਫਸਟ ਸਭ ਤੋਂ ਪਹਿਲਾਂ ਤਾਂ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਹੀ ਪ੍ਰਾਇਓਰਟੀ ਮਿਲੂਗੀ, ਸੈਕਿੰਡ ਪ੍ਰਾਇਓਰਟੀ ਜਿਹੜੀ ਆ ਉਹ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਰੀਜਨਲ ਏਰੀਆਜ ਦੇ ਵੀਜ਼ਾਸ ਆ ਉਹਨਾਂ ਨੂੰ ਵੀ ਪ੍ਰਾਇਓਰਟੀ ਦਿੱਤੀ ਜਾਊਗੀ, ਸੋ ਉਹ ਚਾਹੇ ਕ੍ਰਿਟੀਕਲ ਸੈਕਟਰ ਚ ਹੋ ਚਾਹੇ ਨਾਨ ਕ੍ਰਿਟੀਕਲ ਸੈਕਟਰ ਚ ਹੋਣ। ਸੋ 489 ਜਾਂ 491 ਕਿਉਂਕਿ ਇਹ ਰੀਜਨਲ ਏਰੀਆਜ ਦੇ ਨਾਲ ਸੰਬੰਧ ਰੱਖਦੇ ਆ, ਤਾਂ ਇਹਨਾਂ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਜਿਹਨਾਂ ਦੇ ਪੁਰਾਣੇ ਪੈਂਡਿੰਗ ਪਏ ਹੋਏ ਆ ਉਹ ਕਮੀ 2 ਜਾਂ 3 ਮਹੀਨੇ ਦੇ ਵਿੱਚ ਉਹ ਸਟਾਰਟ ਹੋਣੀ ਚਾਹੀਦੀ ਹੈ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਰਾਜਨ ਢਿੱਲੋਂ ਕਰ ਰਹੇ ਨੇ, ਰਾਜਨ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਰਾਜਨ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਸਰ ਕੰਬਾਈਨਡ ਡਿਪੈਂਡੈਂਟ ਵੀਜ਼ਾ ਦੀ ਕੀ ਨਿਊਜ਼ ਹੈ, ਵੀਜ਼ਾ ਪ੍ਰੋਸੈਸ ਕਿਸ ਮੰਥ ਦਾ ਆ ਰਿਹਾ, ਇਹਨਾਂ ਦਿਨਾਂ ਦੇ ਵਿੱਚ ਪੁੱਛ ਰਹੇ ਨੇ ਵੀ ਕਿਹੜੇ ਮੰਥ ਦੇ ਆ ਰਹੇ ਆ।
ਦੇਖੋ ਕੰਬਾਈਨਡ ਡਿਪੈਂਡੈਂਟ ਵੀਜ਼ਾ ਦੀ ਆਪਾਂ ਹਰ ਮੇਰੇ ਖਿਆਲ ਪ੍ਰੋਗਰਾਮ ਦੇ ਵਿੱਚ ਗੱਲ ਹੁੰਦੀ ਆ, ਜਿਹੜਾ ਉਹਦੇ ਵਿੱਚ ਕਿਉਂਕਿ ਉਹ 'ਚ ਡਿਪੈਂਡ ਕਰਦਾ ਆ ਕਿ ਆਪਾਂ ਕਿਸ ਵੀਜ਼ਾ ਕੈਟਾਗਰੀ 'ਚ ਆਉਂਦੇ ਹਾਂ, ਜਿੱਦਾਂ ਸਟੂਡੈਂਟ ਵੀਜ਼ਾ ਜਿਹੜਾ ਆ ਮੇਨ ਐਪਲੀਕੈਂਟ ਕੋ, ਉਹ ਕਿਸ ਸੈਕਟਰ ਦੇ ਵਿੱਚ ਸਟੱਡੀ ਕਰ ਰਿਹਾ, ਉਹ ਵੈਟ 'ਚ ਕਰ ਰਿਹਾ ਜਾਂ ਹਾਇਰ ਐਜੂਕੇਸ਼ਨ ਦੇ ਵਿੱਚ ਕਰ ਰਿਹਾ। ਹਾਇਰ ਐਜੂਕੇਸ਼ਨ ਵਾਲਿਆਂ ਨੂੰ ਡੈਫੀਨੇਟ ਹਮੇਸ਼ਾ ਪ੍ਰਾਇਓਰਟੀ ਮਿਲਦੀ ਆ ਸਪਾਊਸ ਵੀਜ਼ਾਸ ਲਈ, ਬਟ ਜਦੋਂ ਆਪਾਂ ਵੋਕੇਸ਼ਨਲ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਡਿਪਾਰਟਮੈਂਟ ਉਨਾ ਸੀਰੀਅਸ ਨਹੀਂ ਹੈਗਾ ਵੀਜ਼ਾ ਜਿਹੜਾ ਪ੍ਰੋਸੈਸਿੰਗ ਪਾਸ ਕਰਨ ਚ ਜਾਂ ਵੀਜ਼ਾ ਗ੍ਰਾਂਟ ਕਰਨ ਦੇ ਵਿੱਚ। ਜਦੋਂ ਆ COVID-19 ਵਾਲਾ ਪੈਂਡਮਿਕ ਨਹੀਂ ਵੀ ਸੀ ਉਦੋਂ ਵੀ ਤੁਸੀਂ ਲਗਾ ਕੇ ਚਲੋ 14 ਕੁ ਮਹੀਨੇ ਅਪਰੋਕਸੀਮੇਟਲੀ ਲੱਗ ਜਾਂਦੇ ਸੀ ਫਾਇਰ ਖੋਲਣ ਨੂੰ, ਬਟ ਐਟ ਦਾ ਮੂਮੈਂਟ ਪ੍ਰੋਸੈਸਿੰਗ ਟਾਈਮਸ ਵੱਲੋਂ ਡਿਪਾਰਟਮੈਂਟ ਵੀ ਕੁਛ ਨਹੀਂ ਕਹਿ ਰਿਹਾ ਤੇ ਕਿੰਨਾ ਕੁ ਟਾਈਮ ਲੱਗ ਸਕਦਾ, ਤੇ ਨਾ ਹੀ ਇਹਦੇ ਵਿੱਚ ਮੈਂ ਵੀ ਕੋਈ ਕਮੈਂਟ ਕਰ ਸਕਦਾ ਕਿ ਕਿੰਨਾ ਕੁ ਟਾਈਮ ਲੱਗ ਸਕਦਾ ਕਿਉਂਕਿ ਟੈਂਪਰੇਰੀ ਵੀਜ਼ਾਸ ਆ। ਆਪਾਂ ਨਾਲ ਹੀ ਨਾਲ ਅਗਰ ਆਪਾਂ ਬਜਟ ਦੀ ਜਦੋਂ ਆਪਾਂ ਅਪਡੇਟ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਇੱਕ ਹੋਰ ਚੀਜ਼ ਸੀ ਕਿ ਜਿਹੜੀ ਗਵਰਨਮੈਂਟ ਨੇ ਇੱਕ ਇੰਡੀਕੇਸ਼ਨ ਦਿੱਤੀ ਆ ਕਿ ਉਹ ਇਹ ਅਸੰਪਸ਼ਨ ਤੇ ਜਾ ਰਿਹਾ ਕਿ ਅਗਲੇ ਸਾਲ ਦੇ ਐਂਡ ਤੱਕ ਸ਼ਾਇਦ ਟਰੈਵਲ ਸ਼ੁਰੂ ਹੋਵੇ। ਇਟ ਮੀਨਸ ਉਹਨਾਂ ਨੇ ਇਹ ਲਾਇਆ ਹੋਇਆ ਕਿ ਸ਼ਾਇਦ 2021 ਦੇ ਵਿੱਚ ਵੀ ਆਪਾਂ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਚਾਹੇ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਆ ਉਹ ਸ਼ਾਇਦ ਨਾ ਆ ਪਾਉਣ, ਉਹ ਹੌਲੀ ਹੌਲੀ ਕਹਿੰਦੇ ਆਪਾਂ ਸ਼ੁਰੂ ਕਰਾਂਗੇ, ਬਟ ਉਹ ਵੀ 2021 ਦੇ ਐਂਡ ਦੀ ਗੱਲ ਕਰ ਰਹੇ ਆ, ਪ੍ਰੋਵਾਈਡਡ ਕੋਈ ਵੈਕਸੀਨ ਜਿਹੜੀ ਆ ਉਹ ਅਵੇਲੇਬਲ ਹੋ ਜਾਏ ਸਟਾਰਟ ਆਫ ਦਾ ਈਅਰ। ਸੋ ਅੰਦੇ ਵੀ ਕਾਫੀ ਅਨਸਰਟੇਨਿਟੀ ਬਣੀ ਹੋਈ ਹੈ ਤੇ ਅਨਸਰਟੇਨਿਟੀ ਇਹ ਲੱਗ ਰਿਹਾ ਕਿ ਅੱਗੇ ਆਉਣ ਵਾਲੇ ਕੁਛ ਸਮੇਂ ਤੱਕ ਰਹੂਗੀ ਜਦ ਤੇ ਪ੍ਰੋਸੈਸਿੰਗ ਸਟੂਡੈਂਟ ਵੀਜ਼ਾ ਡਿਪੈਂਡੈਂਟ ਦੀ ਮੇਰੀ ਐਕਸਪੈਕਟੇਸ਼ਨ ਹੈ ਕਿ ਹਲੇ ਵੀ ਡਿਲੇ ਹੀ ਚੱਲੂਗੀ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਸਾਡੇ ਨਾਲ ਜੁੜੇ ਨੇ ਕਿਰਨ, ਇਹ ਵੀ ਈਮੇਲ ਦੇ ਜ਼ਰੀਏ ਜੁੜੇ ਨੇ। ਇਹਨਾਂ ਨੇ ਵੀ ਪਹਿਲਾਂ ਸਤਿ ਸ੍ਰੀ ਅਕਾਲ ਪੜਾਈ ਹੈ। ਸਤਿ ਸ੍ਰੀ ਅਕਾਲ ਕਿਰਨ ਜੀ,
ਸਤਿ ਸ੍ਰੀ ਅਕਾਲ।
ਇਹ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਲੋਸਟ ਆਰ ਓ ਆਈ ਐਸ ਆਰ ਐਨ ਔਨ 20th of 9th 2020 ਵਿਦ 70 points, ਸਟਿਲ ਹੈਵ ਨਾਟ ਗੋਟ ਐਨੀ ਰਿਪਲਾਈ ਫਰੋਮ ਡਿਪਾਰਟਮੈਂਟ, ਇਸ ਦੇਰ ਐਨੀ ਕਲੋਜ਼ਿੰਗ ਡੇਟ ਫਾਰ ਦਾ ਲੋਸਟ ਐਪਲੀਕੇਸ਼ਨ, ਇਸ ਦੇਰ ਐਨੀ ਹੋਪ ਦੈਟ ਮਾਈ ਆਰ ਓ ਆਈ ਵਿਲ ਬੀ ਕੰਸਿਡਰਡ।
ਮੇਰੇ ਖਿਆਲ ਆਰ ਓ ਆਈ ਦੀ ਗੱਲ ਨਹੀਂ, ਈ ਓ ਆਈ ਦੀ ਗੱਲ ਕਰ ਰਹੇ ਹੋਣੇ ਆ ਇਹ। ਦੇਖੋ 70 points ਤੇ ਇਨਵੀਟੇਸ਼ਨ ਜਿਹੜੀ ਆ ਉਹ ਜਨਰਲੀ ਡਿਪਾਰਟਮੈਂਟ ਨਹੀਂ ਦਿੰਦਾ, ਬਟ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਇਹ ਦੇ ਵੀ ਸਕਦੇ ਆ। ਤੇ ਨਾਲ ਹੀ ਨਾਲ ਮੈਨੂੰ ਆਹ ਕਲੀਅਰ ਨਹੀਂ ਕਿ ਸ਼ਾਇਦ ਤੁਸੀਂ ਸਟੇਟ ਦੀ ਵੀ ਆਪਸ਼ਨ ਆਪਣੀ ਐਕਸਪਲੋਰ ਕਰ ਸਕਦੇ ਹੋ, ਕਿਉਂਕਿ ਰਜਿਸਟਰਡ ਨਰਸਿਸ ਐਟ ਦਾ ਮੂਮੈਂਟ ਸਾਰੀਆਂ ਸਟੇਟ ਜਿਹੜੀਆਂ ਪ੍ਰਾਇਓਰਟੀ ਦੇ ਰਹੀ ਨੇ, ਕਿਉਂਕਿ COVID-19 ਪੈਂਡੇਮਿਕ ਕਾਰਨ ਸਾਰੀਆਂ ਸਟੇਟਾਂ ਦੀ ਲਿਸਟ ਆ, ਚਾਹੇ ਡਿਪਾਰਟਮੈਂਟ ਦੀ ਲਿਸਟ ਆ। ਉਹਨਾਂ ਨੇ ਕਿਹਾ ਕਿ ਕ੍ਰਿਟੀਕਲ ਸੈਕਟਰ ਵਰਕਰ ਜਿਹਦੇ ਵਿੱਚ ਨਰਸਿਸ ਵੀ ਆਉਂਦੀਆਂ ਆ, ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ, ਸਪੈਸ਼ਲੀ ਅਗਰ ਆਪਾਂ ਰੀਜਨਲ ਏਰੀਆ ਦੇ ਵਿੱਚ ਆ। ਸੋ ਏਦਾਂ ਕੋਈ ਟਾਈਮ ਲਿਮਿਟ ਨਹੀਂ ਹੈ, ਜਿੱਦਾਂ ਤੁਸੀਂ ਤੁਹਾਡਾ ਕੁਐਸਚਨ ਹੈ ਕਿ ਕੋਈ ਟਾਈਮ ਲਿਮਿਟ ਆ ਜਦੋਂ ਉਹਨਾਂ ਨੇ ਦੇਣਾ ਹੀ ਦੇਣਾ, ਨਹੀਂ ਏਦਾਂ ਟਾਈਮ ਲਿਮਿਟ ਨਹੀਂ ਹੁੰਦੀ। ਹਰ ਮਹੀਨੇ ਦਾ ਕੋਟਾ ਹੁੰਦਾ ਆ, ਪ੍ਰਾਇਓਰਟੀਜ਼ ਹੁੰਦੀਆਂ ਆ ਉਹਨਾਂ ਦੀਆਂ ਕਿ ਕਿਹੜੀ ਆਕੂਪੇਸ਼ਨ ਚ ਆਪਾਂ ਕਿੰਨੀਆਂ ਇਨਵੀਟੇਸ਼ਨ ਦੇਣੀਆਂ ਆ। ਜੇ ਅਗਰ ਉੱਥੇ ਤੁਹਾਡੇ ਤੋਂ ਅੱਗੇ ਕਈ ਸਾਰੇ ਹੋਰ ਐਪਲੀਕੈਂਟ ਬੈਠੇ ਹੋਏ ਆ ਜਿਨ੍ਹਾਂ ਦੇ ਪੁਆਇੰਟਸ 80, 85 or 90 ਹੈਗੇ ਆ, ਤੋਂ ਪਹਿਲਾਂ ਇਨਵੀਟੇਸ਼ਨ ਉਹਨਾਂ ਨੂੰ ਮਿਲਦੀ ਆ। ਅਨਲੈਸ ਕਿ ਆਪਾਂ ਕਿਸੇ ਸਟੇਟ ਪਰਟੀਕੁਲਰ ਸਟੇਟ ਦੀ ਰਿਕੁਆਇਰਮੈਂਟ ਡਾਇਰੈਕਟਲੀ ਪੂਰੀ ਕਰ ਲਈਏ, ਤੇ ਉੱਥੇ ਆਪਾਂ ਵਿਦਆਊਟ ਐਕਸਪ੍ਰੈਸ਼ਨ ਆਫ ਇੰਟਰਸਟ ਐਪਲੀਕੇਸ਼ਨ ਪਾ ਸਕੀਏ। ਜਿੱਦਾਂ ਐਗਜ਼ਾਮਪਲ ਹੁੰਦੀ ਹੈ ਵਿਕਟੋਰੀਆ ਦੀ, ਵਿਕਟੋਰੀਆ 'ਚ ਅਗਰ ਆਪਾਂ ਸਟੱਡੀ ਕੀਤੀ ਹੋਈ ਆ ਤੇ ਆਪਾਂ ਪ੍ਰੂਵ ਕਰ ਸਕਦੇ ਹਾਂ ਕਿ 2 ਸਾਲ ਦੀ ਜਿਹੜੀ ਸਟੱਡੀ ਸਾਡੇ ਇੱਥੇ ਹੋਈ ਹੈ, ਤਾਂ ਉਹਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਲੋੜ ਨਹੀਂ ਹੁੰਦੀ। ਉਹਦੇ ਵਿੱਚ ਆਪਣੇ ਚਾਹੇ 65 points ਵੀ ਬਣਦੇ ਹੋ ਤਾਂ ਆਪਾਂ ਸਿੱਧੀ ਐਪਲੀਕੇਸ਼ਨ ਲਗਾ ਸਕਦੇ ਹਾਂ। ਸੋ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਟਾਈਮ ਲਾਈਨ ਐਸ ਸੱਚ ਕੁਛ ਨਹੀਂ ਹੈ। ਪਲੱਸ ਤੁਸੀਂ ਇੱਕ, ਮੈਂ ਤੁਹਾਨੂੰ ਸੁਜੈਸ਼ਨ ਇਹੀ ਦਊਂਗਾ ਕਿ ਆਪਾਂ ਸਟੇਟ ਕਿੱਥੇ ਪੜ੍ਹਾਈ ਕੀਤੀ ਆ ਉਹਦੇ ਬਾਰੇ ਮੈਨੂੰ ਨਹੀਂ ਪਤਾ, ਉਹਦੇ ਬਾਰੇ ਤੁਸੀਂ ਹਰ ਸਟੇਟ ਦੀ ਜਦੋਂ ਲਿਸਟਾਂ ਆਉਣੀਆਂ ਉਹਨੂੰ ਦੇਖ ਕੇ ਆਪਣਾ ਇੱਕ ਇਨਫੋਰਮ ਡਿਸੀਜ਼ਨ ਲਓ ਕਿ ਆਪਾਂ 190 or 491 ਦੀ ਆਪਸ਼ਨ ਵੀ ਆਪਾਂ ਐਕਸਪਲੋਰ ਜ਼ਰੂਰ ਕਰੀਏ।
ਜੀ, ਤੇ ਇਸ ਤੋਂ ਬਾਅਦ ਅਗਲਾ ਸਵਾਲ ਫੇਸਬੁੱਕ ਜ਼ਰੀਏ ਕਰ ਰਹੇ ਨੇ ਅਮਨ ਐਮ ਰਠੌਰ, ਇਹਨਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਇਹ ਕਹਿੰਦੇ, ਸਰ ਐਕਚੁਲੀ ਆਈ ਐਮ ਡੂਇੰਗ ਗਾਰਡਨਿੰਗ ਇਨ ਗਵਰਨਮੈਂਟ ਡੋਮੈਸਟਿਕ। ਇਹਨਾਂ ਦਾ ਸਵਾਲ ਸਾਨੂੰ ਪਹਿਲਾਂ ਆ ਗਿਆ ਜੀ ਈਮੇਲ ਦੇ ਜ਼ਰੀਏ, ਸੋ ਮੈਂ ਇੱਥੇ ਸ਼ਾਮਲ ਨਹੀਂ ਕਰਾਂਗੀ। ਅਮਨ ਜੀ, ਮਾਫੀ ਚਾਹਾਂਗੀ, ਤੁਹਾਡਾ ਸਵਾਲ ਜਿਹੜਾ ਸਾਨੂੰ ਫੇਸਬੁੱਕ ਜ਼ਰੀਏ ਵੀ ਪਹੁੰਚਿਆ ਔਰ ਈਮੇਲ ਦੇ ਜ਼ਰੀਏ ਵੀ ਪਹੁੰਚਿਆ, ਸੋ ਅਸੀਂ ਤੁਹਾਡਾ ਸਵਾਲ ਸ਼ਾਮਲ ਕਰ ਚੁੱਕੇ ਹਾਂ ਪਹਿਲਾਂ। ਇਸ ਤੋਂ ਬਾਅਦ ਅਗਲੇ ਸਵਾਲ ਵੱਲ ਮੈਂ ਚੱਲਦੀ ਹਾਂ। ਅਗਲਾ ਸਵਾਲ ਸਿੱਧੂ ਆਈ ਡੀ ਤੋਂ ਕਰ ਰਹੇ ਨੇ, ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਅਗਲੇ ਵਿਊਅਰ, ਤੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜੀ। ਕਹਿੰਦੇ, ਸਰ ਆਈ ਐਮ ਅਮਰਜੀਤ ਸਿੰਘ ਐਂਡ ਕੰਬਾਈਂਡ ਵੀਜ਼ਾ ਬਹੁਤ ਰਿਫਿਊਜ਼ਲ ਆ ਰਹੀ ਹੈ, ਇਸ ਦੀਆਂ ਕੀ ਕਾਰਨ ਹੈ, ਐਂਡ ਜਿਨ੍ਹਾਂ ਦੀ ਗ੍ਰਾਂਟ ਆ ਰਹੀ ਹੈ ਉਹ ਫਾਈਲਸ ਕਿਵੇਂ ਦੀਆਂ ਹਨ? ਕੰਬਾਈਂਡ ਵੀਜ਼ਾ ਬਾਰੇ ਪਹਿਲਾਂ ਵੀ ਥੋੜੀ ਜਿਹੀ ਗੱਲ ਕੀਤੀ ਹੈ, ਸੋ ਜੀ
ਆਪਾਂ ਇੱਕ ਮੈਂ ਕੁਇਕ ਫੇਰ ਆਨਸਰ ਦੇ ਦਿੰਦਾ ਤੁਹਾਡਾ, ਕਿਉਂਕਿ ਆਪਾਂ ਬਾਰ ਬਾਰ ਇਹਦੇ ਬਾਰੇ ਬਹੁਤ ਕੁਸ਼ਚਨ ਬਹੁਤ ਆਉਂਦੇ ਆ ਤੇ ਆਨਸਰ ਵੀ ਸੇਮ। ਦੇਖੋ ਆਨਸਰ ਸੇਮ ਆ, ਰਿਫਿਊਜ਼ਲ ਜਿਹੜੀ ਆ ਉਹ ਇਸ ਕਰਕੇ ਨਹੀਂ ਹੈ ਕਿ ਕੁਆਲਿਟੀ ਆਫ ਫਾਈਲ ਚ ਕੋਈ ਫਰਕ ਹੁੰਦਾ ਆ, ਇਹ ਡਿਪਾਰਟਮੈਂਟ ਦੀ ਆਪਣੀ ਪ੍ਰਾਇਓਰਟੀ ਆ ਕਿ ਉਹ ਕਹਿੰਦੇ ਆ ਕਿ ਆਪਾਂ ਸਪਾਊਸ ਵੀਜ਼ਾ ਸਪੈਸ਼ਲੀ ਜਦੋਂ ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ ਆ ਉਹਨਾਂ ਨੂੰ ਪ੍ਰਾਇਓਰਟੀ ਨਹੀਂ ਹੈ ਗ੍ਰਾਂਟ ਕਰਨ ਦੀ। ਸੋ ਇਸ ਕਰਕੇ ਟਾਈਮ ਫਰੇਮ ਜ਼ਿਆਦਾ ਆ ਤੇ ਟਾਈਮ ਫਰੇਮ ਜਦ ਤੱਕ 14 ਮਹੀਨੇ ਹੋਏ ਤੇ ਉਸ ਵੇਲੇ ਤੱਕ ਦਾ ਵੀਜ਼ਾ ਐਕਸਪਾਇਰ ਵੀ ਹੋ ਜਾਂਦਾ। ਸੋ ਜਿਨ੍ਹਾਂ ਦੀਆਂ ਗ੍ਰਾਂਟ ਆ ਰਹੀਆਂ ਉਹਨਾਂ ਦੀ ਫਾਈਲ ਦੀ ਕੁਆਲਿਟੀ ਕੀ ਆ, ਉਹ ਦੇਖੋ ਕੁਆਲਿਟੀ ਸੇਮ ਹੀ ਹੁੰਦੀ ਹੈ, ਜੋ ਵੀ ਡਾਕੂਮੈਂਟ ਲੱਗਣੇ ਉਹਦੇ ਵਿੱਚ ਵੀ ਲੱਗਣੇ ਆ, ਬਟ ਕਿਉਂਕਿ ਉਹ ਹਾਇਰ ਐਜੂਕੇਸ਼ਨ ਸੈਕਟਰ ਦੇ ਹੁੰਦੇ ਆ ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਥੋੜਾ ਲੀਨੀਅੰਟ ਰਹਿੰਦਾ ਹੈ ਕਿ ਵੀਜ਼ਾ ਗ੍ਰਾਂਟ ਕਰਨ ਦੇ ਵਿੱਚ। ਸੋ ਫੋਰ ਐਗਜ਼ਾਮਪਲ ਮੇਨ ਐਪਲੀਕੈਂਟ ਅਗਰ ਬੈਚਲਰ ਜਾਂ ਮਾਸਟਰਸ ਕਰ ਰਿਹਾ ਆ ਤਾਂ ਨਰਸਿੰਗ ਦੀ ਜਾਂ ਕੁਛ ਵੀ ਲਗਾ ਲਓ ਅਕਾਊਂਟਿੰਗ ਜਾਂ ਆਈ ਟੀ ਦੀ, ਉਹਦੇ ਵਿੱਚ ਡਿਪਾਰਟਮੈਂਟ ਥੋੜਾ ਲੀਨੀਅੰਟ ਰਹਿੰਦਾ ਹੈ ਕਿ ਉਹਦੇ ਵਿੱਚ ਸਪਾਊਸ ਨੂੰ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ, ਪ੍ਰੋਵਾਈਡਡ ਆਪਾਂ ਬਾਕੀ ਰਿਕੁਆਇਰਮੈਂਟ ਜਿਹੜੀਆਂ ਉਹ ਡਿਪਾਰਟਮੈਂਟ ਦੀਆਂ ਪੂਰੀਆਂ ਕਰੀਏ।
ਜੀ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜੀ ਜੀ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟ ਆਰ ਦਾ ਚਾਂਸਿਸ ਫੋਰ business analyst at 95 points for 189.
ਦੇਖੋ ਜੀ 95 ਪੁਆਇੰਟਸ ਹਾਈਐਸਟ ਪੁਆਇੰਟਸ ਹੀ ਆ ਜਿਹੜੇ ਮੇਰੇ ਖਿਆਲ ਤੁਸੀਂ ਇੱਥੇ ਗੈਦਰ ਕਰ ਸਕਦੇ ਹੋ ਬਿਜ਼ਨਸ ਐਨਾਲਿਸਟ ਲਈ। ਚਾਂਸਿਸ ਬ੍ਰਾਈਟ ਨੇ ਕਿਉਂਕਿ ਪਿਛਲੇ ਸਾਲ 90 ਪੁਆਇੰਟ ਦੇ ਉੱਤੇ ਵੀ ਇਨਵੀਟੇਸ਼ਨ ਜਿਹੜੀਆਂ ਉਹ ਡਿਪਾਰਟਮੈਂਟ ਨੇ ਇਸ਼ੂ ਕੀਤੀਆਂ ਸੀਗੀਆਂ ਅਰਾਊਂਡ ਜਨਵਰੀ ਫੈਬਰਵਰੀ ਦੇ ਵਿੱਚ। ਇਸ ਸਾਲ ਵੀ 90 ਦੇ ਐਕਸਪੈਕਟਡ ਸੀ, ਈਵਨ 95 ਤੇ ਵੀ ਐਕਸਪੈਕਟ 95 ਦੇ ਤਾਂ ਡੈਫੀਨੇਟ ਲੱਗਦਾ ਸੀ ਕਿ ਇਨਵੀਟੇਸ਼ਨ ਆਉਗੀਆਂ ਆਉਗੀਆਂ। ਹੁਣ ਰੀਜ਼ਨ ਬੀਂਗ ਜਿਹੜਾ ਬਜਟ ਦੇ ਵਿੱਚ ਇਹਨਾਂ ਨੇ ਸਕਿੱਲਡ ਮਾਈਗ੍ਰੇਸ਼ਨ ਦਾ ਇਨਟੇਕ ਨੂੰ ਕਾਫੀ ਰਿਡਿਊਸ ਕੀਤਾ ਹੈ, ਉਹ ਆਪਾਂ ਹਲੇ ਡਿਟੇਲ 'ਚ ਡਿਸਕਸ ਕਰਾਂਗੇ ਕਿ ਕਿੰਨਾ ਕਿੰਨੀ ਰਿਡਕਸ਼ਨ ਹੋਈ ਆ। ਅਤੇ ਚਾਂਸਿਸ ਜਿਹੜੇ ਆ ਉਹ ਥੋੜੇ ਜਿਹੇ ਘਟੇ ਜ਼ਰੂਰ ਆ 95 ਪੁਆਇੰਟਸ ਦੇ, ਬਟ ਕਿਉਂਕਿ ਪੁਆਇੰਟਸ ਤੁਹਾਡੇ ਕਾਫੀ ਜ਼ਿਆਦਾ ਆ ਅਤੇ ਹੋਪਫੁਲੀ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਸਕਦੇ ਆ। ਬਟ ਇਹਨੂੰ ਪਰਸੈਂਟੇਜ ਵਾਈਜ਼ ਕਿੰਨੇ ਚਾਂਸਿਸ ਉਹ ਮੈਂ ਹਾਲੇ ਨਹੀਂ ਦੱਸ ਸਕਦਾ, ਹਾਲੇ ਜਦੋਂ ਇਨਵੀਟੇਸ਼ਨ ਰਾਊਂਡ ਸਟਾਰਟ ਹੋਊਗੇ ਉਦੋਂ ਪਤਾ ਲੱਗੂਗਾ ਕਿ ਕਿੰਨੀ ਕੁ ਇਨਵੀਟੇਸ਼ਨ ਡਿਪਾਰਟਮੈਂਟ ਦੇ ਰਿਹਾ ਹੈ ਅਤੇ ਕਿੰਨੇ ਕੁ ਪੁਆਇੰਟਸ ਦੇ ਰਿਹਾ, ਅਤੇ ਉਸ ਤੋਂ ਬਾਅਦ ਇੱਕ ਐਸਟੀਮੇਟ ਜਿਹੜਾ ਜੈਨੂਨ ਜਿਹਾ ਉਹ ਲੱਗੂਗਾ ਕਿ ਕਿੰਨੇ ਕੁ ਪੁਆਇੰਟਸ ਦੇ ਇਸ ਸਾਲ ਇਨਵੀਟੇਸ਼ਨ ਆਉਣਗੀਆਂ ਡਿਫਰੈਂਟ ਕੈਟਾਗਰੀਜ਼ ਦੇ ਵਿੱਚ। ਬਟ ਤੁਸੀਂ ਥੋੜ੍ਹੇ ਜਿਹੇ ਹੋਪਫੁਲ ਜ਼ਰੂਰ ਹੋ ਕਿਉਂਕਿ ਤੁਹਾਡੇ ਪੁਆਇੰਟਸ ਜਿਹੜੇ ਆ ਉਹ ਅਪਰ ਐਂਡ ਦੇ ਹੈਗੇ ਆ, ਅਤੇ ਹੋਪਫੁਲੀ ਅਗਰ ਮਹੀਨੇ ਦੋ ਮਹੀਨੇ 'ਚ ਨਹੀਂ ਤਾਂ ਐਟਲੀਸਟ ਤੁਹਾਨੂੰ ਆਉਣ ਵਾਲੇ ਮਹੀਨੇ ਆਉਣ ਵਾਲੇ ਸਮੇਂ ਦੇ ਵਿੱਚ ਇਨਵੀਟੇਸ਼ਨ ਜ਼ਰੂਰ ਆਊਗਾ।
ਜੀ ਜੀ ਬਿਲਕੁਲ। ਤੇ ਅਗਲਾ ਸਵਾਲ ਸ਼ਾਮਿਲ ਕਰਦੀ ਹਾਂ ਮੈਂ, ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਦਵਿੰਦਰ ਚੀਮਾ ਹੋਰੀ। ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ ਭਾਜੀ ਵੇਟਿੰਗ ਫਾਰ 309 ਹੀਅਰਿੰਗ ਐਟ AAT ਫਰੋਮ 27 ਮੰਥਸ, ਗੋਟ ਪ੍ਰਿਓਰਿਟੀ ਐਜ ਵੈਲ ਐਂਡ ਨਾਓ ਇਨ ਬਜਟ ਪਾਰਟਨਰ ਵੀਜ਼ਾ ਗੈਟ ਪ੍ਰਿਓਰਿਟੀ, ਸੋ ਆਰ ਦੇ ਗੋਇੰਗ ਟੂ ਗਿਵ ਪ੍ਰਿਓਰਿਟੀ ਟੂ 309 ਹੂ ਸਟਕ ਐਟ AAT?
ਹਾਂਜੀ ਦਵਿੰਦਰ ਜੀ, ਦੇਖੋ ਜਦੋਂ ਡਿਪਾਰਟਮੈਂਟ ਵੱਲੋਂ ਕੋਈ ਵੀ ਇੱਕ ਇੰਡੀਕੇਸ਼ਨ ਆਉਂਦੀ ਹੈ, ਜਿੱਦਾਂ ਉਹਨਾਂ ਨੇ ਕਿਹਾ ਕਿ ਪਾਰਟਨਰ ਵੀਜ਼ਾ ਜਿਹੜੇ ਆਪਾਂ ਗ੍ਰਾਂਟ ਵਧਾਉਣੀ ਹੈ, ਉਹਦਾ ਰੀਜ਼ਨ ਇਹ ਸੀ ਕਿ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਹੁਤ ਸੀਗਾ ਸਪੈਸ਼ਲੀ ਪਾਰਟਨਰ ਵੀਜ਼ਾ ਐਪਲੀਕੈਂਟਸ ਵੱਲੋਂ ਕਿ ਇਨਫੈਕਟ ਇਸ ਤੁਹਾਡਾ ਤਾਂ ਏਰੀ ਨਾਲ ਰਿਲੇਟਡ ਹੈ, ਈਵਨ ਨੋਰਮਲ ਪ੍ਰੋਸੈਸਿੰਗ ਟਾਈਮਸ ਵੀ ਕਈ ਕੇਸਿਸ ਦੇ ਵਿੱਚ 18-18 ਮਹੀਨੇ 20-20 ਮਹੀਨੇ 22-22 ਮਹੀਨੇ ਲਗਾ ਰਹੇ ਸੀ। ਅਤੇ ਉਹਨਾਂ ਇਹ ਹੋ ਰਿਹਾ ਸੀ ਕਿ ਫੈਮਿਲੀ ਦੀ ਯੂਨੀਅਨ 'ਚ ਦਿੱਕਤ ਹੋ ਰਹੀ ਸੀ ਕਿ ਜਿਹੜੇ ਬੰਦੇ ਨੇ ਮੈਰਿਜ ਕੀਤੀ ਅਤੇ ਉਹਨਾਂ ਤੋਂ ਵੀ ਟੁਗੈਦਰ, ਸੋ ਉਹਦੇ ਕਰਕੇ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਚੁੱਕਾ ਸੀ। ਤਾਂ ਇਸ ਕਰਕੇ ਇਹਨਾਂ ਨੇ ਪਿਛਲਾ ਜਿੰਨਾ ਵੀ ਬੈਕਲੋਗ ਆ ਜਿਹੜੇ ਇਹਨਾਂ ਨੇ ਨਵੇਂ ਕੇਸਿਸ ਵਧਾਏ ਆ, ਜਿਹੜੇ 72,000 ਇਹਨਾਂ ਨੇ ਕਿਹਾ ਕਿ ਆਪਾਂ ਇਸ ਸਾਲ ਦਾ ਟਾਰਗੇਟ ਰੱਖਿਆ ਆ ਇੱਕ ਸਾਲ ਲਈ, ਉਹ ਟਾਰਗੇਟ ਇਸ ਸਾਲ ਦੀ ਐਪਲੀਕੇਸ਼ਨ ਲਾਂਚ ਕਰਨ ਨਾਲ ਨਹੀਂ ਹੈ, ਇਹਨਾਂ ਕੋਲ ਪਿਛਲਾ ਬੈਕਲੋਗ ਬਹੁਤ ਇਕੱਠਾ ਹੋ ਗਿਆ ਹੋਇਆ ਸੀ ਤਾਂ ਇਸ ਕਰਕੇ ਕੀਤਾ। ਉਸ ਬੈਕਲੋਗ ਦੇ ਵਿੱਚ ਵੀ ਆਉਂਦਾ ਹੈ ਅਤੇ ਜਿੱਦਾਂ ਹੀ ਜਿੱਦਾਂ ਡਿਪਾਰਟਮੈਂਟ ਨੂੰ ਇੰਸਟਰਕਸ਼ਨ ਜਾਂਦੀ ਹੈ ਕਿ ਕਿੰਨਾ ਵੀਜ਼ਾ ਗ੍ਰਾਂਟ ਕਰਨੇ ਆ, ਅਤੇ ਨਾਲ ਨਾਲ ਇਹਦਾ ਇੰਡਰੈਕਟ ਇਹ ਵੀ ਹੁੰਦਾ ਹੈ ਕਿ ਅਗਰ AAT ਦੇ ਵਿੱਚ ਵੀ ਫਾਈਲਸ ਹੈਗੀਆਂ ਜਿਹੜੀਆਂ ਜੈਨੂਅਨ ਫਾਈਲਸ ਹੈਗੀਆਂ ਉਹਨਾਂ ਨੂੰ ਵੀ ਪ੍ਰਾਇਓਰਿਟੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਅਗਰ ਤੁਹਾਨੂੰ 27 ਮਹੀਨੇ ਹੋ ਚੁੱਕੇ ਆ ਅਤੇ ਪਲੱਸ ਤੁਹਾਨੂੰ ਪ੍ਰਾਇਓਰਿਟੀ ਵੀ ਮਿਲ ਗਈ ਆ, ਤਾਂ ਹੋਪਫੁਲੀ ਕਿ ਤੁਹਾਡਾ ਬਹੁਤ ਜਲਦੀ ਹੀ ਤੁਹਾਡੀ ਜਿਹੜੀ ਆ ਉਹ ਹੀਅਰਿੰਗ ਸਕੈਡਿਊਲ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਵੀਜ਼ਾ ਵੀ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਜਿਹੜਾ ਉਹ ਡਿਪਾਰਟਮੈਂਟ ਪ੍ਰੋਸੈਸ ਕਰੂਗਾ।
ਜੀ, ਸੋ ਇਸ ਤੋਂ ਬਾਅਦ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਤੇ ਉਹਨਾਂ ਨੂੰ ਸ਼ਾਮਲ ਕਰਨ ਤੋਂ ਵੀ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਜ਼ਰੂਰ ਕਰਦੀ ਜਾਂਦੀ ਹਾਂ ਕਿ ਦੋਸਤੋ ਤੁਸੀਂ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਸੁਣ ਵੀ ਰਹੇ ਹੋ ਔਰ ਸਾਡੀ ਫੇਸਬੁੱਕ ਵੀਡੀਓ ਵੀ ਜਿਹੜੀ ਆ ਉਹ ਵੀ ਵੇਖ ਰਹੇ ਹੋ। ਤੇ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਦੇ ਰਾਹੀਂ ਜੁੜਨਾ ਚਾਹੁੰਦੇ ਹੋ, ਕਿਉਂਕਿ ਪਹਿਲਾਂ ਵੀ ਕੁਝ ਕਾਲਰ ਜਿਹੜੇ ਸੀ ਉਹ ਟਰਾਈ ਕਰ ਰਹੇ ਸਨ ਸਾਡੇ ਨਾਲ ਜੁੜੇ ਵੀ ਸਨ ਪਰ ਉਹਨਾਂ ਦੀ ਕਾਲ ਕੱਟੀ ਗਈ ਸੀ, ਸੋ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹਿ ਸਕਦੇ ਹੋ। ਕਈ ਵਾਰ ਇੱਕ ਕਾਲਰ ਜਿਹੜੇ ਆ ਉਹਨਾਂ ਦੀ ਕਾਲ ਜਦੋਂ ਆਨ ਹੋ ਜਾਂਦੀ ਹੈ ਤਾਂ ਫਿਰ ਦੂਸਰੀ ਜਿਹੜੀ ਕਾਲ ਹੈ ਉਹ ਉਸ ਵੇਲੇ ਆਨ ਨਹੀਂ ਹੋ ਪਾਉਂਦੀ, ਪਰ ਤੁਸੀਂ ਕਿਊ ਦੇ ਵਿੱਚ ਲੱਗੇ ਰਹੋ, ਤੁਹਾਡੀ ਕਾਲ ਜਿਹੜੀ ਆ ਉਹ ਵੀ ਇੱਕ ਕਾਲ ਖਤਮ ਹੋਣ ਤੋਂ ਬਾਅਦ ਜ਼ਰੂਰ ਸ਼ਾਮਲ ਕੀਤੀ ਜਾਊਗੀ। ਸਾਡੇ ਨਾਲ ਜੁੜਨ ਦੇ ਲਈ ਨੰਬਰ ਇੱਕ ਵਾਰ ਮੈਂ ਫਿਰ ਦੱਸ ਦਿੰਦੀ ਹਾਂ, 02-85-99-28-11। ਤੇ ਲਓ ਜੀ ਸ਼ਾਮਲ ਕਰਦੇ ਹਾਂ ਅਗਲੇ ਕਾਲਰ ਨੂੰ, ਸਾਡੇ ਨਾਲ ਜੁੜੇ ਨੇ 221 ਤੋਂ ਅਗਲੇ ਕਾਲਰ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਸੁਨੀਲ ਗੱਲ ਕਰ ਰਿਹਾ ਜੀ ਮੈਲਬਨ ਤੋਂ।
ਹਾਂਜੀ ਸੁਨੀਲ ਜੀ, ਸਵਾਗਤ, ਕੀ ਸਵਾਲ ਹੈ ਅੱਜ?
ਹਾਂਜੀ, ਮੈਂ ਪੁੱਛਣਾ ਸੀਗਾ ਜਿਹੜਾ ਹੁਣ ਬਜਟ ਚ ਇਹਨਾਂ ਨੇ ਕੋਟਾ ਦਿੱਤਾ, ਇਹ 491 ਫੈਮਿਲੀ ਸਪੌਂਸਰਸ਼ਿਪ ਦਾ ਕਿੰਨਾ ਕੋਟਾ, ਉਹ ਕਿੰਨੀ ਫਿਗਰ ਹੈ?
ਦੇਖੋ ਉਹਦੇ ਆਪਾਂ ਹਲੇ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਨੀ ਆ ਉਹ ਫਿਗਰਾ ਕੀ ਹੈਗਾ ਆ, ਠੀਕ ਆ। ਇਹਦੇ ਵਿੱਚ ਜਿਹੜਾ ਫੈਮਿਲੀ ਸਪੌਂਸਰਡ ਆ ਜਾਂ ਉਹ ਤਾਂ ਅਲੱਗ ਨਹੀਂ ਆ, ਉਹਦੇ ਵਿੱਚ ਜਿੱਦਾਂ ਇੰਪਲੋਇਡ ਸਪੌਂਸਰ ਅਲੱਗ ਹੁੰਦਾ, ਸਕਿੱਲਡ ਇੰਡੀਪੈਂਡੈਂਟ ਦਾ ਅਲੱਗ ਹੁੰਦਾ, ਹੁਣ ਸਕਿੱਲਡ ਵਰਕ ਰੀਜਨਲ ਦਾ ਅਲੱਗ ਆ ਜਿਹੜਾ ਉਹਦੇ ਵਿੱਚ ਆ, ਉਹ ਚ ਅਪਰੋਕਸੀਮੇਟਲੀ ਉਹਨਾਂ ਨੇ 50-55% ਰਿਡਕਸ਼ਨ ਕਰਤੀ ਹੈ ਪਿਛਲੇ ਸਾਲ ਦੇ ਕੰਪੈਰੀਟਿਵਲੀ।
ਜੀ
ਅੱਛਾ ਅੱਛਾ, ਤੇ ਜਿਹੜੀ ਇਹ ਪ੍ਰਾਇਰਟੀ ਲਿਸਟ ਹੈਗੀ ਆ ਉਹਦੇ ਚ ਰੀਜਨਲ ਸਪੌਂਸਰਸ਼ਿਪ ਦਾ ਇਹਨਾਂ ਨੇ ਲਿਖਿਆ ਹੋਇਆ, ਉਹ ਫੈਮਿਲੀ ਬਿਜ਼ਨਸ ਵੀ ਆਉਂਦਾ ਹੈ, 491 ਚ ਵੀ ਆਉਂਦਾ ਉਹ ਚੀਜ਼?
ਹਾਂਜੀ ਹਾਂਜੀ, ਕਿਉਂਕਿ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਰੀਜਨਲ ਦੇ ਵਿੱਚ ਅਗਰ ਤੁਹਾਡਾ ਸਪੋਂਸਰ ਆ ਉਹਦੇ ਵਿੱਚ ਸਾਰੀ ਆ ਜਾਂਦੀ ਹੈ, ਉਸ 491 ਵੀ ਆ ਜਾਂਦਾ, ਉਸ 494 ਵੀ ਆ ਜਾਂਦਾ, ਤੇ ਉਹਨਾਂ ਨੂੰ ਜਿਹੜਾ ਆ ਪ੍ਰੋਸੈਸਿੰਗ ਵਾਈਜ਼ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ।
ਅੱਛਾ ਅੱਛਾ, ਚਲੋ ਠੀਕ ਹੈ ਜੀ,
ਠੀਕ ਹੈ
ਜੀ।
ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਸਨੀ ਸ਼ੇਰਗਿੱਲ। ਸਨੀ ਸ਼ੇਰਗਿੱਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਇਹਨਾਂ ਦਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਨੀ ਜੀ। ਕਹਿੰਦੇ ਐਨੀ ਅਪਡੇਟ ਅਬਾਊਟ ਸਪਾਊਸ ਵੀਜ਼ਾ ਔਰ ਟੂਰਿਸਟ ਵੀਜ਼ਾ ਫਰੋਮ ਇੰਡੀਆ? ਅਜੇ ਕਾਫੀ ਅਨਿਸ਼ਚਿਤਤਾ ਬਣੀ ਹੋਈ ਹੈ ਇਸ ਚੀਜ਼ ਦੇ ਲਈ, ਵੈਸੇ ਤੁਸੀਂ ਕੀ ਕਹੋਗੇ ਰੋਹਿਤ ਜੀ?
ਹਾਂਜੀ, ਦੇਖੋ ਤੁਸੀਂ ਆਨਸਰ ਕਰ ਹੀ ਦਿੱਤਾ ਹੈ। ਦੇਖੋ ਬਾਕੀ ਅਨਸਰਟਨਟੀ ਹੈ, ਸਪਾਊਸ ਵੀਜ਼ਾ ਬਾਰੇ ਪਹਿਲਾਂ ਵੀ ਡਿਸਕਸ ਹੋ ਚੁੱਕਾ। ਜਦੋਂ ਟੂਰਿਸਟ ਵੀਜ਼ਾ ਦੇ ਬਾਰੇ ਆਪਾਂ ਗੱਲ ਕਰੀਏ, ਟੂਰਿਸਟ ਵੀਜ਼ਾ ਇੰਡੀਆ ਤੋਂ ਇਹ ਦੇਖਣ ਜਾ ਰਿਹਾ ਹੈ ਕਿ ਜਿਹੜੇ ਤਾਂ ਜੈਨੂਅਨ ਐਪਲੀਕੈਂਟਸ ਹੈਗੇ ਆ ਵਿਜ਼ਟਰ ਵੀਜ਼ਾਸ ਦੇ, ਉਹਨਾਂ ਦੀਆਂ ਪ੍ਰੋਸੈਸਿੰਗਸ ਵੀ ਸ਼ੁਰੂ ਹੋ ਚੁੱਕੀਆਂ, ਉਹਨਾਂ ਨੂੰ ਵੀਜ਼ਾ ਗ੍ਰਾਂਟ ਆਉਣੇ ਵੀ ਸ਼ੁਰੂ ਹੋ ਚੁੱਕੇ ਆ। ਬਟ ਪ੍ਰੋਬਲਮ ਫੇਰ ਉਹੀ ਰਹਿੰਦੀ ਹੈ ਕਿ ਉਹ ਟਰੈਵਲ ਕਰ ਪਾਓਗੇ ਟਰੈਵਲ, ਅਨਲੈਸ ਕਿ ਆਪਾਂ ਉਹਨਾਂ ਦੀ ਟਰੈਵਲ ਐਗਜ਼ੈਂਪਸ਼ਨ ਕੈਟਾਗਰੀਜ਼ ਦੇ ਵਿੱਚ ਫਾਲ ਕਰਦੇ ਆ, ਆਪਾਂ ਨੂੰ ਟਰੈਵਲ ਅਲਾਊਡ ਨਹੀਂ ਹੈਗਾ। ਤੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਗਵਰਨਮੈਂਟ ਨੇ ਇੰਡੀਕੇਸ਼ਨ ਦਿੱਤੀ ਆ ਕਿ ਵਿਜ਼ਟਰ ਵੀਜ਼ਾ ਤੇ ਟੈਂਪਰੇਰੀ ਵੀਜ਼ਾ ਜਿਹੜਾ ਸਿੱਚਾ ਆ, ਜਿਹਦੇ ਵਿੱਚ ਸਟੂਡੈਂਟ ਵੀਜ਼ਾ ਵੀ ਆਉਂਦੇ ਆ, ਉਹਨਾਂ ਦਾ ਜਿਹੜਾ ਕਿ ਨੋਰਮਲ ਫਲੋ ਜਿਹੜਾ ਆ ਉਹ ਸਟਾਰਟ ਹੋਊਗਾ। ਉਹਨਾਂ ਨੇ ਕਿਹਾ ਕਿ 2021 ਦੇ ਲੇਟਰ ਪਾਰਟ ਦੇ ਵਿੱਚ, ਮਤਲਬ ਕਿ ਆਫਟਰ ਜੂਨ, ਆਹ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਬਾਅਦ ਹੀ ਥੋੜਾ ਥੋੜਾ ਜਿਹੜਾ ਫਲੋ ਸਟਾਰਟ ਹੋਊਗਾ, ਤਾਂ ਐਂਡ ਤੱਕ 2021 ਦੇ ਮੇ ਬੀ ਚੀਜ਼ਾਂ ਨੋਰਮਲ ਹੋਣ, ਜਾਂ ਮੇ ਬੀ 2022 ਦੇ ਵਿੱਚ ਵੀ ਜਾ ਸਕਦਾ ਹੈ ਕਿ ਜਿਹੜੀ ਨੋਰਮਲ ਟਰੈਵਲ ਜਿਹੜਾ ਹੋਊਗਾ। ਇਹ ਹੁਣ ਚੀਜ਼ਾਂ ਕਿਉਂਕਿ ਹਾਲੇ ਤਾਂ ਸਿਰਫ ਇੱਕ ਆਪਾਂ ਐਸਟੀਮੇਟ ਹੀ ਲਗਾ ਰਹੇ ਹਾਂ ਕਿ ਗਵਰਨਮੈਂਟ ਕੀ ਕਰੀ, ਇਨਫੈਕਟ ਗਵਰਨਮੈਂਟ ਵੀ ਜਿਹੜਾ ਆ ਉਹ ਇੱਕ ਕੁਛ ਕੁ ਫੈਕਟਰਸ ਦੇਖ ਕੇ ਕਿ ਕਿੱਦਾਂ ਵੈਕਸੀਨ ਆਊਗੀ ਜਾਂ ਨਹੀਂ ਆਊਗੀ, ਉਹਦੇ ਇੰਡੀਕੇਸ਼ਨ ਦੇ ਹਿਸਾਬ ਨਾਲ ਜਿਹੜਾ ਉਹ ਆਪਣਾ ਟਾਈਮ ਫਰੇਮ ਸੈੱਟ ਕਰ ਰਿਹਾ। ਬਟ ਅਨਲੈਸ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨ, ਕਿਉਂਕਿ ਸਭ ਕੁਝ ਵੈਕਸੀਨ ਤੇ ਡਿਪੈਂਡ ਕਰਦਾ ਹੈ ਕਿੰਨੀ ਕੁ ਜਲਦੀ ਉਹ ਆਉਂਦੀ ਹੈ ਤੇ ਕਿੰਨੀ ਕੁ ਜਲਦੀ ਜਿਹੜਾ ਆ ਉਹ ਜਨਰਲ ਪਾਪੂਲੇਸ਼ਨ ਨੂੰ ਅਵੇਲੇਬਲ ਹੁੰਦੀ ਆ ਤੇ ਕਿਹੜੀਆਂ ਕੰਟਰੀਆਂ ਚ ਅਵੇਲੇਬਲ ਹੁੰਦੀ ਆ। ਸੋ ਉਹ ਸਾਰੇ ਫੈਕਟਰਸ ਦਾ ਉਸ ਤੋਂ ਬਾਅਦ ਹੀ ਸਾਰਾ ਇਹ ਜਿਹੜੀ ਕਲੈਰਿਟੀ ਜਿਹੜੀ ਅਗਲੇ ਸਾਲ ਦੇ ਵਿੱਚ ਪਤਾ ਲੱਗੂਗਾ ਕਿ ਕਿਸ ਪਾਸੇ ਨੂੰ ਜਾ ਰਿਹਾ। ਬਟ ਐਟ ਦਾ ਮੂਮੈਂਟ ਟੂਰਿਸਟ ਵੀਜ਼ਾ ਇੰਡੀਆ ਤੋਂ ਟਰੈਵਲ ਜਿਹੜਾ ਆ ਉਹ ਬਹੁਤ ਮੁਸ਼ਕਿਲ ਆ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ, ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਅਰਸ਼ ਵਿਰਕੁਰੀ। ਅਰਸ਼ ਵਿਰਕ ਪੁੱਛ ਰਹੇ ਨੇ, ਕਹਿੰਦੇ ਵਟ ਆਰ ਦਾ ਚਾਂਸਿਸ ਆਫ ਇਨਵਾਈਟ ਅਕਾਊਂਟੈਂਟ 189 ਔਨ 100 ਪੁਆਇੰਟਸ, ਡੇਟ ਆਫ ਇਫੈਕਟ ਹੈਗੀ ਇਹਨਾਂ ਦੀ 12/8/2020।
ਦੇਖੋ ਅਰਸ਼ ਜੀ, 100 ਪੁਆਇੰਟਸ ਇਸ ਗੁੱਡ ਇਨਫ ਫੋਰ ਅਕਾਊਂਟੈਂਟ, ਅਕਾਊਂਟੈਂਟਸ ਲਈ ਵਧੀਆ ਪੁਆਇੰਟਸ ਹੈ ਇਹ। ਪਿਛਲੇ ਸਾਲ ਅਗਰ ਆਪਾਂ ਦੇਖੀਏ ਤਾਂ 100 ਤੇ ਹੀ ਇਨਵੀਟੇਸ਼ਨ ਆ ਰਹੀਆਂ ਸੀਗੀਆਂ, ਬਟ ਹੁਣ ਕੀ ਹੋ ਗਿਆ ਐਟ ਦਾ ਮੂਮੈਂਟ ਕਿ ਪਿਛਲੇ ਕਾਫੀ ਸਮੇਂ ਤੋਂ ਇਨਵੀਟੇਸ਼ਨ ਨੇ ਇਸ਼ੂ ਕੀਤੀਆਂ ਆ ਇਹਨਾਂ ਨੇ ਨੋਨ ਕ੍ਰਿਟੀਕਲ ਸੈਕਟਰਸ ਨੂੰ, ਉਹਦੇ ਕਰਕੇ ਪੁਆਇੰਟਸ ਜਿਹੜੇ ਆਪਾਂ ਦੇਖੇ ਸੀ ਉਹ 100 ਤੋਂ ਵੀ ਜ਼ਿਆਦਾ ਹੋ ਗਏ ਸੀਗੇ ਇਨਵੀਟੇਸ਼ਨ ਦੇ ਵਿੱਚ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ 100 ਤੇ ਆਪਾਂ ਨੂੰ ਇਨਵੀਟੇਸ਼ਨ ਆ ਸਕਦੀ? ਦੇਖੋ ਆਸਤਾ ਹੈ, ਬਟ ਕਿਉਂਕਿ ਇਹਨਾਂ ਨੇ ਆਪਣੀ ਸਕਿੱਲਡ ਮਾਈਗ੍ਰੇਸ਼ਨ ਦੀ ਜਿਹੜੀ ਕੈਟਾਗਰੀ ਆ ਉਹ 'ਚ ਬਹੁਤ ਵੱਡਾ ਕੱਟ ਲਗਾਇਆ ਆ, ਤੇ ਨਾਲ ਹੀ ਨਾਲ ਅਕਾਊਂਟਿੰਗ ਦੀ ਦੇਖਿਆ ਹੁਣ ਨੰਬਰ ਵੀ ਇਹਨਾਂ ਨੇ ਇਸ ਸਾਲ ਰਿਡਿਊਸ ਕੀਤੇ ਆ ਕਿ ਜਿਹਨਾਂ ਨੂੰ ਗ੍ਰਾਂਟਸ ਕਰਨੀਆਂ ਆ, ਤਾਂ ਇਸ ਵਿੱਚ ਥੋੜਾ ਜਿਹਾ ਔਖਾ ਹੋ ਸਕਦਾ ਹੈ ਆਪਾਂ ਨੂੰ ਇਨਵੀਟੇਸ਼ਨ ਆਉਣਾ। ਤੇ ਮੈਂ ਇਹ ਐਡਵਾਈਸ ਕਰੂੰਗਾ ਕਿ ਜਿੱਦਾਂ ਹੀ ਸਟੇਟ ਦੀਆਂ ਲਿਸਟਾਂ ਆਉਂਦੀਆਂ ਹੈ ਕਿ ਅਗਰ ਉਹਦੇ ਵਿੱਚ ਆਪਣੀ 190 ਜਾਂ 491 ਦੀ ਵੀ ਅਗਰ ਆਪਸ਼ਨ ਬਣਦੀ ਹੈ ਤਾਂ ਆਪਾਂ ਨੂੰ ਜ਼ਰੂਰ ਉਸ ਚੀਜ਼ ਨੂੰ, ਅਗਰ ਆਪਾਂ ਰਿਕੁਆਇਰਮੈਂਟ ਪੂਰੀ ਹੁੰਦੀ ਹੈ ਤਾਂ ਆਪਾਂ ਨੂੰ ਡੈਫੀਨੇਟਲੀ 491 ਦੀ ਆਪਸ਼ਨ ਵੀ ਐਕਸਪਲੋਰ ਜ਼ਰੂਰ ਕਰਨੀ ਚਾਹੀਦੀ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਕੁਲਵਿੰਦਰ ਜੀ। ਇਹਨਾਂ ਨੇ ਪੁੱਛਣਾ ਚਾਹਿਆ ਰੋਹਿਤ ਜੀ, ਕਹਿੰਦੇ ਵਟ ਆਰ ਦਾ ਚਾਂਸਿਸ ਫਾਰ 190 ਔਰ 491 ਫਾਰ ਸ਼ੈਫ ਐਟ 70 ਪੁਆਇੰਟਸ?
ਦੇਖੋ ਕੁਲਵਿੰਦਰ ਜੀ, ਡਿਪੈਂਡ ਕਰਦਾ ਹੈ ਕਿ ਆਪਾਂ ਕਿਹੜੀ ਸਟੇਟ ਦੀ ਗੱਲ ਕਰ ਰਹੇ ਹਾਂ, ਕਿਉਂਕਿ ਹਰ ਸਟੇਟ ਦੀ ਜਿਹੜੀ ਰਿਕੁਆਇਰਮੈਂਟਸ ਆ ਉਹ ਡਿਫਰੈਂਟ ਆ 190 ਦੀ ਤੇ 491 ਦੀ। ਇੱਕ ਤਾਂ ਹੁੰਦਾ ਕਿ ਕੁਝ ਸਟੇਟਸ ਹੁੰਦੀਆਂ ਜਿਹੜੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਚੱਲਦੀਆਂ, ਕਈਆਂ ਦੇ ਵਿੱਚ ਡਾਇਰੈਕਟ ਐਪਲੀਕੇਸ਼ਨ ਪੈ ਜਾਂਦੀਆਂ। ਹੁਣ ਜਿਹੜੇ ਤਾਂ ਚੱਲਦੇ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ, ਉੱਥੇ ਤਾਂ 70 ਪੁਆਇੰਟਸ ਜੇ ਤੁਹਾਡੇ ਆਪਣੇ ਆ, ਉਹਨੇ ਵੀ ਡਿਪੈਂਡ ਕਰਦਾ ਤੁਹਾਡੇ ਆਪਣੇ ਆ ਜਾਂ ਸਟੇਟ ਦੇ ਮਿਲਾ ਕੇ ਆ, ਜਿਹੜੇ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਆ ਉਹਦੇ ਵਿੱਚ ਹਾਰਡ ਹੋਊਗਾ ਇਨਵੀਟੇਸ਼ਨ ਆਣਾ ਸ਼ੈਫ ਕੈਟਾਗਰੀ ਦੇ ਵਿੱਚ। ਬਟ ਜਿੱਥੇ ਆਪਾਂ ਰਿਕੁਆਇਰਮੈਂਟ ਪੂਰੀ ਕਰਕੇ ਅਗਰ ਡਾਇਰੈਕਟ ਐਪਲੀਕੇਸ਼ਨ ਲਗਾ ਸਕਦੇ ਹਾਂ, ਜਿੱਦਾਂ ਵਿਕਟੋਰੀਆ ਦੇ ਵਿੱਚ ਹੁੰਦਾ ਹੈ ਕਿ ਆਪਾਂ ਅਗਰ ਕੁੱਕ ਜਾਂ ਸ਼ੈਫ ਆ ਤਾਂ ਅਗਰ 5 ਸਾਲ ਦਾ ਸਾਡੇ ਕੋਲ ਐਕਸਪੀਰੀਅੰਸ ਹੈ ਤਾਂ ਆਪਾਂ ਡਾਇਰੈਕਟ ਐਪਲੀਕੇਸ਼ਨ ਲਗਾ ਸਕਦੇ ਹਾਂ, ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਨਹੀਂ ਜਾਣਾ ਪੈਂਦਾ। ਤਾਂ ਉਸ ਕੇਸਿਸ ਦੇ ਵਿੱਚ ਆਪਾਂ ਨੂੰ ਪੁਆਇੰਟਸ ਦਾ ਫਰਕ ਨਹੀਂ ਪੈਂਦਾ। ਅਗਰ ਆਪਾਂ ਸਟੇਟ ਦੇ ਮਿਲਾ ਕੇ ਵੀ ਅਗਰ ਸਾਡੇ ਕੋਲ 65 ਪੁਆਇੰਟ ਹੋਣ ਤਾਂ ਆਪਾਂ ਡਾਇਰੈਕਟ ਐਪਲੀਕੇਸ਼ਨ ਪਾ ਸਕਦੇ ਹਾਂ। ਸੇਮ ਤਸਮਾਨੀਆ ਵੀ ਏਦਾਂ ਹੀ ਆ ਕਿ ਤੁਸੀਂ ਅਗਰ ਉੱਥੇ ਦੀ ਰਿਕੁਆਇਰਮੈਂਟ ਸਟੱਡੀ ਕੀਤੀ ਹੋਈ ਹੈ ਜਾਂ ਉੱਥੇ ਵਰਕ ਐਕਸਪੀਰੀਅੰਸ ਹੈਗਾ ਹੈ ਤਾਂ ਚਾਂਸਿਸ ਹਾਈ ਹੁੰਦੇ ਆ ਕਿ ਤੁਹਾਨੂੰ ਉੱਥੋਂ ਇਨਵੀਟੇਸ਼ਨ ਮਿਲ ਜਾਵੇ। ਸੋ 190 ਤੇ ਫੋਨ ਵਿੱਚ ਇੱਕ EOI ਦੇ ਥਰੂ ਥੋੜ੍ਹਾ ਹਾਰਡ ਹੋਊਗਾ, ਬਟ ਆਪਾਂ ਨੂੰ ਪਾਣੀ ਜ਼ਰੂਰ ਚਾਹੀਦਾ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਨਾਲ ਹੀ ਨਾਲ। ਜਿੱਦਾਂ ਹੁਣ ਸਟੇਟ ਦੀ ਜਦੋਂ ਲਿਸਟਾਂ ਜਿਹੜੀਆਂ ਪਬਲਿਸ਼ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਦੀ ਰਿਕੁਆਇਰਮੈਂਟਸ ਪਬਲਿਸ਼ ਹੋਣੀ ਸ਼ੁਰੂ ਹੋ ਗਈਆਂ, ਤੁਸੀਂ ਇੱਕ ਵਾਰੀ ਸਾਰੀ ਸਟੇਟਸ ਦੀ ਰਿਕੁਆਇਰਮੈਂਟਸ ਦੇਖ ਕੇ ਉਸ ਹਿਸਾਬ ਨਾਲ ਇੱਕ ਇਨਫੋਰਮ ਡਿਸੀਜ਼ਨ ਲੈ ਕੇ ਤੁਸੀਂ ਆਪਸ਼ਨਸ ਆਪਣੀਆਂ ਦੇਖ ਸਕਦੇ ਹੋ ਫਿਊਚਰ ਦੇ ਵਿੱਚ।
ਠੀਕ, ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਹੈ ਉਹ ਸੁਖਪ੍ਰੀਤ ਕੌਰ ਕਰ ਰਹੇ ਨੇ, ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਇਹ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ। 491 ਦੇ ਬਾਰੇ ਇਹਨਾਂ ਦੀ ਇਨਕੁਆਇਰੀ ਹੈ, ਕਹਿੰਦੇ ਜਸਟ ਵਾਂਟ ਟੂ ਆਸਕ ਲਾਈਕ ਇਫ ਮਾਈ 491 ਵੀਜ਼ਾ ਇਜ਼ ਗ੍ਰਾਂਟ ਇਨ ਦਸੰਬਰ 2020, ਡੂ ਦ ਪੀਰੀਅਡ ਆਫ 3 ਈਅਰਸ ਲਿਵਿੰਗ ਸਟਾਰਟ ਫਰੋਮ ਦਸੰਬਰ 2020 ਔਰ ਜੁਲਾਈ 2021? ਆਈ ਐਮ ਦ ਮੇਨ ਐਪਲੀਕੈਂਟ ਐਂਡ ਡੂ I can show my partner income 53,900.
ਦੇਖੋ ਸਭ ਤੋਂ ਪਹਿਲੀ ਚੀਜ਼ ਇਹ ਕਿ ਜਦੋਂ ਆਪਣਾ 491 ਗ੍ਰਾਂਟ ਹੁੰਦਾ ਆ ਆਪਣੀ ਓਬਲੀਗੇਸ਼ਨ ਜਿਹੜੀਆਂ ਉਹ ਉਸੀ ਵੇਲੇ ਸਟਾਰਟ ਹੋ ਜਾਂਦੀਆਂ ਕਿ ਆਪਾਂ, ਕਿਉਂਕਿ ਉਹ ਚ ਕੰਡੀਸ਼ਨ ਆਉਂਦੀ ਹੈ, ਚਾਹੇ ਪੁਰਾਣਾ 489 ਸੀਗਾ ਜਾਂ ਹੁਣ 491 ਆ, ਉਹ ਵਿੱਚ ਕੰਡੀਸ਼ਨ ਹੁੰਦੀ ਹੈ ਕਿ ਆਪਾਂ ਰਹਿਣਾ ਤੇ ਕੰਮ ਜਿਹੜਾ ਆ ਉਹ ਰੀਜਨਲ ਏਰੀਆ ਦੇ ਵਿੱਚ ਕਰਨਾ ਹੁੰਦਾ ਆ। ਸੋ ਜਿੱਦਾਂ ਵੀਜ਼ਾ ਗ੍ਰਾਂਟ ਹੁੰਦਾ ਤੁਹਾਨੂੰ ਉਸੀ ਵੇਲੇ ਅਰੇਂਜਮੈਂਟ ਜਿਹੜੀਆਂ ਐਸ ਸੂਨ ਐਸ ਪੋਸੀਬਲ ਕਰਨੀਆਂ ਚਾਹੀਦੀਆਂ। ਸਟਾਰਟਿੰਗ ਵਿੱਚ ਡਿਪਾਰਟਮੈਂਟ ਥੋੜਾ ਜਿਹਾ ਲੀਵਰੇਜ ਦਿੰਦਾ ਹੈ ਕਿ ਹਾਂਜੀ ਜਦੋਂ ਵੀਜ਼ਾ ਆਉਂਦਾ ਹੈ ਤੁਸੀਂ ਨਹੀਂ ਰਹਿ ਰਹੇ ਤਾਂ ਤੁਹਾਨੂੰ ਆਪਣਾ ਸਾਰਾ ਮਾਈਗ੍ਰੇਟ ਹੋਣਾ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਟਾਈਮ ਫਰੇਮ ਮਿਲਦਾ ਹੈ, ਬਟ ਆਪਾਂ 6 ਮਹੀਨੇ ਦਾ ਟਾਈਮ ਫਰੇਮ ਵੇਟ ਨਹੀਂ ਕਰ ਸਕਦੇ। ਇਹ ਫਾਈਨੈਂਸ਼ੀਅਲ ਈਅਰ ਤੋਂ ਸਟਾਰਟ ਨਹੀਂ ਹੁੰਦਾ ਜਿਹੜਾ ਤੁਹਾਡਾ ਕੁਐਸਚਨ ਸੀ। ਸੋ ਜੇਕਰ ਦਸੰਬਰ ਚ ਆਉਂਦਾ ਤਾਂ ਮੈਂ ਤੁਹਾਨੂੰ ਪ੍ਰੋਬਬਲੀ ਐਡਵਾਈਸ ਕਰੂੰਗਾ ਐਸ ਸੂਨ ਐਸ ਪੋਸੀਬਲ ਆਪਾਂ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਜਾਈਏ। ਤੇ ਸੈਕਿੰਡ ਜਿਹੜਾ ਤੁਹਾਡਾ ਕੁਐਸਚਨ ਆ ਕਿ ਕੀ ਤੁਹਾਡੇ ਹਸਬੈਂਡ ਜਿਹੜੇ ਆ ਉਹਨਾਂ ਨੂੰ ਮੇਨ ਐਪਲੀਕੈਂਟ ਬਣਾਇਆ ਜਾ ਸਕਦਾ ਫਿਊਚਰ ਚ? ਡੈਫੀਨੇਟਲੀ, ਕਿਉਂਕਿ ਜਿੱਦਾਂ 489 ਚ ਵੀ ਹੁੰਦਾ ਸੀਗਾ ਕਿ ਕੋਈ ਵੀ ਜਿਹੜਾ ਉਹ ਮੇਨ ਐਪਲੀਕੈਂਟ ਹੋ ਸਕਦਾ। ਹਲੇ ਈਵਨ ਤੋਂ ਕਿ ਹਲੇ ਜਿਹੜਾ ਡਿਪਾਰਟਮੈਂਟ ਦੀਆਂ ਰੈਕਸ ਜਿਹੜੀਆਂ ਪੋਲਿਸੀ ਇਹਦੇ ਤੇ ਨਹੀਂ ਆਈ ਹੈ, ਬਟ ਐਕਸਪੈਕਟ ਇਹੀ ਕਰ ਰਹੇ ਹਾਂ ਕਿ ਜਿਹੜਾ ਸੇਮ ਰਹੂਗਾ ਉਹਦੇ ਲਈ ਤੁਹਾਡਾ ਮੇਨ ਐਪਲੀਕੈਂਟ ਕੋਈ ਵੀ ਹੋ ਸਕਦਾ 3 ਸਾਲ ਤੋਂ ਬਾਅਦ, ਐਸ ਲੌਂਗ ਐਸ ਆਪਾਂ ਜਿਹੜੀਆਂ ਬੇਸਿਕ ਕੰਡੀਸ਼ਨ ਆ ਕਿ ਮਿਨੀਮਮ ਸੈਲਰੀ ਦੀਆਂ, ਕੰਮ ਕਰਨ ਦੀਆਂ ਤੇ ਰਹਿਣ ਦੀਆਂ ਜਿਹੜੀ ਕੰਡੀਸ਼ਨ ਆ ਉਹ ਆਪਾਂ ਡੈਜੀਗਨੇਟਡ ਰੀਜਨਲ ਏਰੀਆ ਦੇ ਵਿੱਚ ਆਪਾਂ ਪੂਰੀਆਂ ਕਰ ਲਈਏ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸਾਡੇ ਫੇਸਬੁੱਕ ਵਿਊਅਰ ਦਾ ਸ਼ਾਮਿਲ ਕਰਦੇ ਆ, ਉਸ ਤੋਂ ਪਹਿਲਾਂ ਬਹੁਤ ਸਾਰੇ ਦੋਸਤਾਂ ਨੇ ਆਪਣੇ ਸਵਾਲ ਦੇ ਲਈ ਤੁਹਾਡਾ ਧੰਨਵਾਦ ਵੀ ਕੀਤਾ, ਮੈਂ ਸ਼ਾਮਿਲ ਕਰਦੀ ਹਾਂ ਉਹਨਾਂ ਦੇ ਸੁਨੇਹੇ। ਜੀ ਜੀ ਸਿੰਘ ਹੋਰੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਵੈਰੀ ਮੱਚ ਹਰਮਨ ਰੇਡੀਓ ਐਂਡ ਸਰ ਟੂ ਰਿਪਲਾਈ ਮਾਈ ਕੁਐਰੀ, ਐਪਰੀਸ਼ੀਏਟ ਇਟ। ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ। ਤੇ ਇਸ ਤੋਂ ਬਾਅਦ ਦਵਿੰਦਰ ਚੀਮਾ ਹੋਰੀ ਵੀ ਥੈਂਕ ਯੂ ਕਹਿ ਰਹੇ ਨੇ ਤੁਹਾਨੂੰ, ਤੇ ਸਨੀ ਸ਼ੇਰਗਿੱਲ ਹੋਰੀ ਜਿਹੜੇ ਆ ਉਹ ਵੀ ਥੈਂਕ ਯੂ ਕਹਿ ਰਹੇ ਨੇ ਆਪਣੇ ਜਵਾਬ ਦੇ ਲਈ।
ਮੋਸਟ ਵੈਲਕਮ ਜੀ।
ਇਸ ਤੋਂ ਬਾਅਦ ਕੁਲਵਿੰਦਰ ਕੌਰ ਹੋਰਾਂ ਨੇ, ਕਿਉਂਕਿ ਪਹਿਲਾਂ ਸਾਨੂੰ ਪੁੱਛਣਾ ਚਾਹਿਆ ਸੀਗਾ ਸ਼ੈਫ ਦੀ, ਸ਼ਾਇਦ ਉਹਨਾਂ ਨੇ ਪੁੱਛੀ ਸੀ ਹੈ ਨਾ ਇਨਕੁਆਇਰੀ ਜੀ 70 ਪੁਆਇੰਟਸ ਤੇ, ਤੇ ਇਹਨਾਂ ਨੇ ਦੱਸਿਆ ਜੀ ਆਪਣਾ ਏਰੀਆ ਦੱਸ ਰਹੇ ਨੇ, ਵਾਂਗਰਾਟਾ ਜਿਹੜਾ ਇਹਨਾਂ ਦਾ ਹੈਗਾ ਏਰੀਆ ਜਿੱਥੋਂ ਇਹਨਾਂ ਨੇ ਪੁੱਛਣਾ ਚਾਹਿਆ। ਸੋ ਆਈ ਥਿੰਕ ਜਿਹੜੀ ਰੀਜਨਲ ਦੀ ਸ਼ਾਇਦ ਰਿਕੁਆਇਰਮੈਂਟ ਲਈ ਮੈਂ ਸ਼ਾਇਦ ਇੱਥੇ ਕੁਛ ਮਿਸ ਕਰ ਗਈ ਹੋਵਾਂ, ਤੇ ਉਹਨਾਂ ਨੇ ਆਪਣੇ ਏਰੀਏ ਦੇ ਬਾਰੇ ਵੀ ਦੱਸ ਦਿੱਤਾ ਕਿ ਕਿਸ ਏਰੀਏ ਦੇ ਲਈ ਪੁੱਛ ਰਹੇ ਨੇ ਉਹ।
ਹਾਂਜੀ ਡੈਫੀਨੇਟਲੀ ਕੁਲਵਿੰਦਰ ਜੀ, ਅਗਰ ਆਪਾਂ ਵਾਂਗਰਾਟਾ ਦੇ ਵਿੱਚ ਹੈਗੇ ਆ, ਰੀਜਨਲ ਏਰੀਆ ਦੇ ਵਿੱਚ ਆਉਂਦਾ ਆ, ਅਗਰ ਆਪਾਂ ਉੱਥੋਂ ਜੋਬ ਆਫਰ ਲੈਟਰ ਲੈ ਕੇ, ਕਿਉਂਕਿ ਹਲੇ ਰਿਕੁਆਇਰਮੈਂਟਸ ਆਊਗੀਆਂ ਬੇਸਡ ਔਨ ਕਿ ਜੋ ਪਿਛਲੇ ਸਾਲ ਦੀ ਰਿਕੁਆਇਰਮੈਂਟ ਸੀ ਵਿਕਟੋਰੀਆ ਦੀ ਉਹੀ ਰਹਿੰਦੀਆਂ ਆ, ਆਪਾਂ ਅਗਰ ਜੋਬ ਆਫਰ ਲੈਟਰ ਆਪਣੇ ਫੀਲਡ ਦੇ ਵਿੱਚ ਲੈ ਕੇ ਐਪਲੀਕੇਸ਼ਨ ਪਾਉਂਦੇ ਹਾਂ ਤਾਂ ਆਪਣੇ ਇਹਦੇ ਵਿੱਚ ਇਲੀਜੀਬਿਲਿਟੀ ਬਣਦੀ ਆ। ਬਟ ਇੱਕ ਵਾਰ ਆਪਾਂ ਇਹ ਜ਼ਰੂਰ ਦੇਖ ਲਈਏ ਕਿ ਜਦੋਂ ਵਿਕਟੋਰੀਆ ਨਵੀਂ ਆਪਣੀ ਆਕੂਪੇਸ਼ਨ ਦੇ ਸਥਾਨੀ ਆ ਤਾਂ ਉਹਦੇ ਵਿੱਚ ਕੋਈ ਰਿਕੁਆਇਰਮੈਂਟ ਚੇਂਜ ਨਾ ਕਰਨ 491 ਨੇ, ਮੋਸਟ ਲਾਈਕਲੀ ਉਹੀ ਰਹੂਗੀ ਜੋ ਪਿਛਲੇ ਸਾਲ ਸੀ। ਉਸਦੇ ਹਿਸਾਬ ਨਾਲ ਅਗਰ ਆਪਾਂ ਜੋਬ ਆਫਰ ਲੈਟਰ ਉੱਤੇ ਕੰਮ ਕਰ ਰਹੇ ਹਾਂ ਤੇ ਆਪਣੀ ਐਲੀਜੀਬਿਲਿਟੀ ਡੈਫੀਨੇਟਲੀ 491 ਦੀ ਹੋ ਸਕਦੀ ਹੈ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਗੁਰਦੀਪ ਸਿੰਘ ਕਰ ਰਹੇ ਨੇ, ਗੁਰਦੀਪ ਸਿੰਘ ਪੁੱਛ ਰਹੇ ਨੇ ਕਹਿੰਦੇ ਸਰ ਆਈ ਡਿਡ EN ਫਰੋਮ ਪਰਥ, ਐਨੀ ਵਿਚ ਸਟੇਟ ਬੈਸਟ ਫੋਰ 491?
ਦੇਖੋ ਗੁਰਦੀਪ ਜੀ, ਸਟੇਟ ਕਿਹੜੀ ਬੈਸਟ ਹੋਊਗੀ ਉਹ ਹਲੇ ਪਤਾ ਲੱਗੂਗਾ ਜਦੋਂ ਸਾਰਿਆਂ ਦੀਆਂ ਲਿਸਟਾਂ ਆਊਗੀਆਂ ਤੇ ਰਿਕੁਆਇਰਮੈਂਟ ਨਵੀਆਂ ਕੀ ਹੈਗੀਆਂ ਆ, ਕਿਉਂਕਿ ਪਿਛਲੇ ਸਾਲ ਜੋ ਰਿਕੁਆਇਰਮੈਂਟ ਸੀਗੀਆਂ ਉਹ ਇਸ ਸਾਲ ਸ਼ਾਇਦ ਚੇਂਜ ਹੋ ਸਕਦੀਆਂ ਹੈ, ਕਿਉਂਕਿ ਅਗਰ ਦੇਖਿਆ ਹੋਏ ਤਾਂ ਨਿਊ ਸਾਊਥ ਵੇਲਸ ਨੇ ਵੀ ਪਿਛਲੇ ਸਾਲ ਜੂਨ ਦੇ ਵਿੱਚ ਆ ਕੇ 491 ਓਪਨ ਕੀਤਾ ਸੀ। ਪਹਿਲਾਂ ਉਹਨਾਂ ਨੇ ਥੋੜੀ ਸਟ੍ਰਿੰਜੈਂਟ ਰਿਕੁਆਇਰਮੈਂਟ ਰੱਖੀਆਂ ਸੀਗੀਆਂ, ਉਸ ਤੋਂ ਬਾਅਦ ਫਿਰ ਉਹਨਾਂ ਨੇ ਲੀਨੀਅਟ ਕਰਤਾ ਸੀ ਕਿ ਕੋਈ ਵੀ ਉੱਥੇ ਰਹਿੰਦਾ ਤਾਂ ਉਹਨੂੰ ਐਲੀਜੀਬਲ ਹੋ ਸਕਦੇ ਆ। ਤਾਂ ਸੇਮ ਵਿਕਟੋਰੀਆ ਨੇ ਵੀ ਇਹੀ ਕੀਤਾ ਸੀਗਾ ਕਿ ਆਪਾਂ 491 ਅਗਰ ਜੋਬ ਆਫਰ ਲੈਟਰ ਹੈਗੀ ਆ ਤੁਹਾਡੇ ਓਰੀਜਨਲ ਏਰੀਆ ਤੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਐਟ ਦਾ ਮੂਮੈਂਟ ਕੁਛ ਕਹਿਣਾ ਮੁਸ਼ਕਿਲ ਹੋਊਗਾ ਕਿ ਕਿਹੜੀ ਸਟੇਟ ਬੈਸਟ ਰਹੂਗੀ। ਗੁਰਦੀਪ ਜੀ ਥੋੜੀ ਦੇਰ ਵੇਟ ਕਰ ਲਓ, ਸਾਰੀ ਸਟੇਟਾਂ ਦੀਆਂ ਲਿਸਟਾਂ ਆਉਂਦੋ, ਰਿਕੁਆਇਰਮੈਂਟਸ ਆਉਂਦੋ, ਉਸ ਤੋਂ ਬਾਅਦ ਹੀ ਤੁਸੀਂ ਕੋਈ ਡਿਸੀਜਨ ਲਓ ਕਿ ਤੁਸੀਂ ਅਗਰ ਮੂਵ ਹੋਣਾ ਹੈ ਜਾਂ ਆਪਣੀ ਇੰਪਲਾਇਮੈਂਟ ਲੱਭਣੀ ਹੈ ਉਹ ਕਿਸ ਪਾਸੇ ਤੁਸੀਂ ਆਪਣਾ ਜਾਣਾ
ਜੀ। ਤੇ ਇਸ ਤੋਂ ਬਾਅਦ ਜੀ ਅਗਲਾ ਜਿਹੜਾ ਸਵਾਲ ਹੈ ਜੈਸੀ ਜੈਸੀ ਹੋਰਾਂ ਦੀ ਆਈਡੀ ਤੋਂ ਸਾਡੇ ਤੱਕ ਪਹੁੰਚਿਆ ਫੇਸਬੁੱਕ ਦੇ ਜ਼ਰੀਏ, ਉਹਨਾਂ ਨੂੰ ਸ਼ਾਮਲ ਕਰਦੇ ਆ। ਕਹਿੰਦੇ ਸਰ, ਆਈ ਅਪਲਾਈਡ 491 ਵੀਜ਼ਾ ਇਨ ਅਪ੍ਰੈਲ ਐਜ਼ ਅ ਸ਼ੈਫ ਸਟਿਲ ਵੇਟਿੰਗ।
ਦੇਖੋ
ਟਾਈਮ ਪੁੱਛਣਾ ਚਾਹ ਰਹੇ ਨੇ ਜੀ।
ਹਾਂਜੀ ਦੇਖੋ ਜੈਸੀ ਕੀ ਹੁੰਦਾ ਹੈ ਕਿ ਜਿਹੜਾ 491 ਆ ਉਹ ਅਨਲੈਸ ਕੀ ਕ੍ਰਿਟੀਕਲ ਸੈਕਟਰਸ ਦੇ ਵਿੱਚ ਆਪਾਂ ਆਪਣੀ ਓਕੂਪੇਸ਼ਨ ਨਹੀਂ ਹੈਗੀ ਤਾਂ ਉਹਦੀ ਪ੍ਰੋਸੈਸਿੰਗ ਡਿਲੇਸ ਹੋ ਗਏ ਆ। ਜਦੋਂ ਆਪਾਂ ਅਪ੍ਰੈਲ ਦੀ ਗੱਲ ਕਰੀਏ ਜਾਂ ਮਾਰਚ ਦੀ ਗੱਲ ਕਰੀਏ ਜਾਂ ਫੈਬਰਰੀ ਦੀ ਵੀ ਗੱਲ ਕਰੀਏ, ਉਦੋਂ ਡਿਪਾਰਟਮੈਂਟ ਕਹਿੰਦਾ ਸੀ ਸਾਡਾ ਪ੍ਰੋਸੈਸਿੰਗ ਟਾਈਮ ਜਿਹੜਾ 491 ਵੀਜ਼ਾ ਦਾ ਆ ਉਹ ਅਰਾਊਂਡ 45 ਦਿਨ ਤੋਂ 75 ਦਿਨ ਆ, ਮੀਨਸ ਮੈਕਸ 2-2.5 ਮਹੀਨੇ ਦੇ ਵਿੱਚ ਵੀਜ਼ਾ ਆ ਜਾਂਦਾ ਸੀ ਤੇ ਆਏ ਵੀ ਸੀ ਉਸ ਵੇਲੇ ਵੀਜ਼ਾ। ਬਟ ਕਿਉਂਕਿ ਜਦੋਂ ਪੈਂਡੇਮਿਕ ਤੋਂ ਬਾਅਦ ਉਹਨਾਂ ਦਾ ਧਿਆਨ ਸਾਰਾ ਜਿਹੜਾ ਕ੍ਰਿਟੀਕਲ ਸੈਕਟਰਸ ਦੇ ਉੱਤੇ ਚਲਾ ਗਿਆ ਤੇ ਉਹਨਾਂ ਨੇ ਸਿਰਫ ਉਹਨਾਂ ਨੂੰ ਹੀ ਵੀਜ਼ੇ ਗ੍ਰਾਂਟ ਕੀਤੇ ਆ ਤੇ ਉਹਨਾਂ ਦੇ ਵੀਜ਼ੇ ਤਾਂ ਇਨਫੈਕਟ ਕਈ ਵਾਰ 1-1-2 ਦਿਨ ਦੇ ਵਿੱਚ ਵੀ ਆਏ ਆ। ਹੁਣ ਜਦੋਂ ਆਪਾਂ ਗੱਲ ਕਰੀਏ ਨੋਨ ਕ੍ਰਿਟੀਕਲ ਸੈਕਟਰ ਦੀ ਜਿਹਦੇ ਵਿੱਚ ਸ਼ੈਫ ਆ ਜਾਂ ਇਲੈਕਟ੍ਰੋਨਿਕਸ ਇੰਜੀਨੀਅਰ ਆ ਜਾਂ ਇਲੈਕਟ੍ਰੋਨਿਕਸ ਟ੍ਰੇਡ ਵਰਕਰਸ ਆ ਜਾਂ ਮੋਟਰ ਮਕੈਨਿਕ ਆ, ਉਹਨਾਂ ਦੀ ਫਾਈਲਾਂ ਸਾਰਿਆਂ ਦੀਆਂ ਡਿਪਾਰਟਮੈਂਟ ਨੇ ਮਾਰਚ ਤੋਂ ਚਾਹੇ ਮਾਰਚ ਚ ਲਾਂਚ ਕੀਤੀਆਂ ਸੀ ਜਾਂ ਅਪ੍ਰੈਲ ਚ ਕੀਤੀਆਂ, ਸਾਰੀਆਂ ਉਹਨਾਂ ਨੇ ਹੋਲਡ ਤੇ ਪਾਈਆਂ ਹੋਈਆਂ ਹੈ। ਤੇ ਇਨਫੈਕਟ ਉਹਨਾਂ ਨੇ ਇਹ ਵੀ ਕਹਿਤਾ ਹੈ ਹੁਣ ਕਿ ਆਪਾਂ ਪ੍ਰੋਸੈਸਿੰਗ ਟਾਈਮ ਬਾਰੇ ਹਲੇ ਨਹੀਂ ਦੱਸ ਸਕਦੇ ਕਿਉਂਕਿ ਸਿਚੁਏਸ਼ਨ ਜਿਹੜੀ ਆ ਉਹ ਨੋਰਮਲ ਨਹੀਂ ਹੈਗੀ ਆ ਤੇ ਸਾਡੀ ਪ੍ਰਾਇਓਰਟੀਜ਼ ਜਿਹੜੀਆਂ ਇਸ ਟਾਈਮ ਚੇਂਜ ਹੋਈਆਂ ਹਨ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ, ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਪਹਿਲਾਂ ਕਰ ਰਹੇ ਸੀ ਕਿ ਬਜਟ ਤੋਂ ਬਾਅਦ ਜਿਹੜਾ ਆ ਇਹ ਆਪਣਾ ਕਲੀਅਰ ਕਰਨਾ ਸ਼ੁਰੂ ਕਰੂਗੇ ਹਲੇ ਵੀ, ਬਟ ਥੋੜਾ ਜਿਹਾ ਸਲੋ ਸਪੀਡ ਤੇ ਹੋਊਗਾ ਕੰਮ। ਰੀਜ਼ਨ ਉਹਦਾ ਇਹੀ ਹੈ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਨੰਬਰ ਜਿਹੜੇ ਆ ਉਸ ਸਕਿਲਡ ਮਾਈਗ੍ਰੇਸ਼ਨ ਦੇ ਇਹਨਾਂ ਨੇ ਘਟਾ ਦਿੱਤੇ ਆ ਤੇ ਉਹਦੇ ਕਰਕੇ ਪ੍ਰੋਸੈਸਿੰਗ ਆਪਣੇ ਆਪ ਸਲੋ ਹੋ ਜਾਣੀ ਹੈ ਕਿਉਂਕਿ ਉਹਨਾਂ ਨੇ ਓਨੇ ਵੀਜ਼ਾ ਇਸ਼ੂ ਨਹੀਂ ਕਰਨੇ। ਬਟ ਇੱਕ ਐਡਵਾਂਟੇਜ ਉਹਨਾਂ ਨੂੰ ਜਿੱਦਾਂ ਜੱਸੀ ਜੀ ਤੁਹਾਨੂੰ ਵੀ ਰਹੂਗੀ ਤੇ ਜਿਨ੍ਹਾਂ ਨੇ ਐਪਲੀਕੇਸ਼ਨ ਆਪਣੀਆਂ ਅਪ੍ਰੈਲ ਤੋਂ ਪਹਿਲਾਂ ਵੀ ਪਾਈਆਂ ਹੋਈਆਂ ਉਹਨੂੰ ਐਡਵਾਂਟੇਜ ਰਹੂਗੀ ਕਿ ਉਹਨਾਂ ਨੇ ਪ੍ਰੋਸੈਸਿੰਗ ਉਹਨਾਂ ਦਾ ਜਿਹੜਾ ਟਾਈਮ ਹੈ ਆਲਰੇਡੀ ਕਾਫੀ ਅਰਾਊਂਡ 6 ਮਹੀਨੇ ਜਾਂ 7 ਮਹੀਨੇ ਹੋ ਚੁੱਕਾ ਹੈ ਤਾਂ ਇਸ ਕਰਕੇ ਜਦੋਂ ਫਾਈਲ ਚੱਕੀ ਜਾਊਗੀ ਉਹਨਾਂ ਦਾ ਇਹ ਮੋਸਟ ਲਾਈਕਲੀ ਪਹਿਲਾਂ ਜਿਹੜਾ ਪ੍ਰੋਸੈਸਿੰਗ ਹੋਊਗੀ ਉਹਨਾਂ ਦੀ।
ਠੀਕ ਰੋਹਿਤ ਜੀ, ਕੁਲਵਿੰਦਰ ਕੌਰ ਹੁਰੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸੋ ਮਚ ਆਪਣੇ ਜਵਾਬ ਦੇ ਲਈ। ਰੋਹਿਤ ਜੀ, ਇਹਦੇ ਨਾਲ ਹੀ ਬਜਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਜਟ ਦੇ ਵਿੱਚ ਜਿਹੜੇ ਬਦਲਾਅ ਜਿਹੜੇ ਉਮੀਦ ਕੀਤੀ ਜਾ ਰਹੀ ਸੀ ਉਹਨਾਂ ਦੇ ਵਿੱਚੋਂ ਕੁਛ ਜਿਹੜੇ ਬਦਲਾਅ ਆ ਉਹਨਾਂ ਦੇ ਨਾਲ ਰਾਹਤ ਵੀ ਮਿਲੀ ਆ, ਔਰ ਕੁਛ ਜਿਹੜੇ ਬਦਲਾਅ ਆ ਉਹ ਅਜੇ ਵੀ ਨਹੀਂ ਹੋਏ ਜਿਨ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ, ਜਿਵੇਂ ਬਹੁਤ ਸਾਰੇ ਖੇਤਰ ਜਿਹੜੇ ਉਹਨਾਂ ਦੇ ਵਿੱਚ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ, ਜਿਵੇਂ ਅਸੀਂ ਵਿਜ਼ਿਟਰ ਵੀਜ਼ੇ ਦੀ ਗੱਲ ਕੀਤੀ ਆ, ਔਰ ਜਾਂ ਆਫਸ਼ੋਰ ਤੋਂ ਜਿਹੜੇ ਵੀਜ਼ੇ ਆ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਟਰੈਵਲ ਬੈਨ ਦੇ ਕਾਰਨ ਹਾਲੇ ਵੀ ਇਹ ਅਨਿਸ਼ਚਿਤਤਾ ਜਿਹੜੀ ਉਹ ਅਗਲੇ ਸਾਲ ਤੱਕ ਰਹਿਣ ਦੀ ਉਮੀਦ ਹੈ ਹੁਣ, ਹਨਾ। ਪਰ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਡੇ ਤੋਂ ਖਾਸ ਤੌਰ ਤੇ ਪੁੱਛਣੀ ਚਾਹੁੰਦੀ ਹਾਂ, ਵੀਜ਼ਾ ਐਪਲੀਕੇਸ਼ਨ ਚਾਰਜਿਸ ਜਿਹੜੇ ਆ ਕੀ ਇਸ ਬਜਟ ਦੇ ਵਿੱਚ ਉਹਦੇ ਬਾਰੇ ਕੋਈ ਗੱਲ ਹੋਈ ਆ, ਰਿਫੰਡ ਜਾਂ ਵੇਵਰਸ ਜਿਹੜੇ ਆ ਉਹਨਾਂ ਦੇ ਉਹਨੂੰ ਲੈ ਕੇ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ।
ਹਾਂਜੀ ਡੈਫੀਨੇਟਲੀ ਉਹਦੇ ਬਾਰੇ ਵੀ ਗੱਲ ਕਰਦੇ। ਉਸ ਤੋਂ ਪਹਿਲਾਂ ਇੱਕ ਮੈਂ ਚੀਜ਼ ਹੋਰ ਦੱਸਣੀ ਚਾਹੁੰਗਾ, ਜਿਹੜਾ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਪਾਰਟਨਰ ਵੀਜ਼ਾ ਚੇਂਜਿਸ ਦੇ ਵਿੱਚ, ਉਹਦੇ ਵਿੱਚ ਮੈਂ ਇੱਕ ਚੀਜ਼ ਮਿਸ ਕਰ ਗਿਆ ਸੀ, ਉਹ ਬੜੀ ਇੰਪੋਰਟੈਂਟ ਚੀਜ਼ ਆ। ਨਵੀਂ ਜਿਹੜੀ ਆ ਅਪਡੇਟ ਜਿੱਦਾਂ ਆਉਣੀ ਆ ਅਗਲੇ ਸਾਲ ਪਾਰਟਨਰ ਵੀਜ਼ਾ ਦੇ ਰਿਲੇਟਡ, ਉਹ ਚ ਇੱਕ ਉਹਨਾਂ ਨੇ ਚੀਜ਼ ਜਿਹੜੀ ਆ ਕਿਉਂਕਿ ਡੋਮੈਸਟਿਕ ਵਾਇਲੈਂਸ ਪ੍ਰੋਵੀਜ਼ਨਸ ਦੇ ਹਿਸਾਬ ਨਾਲ ਕੱਢੀ ਆ, ਉਹਨਾਂ ਨੇ ਇਹ ਕਿਹਾ ਆ ਕਿ ਜਿਹੜਾ ਸਪੋਂਸਰਸ਼ਿਪ ਫਰੇਮਵਰਕ ਆ ਉਹਨੂੰ ਸਟਰੋਂਗ ਕੀਤਾ ਜਾਊਗਾ ਕਿ ਜਿਹੜਾ ਸਪੋਂਸਰ ਕਰਦਾ ਕੋਈ ਵੀ, ਫੋਰ ਐਗਜ਼ਾਮਪਲ ਕੋਈ ਇੰਡੀਆ ਮੈਰਿਜ ਕਰਾਉਂਦੇ ਆ ਸਪੋਂਸਰ ਕਰਦੇ ਆ ਤੇ ਜਿਹੜਾ ਇੱਥੇ ਦਾ ਸਪੋਂਸਰ ਆ ਉਹਨਾਂ ਦੇ ਕਰੈਕਟਰ ਚੈੱਕਸ ਆ ਉਹ ਮੈਂਡੇਟਰੀ ਕਰ ਦਿੱਤੇ ਜਾਊਗੇ ਤੇ ਨਾਲ ਹੀ ਨਾਲ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕੀਤੀ ਜਾਊਗੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਐਪਲੀਕੈਂਟ ਆ ਕਿ ਕਈ ਵਾਰ ਏਦਾਂ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਪੌਂਸਰ ਦਾ ਕੀ ਇੱਥੇ ਦੀ ਪਾਸਟ ਹਿਸਟਰੀ ਹੈਗੀ ਆ ਸੋ ਉਹਨਾਂ ਨੂੰ ਪਹਿਲਾਂ ਹੀ ਜਾਗਰੂਕ ਕਰਨ ਲਈ ਕਿ ਐਪਲੀਕੈਂਟ ਨੂੰ ਕਿ ਉਹਨਾਂ ਨੂੰ ਕੀ ਮੰਨ ਲਓ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਆ ਉਹਦੇ ਵਿੱਚ ਅਗਰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਜਿਹੜੀ ਨੈਗੇਟਿਵ ਆ ਸਪੌਂਸਰ ਦੀ ਕਿ ਉਹ ਪਿੱਛੇ ਕੋਈ ਉਹਨਾਂ ਦੀ ਹਿਸਟਰੀ ਆ ਕਿ ਜਿਹਦੇ ਵਿੱਚ ਉਹ ਕ੍ਰਿਮੀਨਲ ਵੀ ਹੋ ਸਕਦੀ ਆ ਤਾਂ ਉਹ ਐਪਲੀਕੈਂਟ ਨਾਲ ਸ਼ੇਅਰ ਕੀਤੀ ਜਾਊਗੀ ਉਹ ਇਸ ਕਰਕੇ ਆ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਇਹ ਦੇਖਿਆ ਹੈ ਕਿ ਇੱਥੇ ਫੈਮਿਲੀ ਵਾਇਲੈਂਸ ਜਾਂ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ ਸਪੈਸ਼ਲੀ ਕਿ ਜਿਹੜੀ ਮਾਈਗ੍ਰੈਂਟ ਕਮਿਊਨਿਟੀਜ਼ ਆ ਤੇ ਉਹਨੂੰ ਇੱਕ ਥੋੜਾ ਜਿਹਾ 100% ਤਾਂ ਬੰਦ ਨਹੀਂ ਕਰ ਸਕਦੇ ਤਾਂ ਥੋੜਾ ਜਿਹਾ ਚੈੱਕ ਲਾ ਲਏ ਕਿ ਐਪਲੀਕੈਂਟਸ ਜਿਹੜੇ ਆ ਉਹ ਪਹਿਲਾਂ ਹੀ ਜਾਗਰੂਕ ਰਹਿਣ ਤਾਂ ਉਹ ਜਿਹੜੀ ਆ ਉਹ ਇਨਫੋਰਮੇਸ਼ਨ ਕਹਿੰਦੇ ਆਪਾਂ ਸ਼ੇਅਰ ਕਰਾਂਗੇ ਐਪਲੀਕੈਂਟਸ ਨੂੰ ਸੋ ਇਹ ਇੱਕ ਬਹੁਤ ਵੱਡੀ ਚੇਂਜ ਆ ਤੇ ਇੱਕ ਸਪੌਂਸਰਸ਼ਿਪ ਐਪਲੀਕੇਸ਼ਨ ਜਿਹੜੀ ਆ ਉਹ ਪਾਰਟਨਰ ਵੀਜ਼ਾਸ ਲਈ ਉਹ ਮੈਂਡੇਟਰੀ ਹੋ ਜਾਊਗੀ ਅਗਲੇ ਸਾਲ ਹਾਂਜੀ ਤੇ ਹੁਣ ਜਿਹੜਾ ਤੁਸੀਂ ਆ ਜਿਹੜਾ ਕੁਐਸਚਨ ਪੁੱਛਿਆ ਸੀ ਰਿਫੰਡਸ ਐਂਡ ਵੇਵਰਸ ਦੇਖੋ ਇਸ ਬਜਟ ਦੇ ਵਿੱਚ ਗਵਰਨਮੈਂਟ ਨੇ ਕਿਹਾ ਹੈ ਕਿ ਉਹਨਾਂ ਨੂੰ ਬਹੁਤ ਵੱਡਾ ਲੋਸ ਹੋਊਗਾ ਇਸ ਚੀਜ਼ ਕਾਰਨ ਰੀਜ਼ਨ ਬੀਂਗ ਕਿ ਕਈ ਐਪਲੀਕੈਂਟਸ ਨੇ ਆਪਣੇ ਵੀਜ਼ੇ ਪਾਏ ਹੋਏ ਸੀ ਠੀਕ ਹੈ ਤੇ ਉਹ ਵੀਜ਼ੇ ਜ਼ਿਆਦਾ ਆ ਵੀ ਗਏ ਆ ਜਾਂ ਗ੍ਰਾਂਟ ਨਹੀਂ ਹੋਏ ਆ ਠੀਕ ਹੈ ਹੁਣ ਉਹਦੇ ਵਿੱਚ ਗੱਲ ਕਰੀਏ ਤਾਂ ਮੰਨ ਲਓ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਕਿਸੇ ਨੇ ਪਾਇਆ ਸੀ ਉਹਨਾਂ ਨੇ ਪਾਇਆ ਸੀ ਕਿ ਆਪਾਂ ਜਦੋਂ ਵੀਜ਼ਾ ਮਿਲੂਗਾ ਇਹ ਵੀਜ਼ਾ ਕੁਛ ਸਮੇਂ ਲਈ ਮਿਲਦਾ ਤੇ ਉਹ ਆਸਟ੍ਰੇਲੀਆ ਆ ਕੇ ਮੈਰਿਜ ਕਰਦੇ ਆ ਸੋ ਹੁਣ ਜਦੋਂ ਟਰੈਵਲ ਵੀ ਬੰਦ ਹੋ ਗਿਆ ਤਾਂ ਉਹ ਇੱਥੇ ਨਹੀਂ ਆ ਪਾਏ ਠੀਕ ਹੈ ਸੇਮ ਵਿਦ ਵਿਜ਼ਟਰ ਵੀਜ਼ਾਸ ਕਿ ਜਿਨ੍ਹਾਂ ਨੇ ਵੀਜ਼ਾਸ ਪਾਇਆ ਚਾਹੇ ਉਹਨਾਂ ਦਾ ਪ੍ਰੋਸੈਸ ਦੇ ਵਿੱਚ ਆ ਜਾਂ ਕਈਆਂ ਦਾ ਗ੍ਰਾਂਟ ਵੀ ਹੋ ਚੁੱਕਾ ਆ ਤੇ ਗ੍ਰਾਂਟ ਹੋ ਕੇ ਪਰ ਉਹ ਟਰੈਵਲ ਤਾਂ ਫੇਰ ਵੀ ਨਹੀਂ ਕਰ ਪਾਏ ਠੀਕ ਹੈ ਸੋ ਇਹਨਾਂ ਕੇਸਿਸ ਦੇ ਵਿੱਚ ਗਲਤੀ ਤਾਂ ਐਪਲੀਕੈਂਟ ਦੀ ਨਹੀਂ ਸੀ ਉਹ ਤਾਂ ਆਸਟ੍ਰੇਲੀਆ ਨੇ ਬੈਨ ਕੀਤਾ ਟਰੈਵਲ ਉਹਨਾਂ ਨੇ ਤਾਂ ਟਰੈਵਲ ਕਰਨਾ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਆਹ ਵਾਲੇ ਕੇਸਿਸ ਆ ਸਾਰੇ ਉਹ ਸਾਰੇ ਕੇਸਿਸ ਦੇ ਵਿੱਚ ਜਿਹੜੇ ਆਪਾਂ ਵੀਜ਼ਾ ਹੋਲਡਰ ਆ ਉਹਨਾਂ ਨੂੰ ਉਹਨਾਂ ਦੀ ਐਪਲੀਕੇਸ਼ਨ ਵੀ ਜੋ ਉਹਨਾਂ ਨੇ ਕੀਤੀ ਸੀ ਉਹ ਰਿਫੰਡ ਕਰ ਦਿੱਤੀ ਜਾਊਗੀ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਵੀਜ਼ਾ ਹੋਲਡਰ ਹੈ ਕਿ ਜਿਹਨਾਂ ਕੋਲ ਮੰਨ ਲਓ ਵਿਜ਼ਟਰ ਵੀਜ਼ਾ ਸੀਗਾ ਚਾਹੇ ਉਹਨਾਂ ਨੇ ਟਰੈਵਲ ਕੀਤਾ ਸੀ ਪਹਿਲਾਂ ਨਹੀਂ ਕੀਤਾ ਸੀ ਉਹ ਆਉਣਾ ਚਾਹੁੰਦੇ ਸੀ ਬਟ ਟਰੈਵਲ ਬੈਨ ਕਰਕੇ ਨਹੀਂ ਆ ਪਾਏ ਸੋ ਫਿਊਚਰ ਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰੋ ਜਦੋਂ ਵੀ ਟਰੈਵਲ ਓਪਨ ਹੋਊਗਾ ਅਗਲੇ ਸਾਲ ਤੁਸੀਂ ਅਗਰ ਵਿਜ਼ਟਰ ਵੀਜ਼ਾ ਮੰਨ ਲਓ ਐਕਸਪਾਇਰ ਹੋ ਜਾਂਦਾ ਜਦੋਂ ਟਰੈਵਲ ਬੈਨ ਓਪਨ ਹੋਊਗਾ ਤਾਂ ਉਹ ਕਹਿੰਦੇ ਕੋਈ ਨੀ ਤੁਸੀਂ ਨਵੀਂ ਐਪਲੀਕੇਸ਼ਨ ਪਾਓ ਵਿਜ਼ਟਰ ਵੀਜ਼ਾ ਦੀ ਪਰ ਆਪਾਂ ਉਹਦੇ ਵਿੱਚ ਕੋਈ ਵੀ ਚਾਰਜਿਸ ਨਹੀਂ ਲਵਾਂਗੇ ਤੁਸੀਂ ਉਹ ਫ੍ਰੀ ਆਫ ਕੋਸਟ ਆਪਣੀ ਐਪਲੀਕੇਸ਼ਨ ਪਾ ਸਕਦੇ ਹੋ ਤੇ ਆਪਾਂ ਉਹ ਫ੍ਰੀ ਆਫ ਕੋਸਟ ਹੀ ਪ੍ਰੋਸੈਸ ਕਰਾਂਗੇ ਉਹਨੂੰ ਸੋ ਇੱਕ ਕਾਇੰਡ ਆਫ ਥੋੜਾ ਜਿਹਾ ਇੱਕ ਇਹਨਾਂ ਨੇ ਰਾਹਤ ਦਿੱਤੀ ਹੈ ਉਹਨਾਂ ਐਪਲੀਕੈਂਟਸ ਨੂੰ ਜਿਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਸਾਡਾ ਜਿਹੜਾ ਵੀਜ਼ਾ ਐਪਲੀਕੇਸ਼ਨ ਚਾਰਜ ਆ ਉਹਦਾ ਸਾਨੂੰ ਲੋਸ ਹੋ ਚੁੱਕਾ ਹੈ ਤੇ ਡਿਪਾਰਟਮੈਂਟ ਜਿਹੜਾ ਆ ਕਿ ਉਹ ਪ੍ਰੋਫਿਟਸ ਹੋ ਗਿਆ ਕਿ ਨਾ ਆਪਾਂ ਟਰੈਵਲ ਕਰ ਪਾਏ ਤੇ ਉਹਨਾਂ ਨੇ ਸਾਡੇ ਪੈਸੇ ਵੀ ਲੈ ਲਏ ਹੋਏ ਸੋ ਉਸ ਕਰਕੇ ਜਿਹੜਾ ਡਿਪਾਰਟਮੈਂਟ ਨੇ ਇਸ ਬਜਟ ਦੇ ਵਿੱਚ ਇੱਕ ਰੱਖਿਆ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਤਾਂ ਕਹਿ ਰਹੇ ਕਿ ਸਾਨੂੰ ਲੋਸ ਹੈ ਬਟ ਇਹ ਲੋਸ ਨਹੀਂ ਹੈ ਇੱਕ ਤਰੀਕੇ ਨਾਲ ਕਿ ਜਿਹੜੇ ਵੀਜ਼ਾ ਐਪਲੀਕੈਂਟਸ ਆ ਉਹਨਾਂ ਲਈ ਇੱਕ ਜੈਨੂਇਨ ਚੀਜ਼ ਹੈ ਕਿ ਉਹਨਾਂ ਦੇ ਪੈਸੇ ਜਿਹੜੇ ਆ ਰਿਫੰਡ ਕੀਤੇ ਜਾਊਗੇ ਤੇ ਫਰਦਰ ਐਪਲੀਕੇਸ਼ਨ ਫ੍ਰੀ ਆਫ ਕੋਸਟ ਵਧੀਆ ਪ੍ਰੋਸੈਸ ਕੀਤੀਆਂ ਜਾਊਗੀਆਂ
ਜੀ ਤੇ ਰੋਹਿਤ ਜੀ ਅਗਲਾ ਸਵਾਲ ਵੀ ਇਸੇ ਤਰ੍ਹਾਂ ਸ਼ਾਮਲ ਕਰਦੇ ਹਾਂ ਤੇ ਗੱਲਬਾਤ ਜਿਹੜੀ ਹੈ ਫਿਰ ਬਾਅਦ ਚ ਜਾਰੀ ਰੱਖਾਂਗੇ ਮਨਦੀਪ ਜੱਜ ਕਰ ਰਹੇ ਨੇ ਅਗਲਾ ਸਵਾਲ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਕਹਿੰਦੇ ਵਟ ਅਬਾਊਟ 491 ਇਨ ਵਿਕਟੋਰੀਆ
ਦੇਖੋ ਮਨਦੀਪ ਜੀ 491 ਵਿਕਟੋਰੀਆ ਜਿਹੜਾ ਆ ਉਹ ਪਿਛਲੇ ਸਾਲ ਮੈਂ ਗੱਲ ਕੀਤੀ ਕਿ ਉਹ ਸਾਰੇ ਕੈਟਾਗਰੀਜ਼ ਲਈ ਓਪਨ ਸੀਗਾ ਸਿਰਫ ਇੱਕ ਜੋਬ ਆਫਰ ਲੈਟਰ ਜਿਹੜੀ ਆ ਉਹ ਚਾਹੀਦੀ ਹੁੰਦੀ ਸੀ ਕਿ ਇੰਪਲੋਇਰ ਆ ਜਿਹੜਾ ਕਿ ਲੈਡੀ ਆ ਤੁਹਾਨੂੰ ਮੈਂ ਸਪੌਂਸਰ ਵਨ ਨਹੀਂ ਕਹੂੰਗਾ ਕਿ ਇੰਪਲੋਏ ਕਰਨ ਲਈ ਕਿਉਂਕਿ ਉਹਨੂੰ ਜੈਨੂਇਨ ਨੀਡ ਆ ਤੇ ਉਹਦੇ ਆਫਰ ਲੈਟਰ ਦੇ ਬੇਸ ਤੇ ਵਿਕਟੋਰੀਆ 491 ਇਸ਼ੂ ਕਰ ਦਿੰਦਾ ਸੀ ਬਟ ਇਸ ਸਾਲ ਕੀ ਉਹ ਇਹਦੇ ਵਿੱਚ ਚੇਂਜਸ ਹੋ ਗਏ ਦੇਖੋ ਹਾਲੇ ਇਹਦੇ ਬਾਰੇ ਕਲੈਰਿਟੀ ਨਹੀਂ ਹੈ ਮੋਸਟ ਲਾਈਕਲੀ ਉਹੀ ਰਹੂਗਾ ਜੋ ਪਿਛਲੇ ਸਾਲ ਸੀਗਾ ਬਟ ਡਿਪਾਰਟਮੈਂਟ ਨੇ ਕਿਉਂਕਿ ਇਸ ਸਾਲ ਸਕਿੱਲ ਮਾਈਗ੍ਰੇਸ਼ਨ ਦੇ ਨੰਬਰ ਘਟਾਏ ਆ ਜਿਹਦੇ ਵਿੱਚ 491 ਵੀ ਆਉਂਦਾ ਆ ਸੋ ਉਹਦਾ ਥੋੜਾ ਇਫੈਕਟ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਸਟੇਟਸ ਜਿਹੜੀਆਂ ਸਾਰੀਆਂ ਸਟੇਟ ਨਾਟ ਓਨਲੀ ਵਿਕਟੋਰੀਆ ਬਾਕੀ ਸਟੇਟ ਵੀ ਜਿਹੜੀਆਂ ਆ ਉਹ ਸ਼ਾਇਦ ਥੋੜਾ ਜਿਹਾ ਆਪਣਾ ਸਟ੍ਰਿੰਜੈਂਟ ਕਰੂੰਗੀਆਂ 491 ਨੂੰ ਵੀ ਬਟ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕੀ ਨਵੀਆਂ ਰਿਕੁਆਇਰਮੈਂਟਸ ਲੈ ਕੇ ਆਉਂਦੇ ਆ ਤੇ ਇੱਕ ਚੀਜ਼ ਹੋਰ ਇਹਦੇ ਵਿੱਚ ਈਵਨ ਦੋ ਨੰਬਰ ਘਟਾਏ ਆ ਬਟ ਉਹਨਾਂ ਨੇ ਇਹ ਵੀ ਪੋਜ਼ਿਟਿਵ ਕਿਹਾ ਆ ਕਿ ਆਪਾਂ ਇਸ ਸਾਲ ਦੇ ਵਿੱਚ ਜਿਹੜਾ ਸਾਡਾ ਪੁਸ਼ ਰਹੂਗਾ ਉਹ ਰੀਜਨਲ ਮਾਈਗ੍ਰੇਸ਼ਨ ਦਾ ਰਹੂਗਾ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਚਾਹੇ ਉਹ ਸਪੈਸ਼ਲੀ ਜਿਹੜੇ ਕਿ ਔਨਸ਼ੋਰ ਐਪਲੀਕੈਂਟਸ ਆ ਸੋ ਅਗਰ ਤੁਸੀਂ ਵਿਕਟੋਰੀਆ ਦੀ 491 ਦੀ ਆਪਣੀ ਐਪਲੀਕੇਸ਼ਨ ਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਹੋਪਫੁਲ ਹੋ ਸਕਦੇ ਹੋ ਕਿਉਂਕਿ ਡਿਪਾਰਟਮੈਂਟ ਦਾ ਪਰਪਸ ਹੀ ਇਹੀ ਹੈ ਕਿ ਤੁਸੀਂ ਰੀਜਨਲ ਮਾਈਗ੍ਰੇਸ਼ਨ ਰੀਜਨਲ ਏਰੀਆਜ਼ ਵੱਲ ਜਿਹੜਾ ਹੈ ਉਹ ਤੁਸੀਂ ਜਾਓ ਸੋ 491 ਤੁਹਾਡੇ ਲਈ ਇੱਕ ਆਪਸ਼ਨ ਹੋ ਸਕਦੀ ਹੈ ਬਟ ਫਿਰ ਵੀ ਥੋੜਾ ਜਿਹਾ ਵੇਟ ਕਰਕੇ ਇੱਕ ਵਾਰ ਦੇਖਣਾ ਪੈਣਾ ਕਿ ਵਿਕਟੋਰੀਆ ਦੀ ਜਿਹੜੀ ਆ ਨਵੀਆਂ ਰਿਕੁਆਇਰਮੈਂਟਸ ਆ ਉਹ ਆਕੂਪੇਸ਼ਨ ਲਿਸਟ ਆ ਜਾਂ ਰਿਕੁਆਇਰਮੈਂਟਸ ਆ ਉਹ ਕਿਸ ਤਰੀਕੇ ਨਾਲ ਆਉਂਦੀ ਹੈ
जी ते इस तो बाद अगला सवाल शामिल करती हैं रोहित जी। अगला सवाल कर रहे ने अकीब नाजीर हुरी। मैं शायद उन्हां दा जिहड़ा नाम आ गलत ना बोल रही हूं, माफी भी चाहांगी। नजीर साहब पूछ रहे ने कहिंदे नाउ द बजट इज अनाउंस्ड व्हाट डू यू थिंक अबाउट 491 फैमिली स्पॉन्सर्ड वीजा न्यू साउथ वेल्स ऑन 100 पॉइंट्स। यू थिंक आई गेट इनविटेशन इन 2 to 3 months?
देखो आकिब जी, 491 जिहड़ा फैमिली स्पॉन्सर्ड आ, ओह भी अजकल डिपेंड कर रहा है कि अपनी ऑक्यूपेशन की आ। क्रिटिकल सैक्टर वर्कर अगर आप गल करिए 100 पॉइंट्स है हो सकता है। पिछले साल जिहड़ा सीगा 491 फैमिली स्ट्रीम वह घट पॉइंट्स से भी आया, चाहे नॉन क्रिटिकल से चाहे क्रिटिकल से, बट आ पेंडेमिक तो बाद क्रिटिकल सैक्टर बहुत ज्यादा ध्यान हो गया। बजट के नंबर घटाए गए हैं स्किल्ड माइग्रेशन लई, तो उहदा इंपैक्ट इनडायरैक्टली देखने को यह मिलेगा कि 491 फैमिली स्पॉन्सर के पॉइंट्स भी जिहड़े आ वह इनविटेशन लई बढ़ सकते हैं। यह मेरा एक एस्टीमेट ही है, डिफरेंट भी हो सकता है। तो कुछ बाकी तुहाडे लई की है कि तुहाडी ऑक्यूपेशन की है, अगर तो देखो क्रिटिकल सैक्टर आती है तो तुहानू डेफिनेटली प्रायोरिटी मिलेगी, अगर नहीं भी आती फिर भी 100 पॉइंट्स के उत्ते तुहानू आस जिहड़ी है वह जरूर होगी कि 491 जिहड़ा है तुहाडा इनविटेशन आ सकदी है।
जी ते इस तो अगला सवाल जिहड़ा सतपाल सिंह कर रहे ने सानू, ए भी फेसबुक जरिए साडे नाल जुड़े ने। सतपाल सिंह पुछ रहे ने कहिंदे आई हैव 80 पॉइंट्स एज रजिस्टर्ड नर्स एंड जस्ट स्टार्ट जॉब एज रजिस्टर्ड नर्स इन क्वींसलैंड, व्हाट अबाउट 189 एंड 190 वीजा?
देखो सतपाल जी, अपने पॉइंट्स जिहड़े आ 189 लई थोड़े घट लग रहे हैं, बट फिर भी डिपार्टमेंट का अगर रवैया यही रहा कि उन्होंने क्रिटिकल सैक्टर वर्कर्स में ज्यादा इनविटेशन देनी है तो उस इनविटेशन आ भी सकती है। मैंने कोई बहुत ही हैरानी नहीं होगी कि 80 पॉइंट से इनविटेशन आज रजिस्टर्ड नर्स हो, बट चांसेस थोड़े फिर भी घट है। 190 तुम डेफिनेटली देख सकते हो, बट 190 की जिदा तुम्हें पता ही सतपाल जी रिक्वायरमेंट है क्वींसलैंड की कि आपको 6 महीने का फुल टाइम वर्क एक्सपीरियंस चाहिए स्टेट के। गुड कि तुसी शुरू कर ली हुई है जॉब, बट नाल ही नाल मैं तुहानू एक होर सुजैशन दूंगा कि इन केस कि तुहाडा कोई भी ऐदा दी अरेंजमेंट हुंदी है कि जिहदे विच तुहाडे विच 491 दी अगर एलिजिबिलिटी बन जांदी है मीनवाइल, तां मैं भी रिकमेंड करूंगा कि तुसी वो ऑप्शन भी देख सकते हो। मैनूं पता 491 लोंग टर्म आ पीआर, बट कि अगर आपां नूं इनविटेशन जिहड़ी आ दूसरे 190 दे विच अपने चांसिस नहीं लग रहे क्योंकि स्किल्ड माइग्रेशन दे नंबर घटे आ, ਤਾਂ ਤੁਸੀਂ ਡੈਫੀਨੇਟਲੀ 491 ਦੀ ਆਪਸ਼ਨ ਵੀ ਦੇਖੋ। ਬਟ 6 ਮਹੀਨੇ ਇੱਕ ਵਾਰ ਜੋਬ ਆਪਣੀ ਪੂਰੀ ਕਰੋ, ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਆ ਉਹ ਕੁਛ ਵੀ ਪਤਾ ਲੱਗ ਸਕਦਾ ਕਿ 190 ਦੀ ਐਲੀਜੀਬਿਲਿਟੀ ਕਿੰਨੀ ਗਾ, ਤੇ ਉਸ ਦੌਰਾਨ ਜਿਹੜੇ 6 ਮਹੀਨੇ ਹੈਗੇ ਆ ਉਸ ਦੌਰਾਨ ਜਿਹੜਾ ਕੁਇਨਜ਼ਲੈਂਡ ਆ ਉਹ ਕਿੰਨੀ ਕੁ ਇਨਵੀਟੇਸ਼ਨ ਨਰਸਿਸ ਨੂੰ ਦੇ ਰਿਹਾ ਆ। ਅਗਰ ਤਾਂ ਉਹ ਦਿੰਦੇ ਰਹੇ ਸਾਰਿਆਂ ਨੂੰ ਠੀਕ ਹੈ, ਤੇ ਉਹਦੇ ਵਿੱਚ ਫਿਰ ਤੁਹਾਡੀ ਵੀ ਐਲੀਜੀਬਿਲਿਟੀ ਬਣ ਜਾਊਗੀ। ਅਗਰ ਤੁਹਾਨੂੰ ਲੱਗਦਾ ਆ ਕਿ ਜਿੱਦਾਂ ਇਸ ਦੌਰਾਨ ਜੋ 6 ਮਹੀਨੇ ਅੱਗੇ ਆਉਣ ਵਾਲੇ ਆ ਉਹਦੇ ਵਿੱਚ ਲੱਗਦਾ ਹੈ ਕਿ ਸਟੇਟ ਇੰਨੀ ਜ਼ਿਆਦਾ ਇਨਵੀਟੇਸ਼ਨ ਨਹੀਂ ਦੇ ਰਿਹਾ ਈਵਨ ਕ੍ਰਿਟੀਕਲ ਸੈਕਟਰਸ ਨੂੰ ਵੀ, ਤਾਂ 491 ਦੀ ਆਪਸ਼ਨ ਵੀ ਤੁਸੀਂ ਦੇਖ ਸਕਦੇ।
ਠੀਕ, ਇਸ ਤੋਂ ਬਾਅਦ ਮਨਦੀਪ ਜੱਜ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਲਈ, ਤੁਸੀਂ ਉਹਨਾਂ ਨੂੰ ਜਵਾਬ ਦਿੱਤਾ, ਸੋ ਉਹਦੇ ਲਈ ਕਹਿੰਦੇ ਥੈਂਕ ਯੂ ਸਰ।
ਮੋਸਟ ਵੈਲਕਮ ਮਨਦੀਪ ਜੀ।
ਜੀ ਤੇ ਇਹਦੇ ਨਾਲ ਹੀ ਰੋਹਿਤ ਜੀ ਗੱਲ ਕਰੀਏ ਕਿ ਜਿਹੜਾ ਸਕਿਲਡ ਮਾਈਗ੍ਰੇਸ਼ਨ ਤੁਸੀਂ ਕਹਿ ਰਹੇ ਹੋ ਕਿ ਉਹਦੇ ਵਿੱਚ ਥੋੜਾ ਜਿਹਾ ਕਿਉਂਕਿ ਰਿਡਕਸ਼ਨ ਜਿਹੜੀ ਆ ਉਹ ਹੋਣ ਕਰਕੇ ਹਨਾ ਆਉਣ ਵਾਲੇ ਸਮੇਂ ਦੇ ਲਈ ਇੱਕ ਤਰ੍ਹਾਂ ਦੀ ਜਿੱਦਾਂ ਬੇਆਸ ਜਿਹੜੀ ਆ ਉਹ ਬਣਦੀ ਆ ਹਨਾ, ਔਰ ਨਿਰਾਸ਼ਾ ਵੀ ਕਈ ਵਾਰ ਹੁੰਦੀ ਆ ਬਹੁਤ ਸਾਰੇ ਲੋਕਾਂ ਨੂੰ, ਪਰ ਭਵਿੱਖ ਜਿਹੜਾ ਆ ਉਹ ਕਿੱਦਾਂ ਦਾ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਫਿਲਹਾਲ ਤਾਂ ਚਲੋ ਸਾਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਰਿਡਕਸ਼ਨ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਇਹਦਾ ਭਵਿੱਖ ਹੋਏਗਾ, ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ?
ਦੇਖੋ ਇੱਕ ਤਾਂ ਇਸ ਸਾਲ ਦੇ ਨੰਬਰ ਆ ਜੋ ਹੁਣ ਬਜਟ ਦੇ ਵਿੱਚ ਆ ਗਏ ਆ 2021 ਦੇ ਵਿੱਚ ਕੀ ਹੋਣਾ ਆ, ਇਹ ਦੇਖਣ ਚ ਆ ਗਿਆ ਕਿ ਸਕਿਲਡ ਮਾਈਗ੍ਰੈਂਟਸ ਨਹੀਂ ਹੈ ਜਿੱਦਾਂ ਤੁਸੀਂ ਗੱਲ ਕੀਤਾ। ਬਾਕੀ ਭਵਿੱਖ ਦੇ ਵਿੱਚ ਉਤੋਂ ਅਗਲੇ ਸਾਲ ਕੀ ਹੋਣਾ, ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਆਪਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਅਗਰ ਹਲੇ ਨੈਗੇਟਿਵਿਟੀ ਹੈਗੀ ਆ, ਇੱਕ ਤਾਂ ਵੈਸੇ ਇਨਵੀਟੇਸ਼ਨ ਘੱਟ ਆਉਂਦੀਆਂ ਸੀ, ਉੱਪਰੋਂ ਆਹ COVID-19 ਕਾਰਨ ਹੋਰ ਜਿਹੜਾ ਆ ਪ੍ਰਭਾਵ ਪੈ ਚੁੱਕਾ ਆ। ਸੋ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਗਰ ਆਪਾਂ ਦੇਖੀਏ ਆਪਾਂ ਨੰਬਰਸ ਦੀ ਅਗਰ ਗੱਲ ਕਰੀਏ ਜੋ ਇੰਨੇ ਡਰਾਸਟਿਕ ਰਿਡਕਸ਼ਨ ਕੀਤੀ ਇਹਨਾਂ ਨੇ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ 55% ਦੀ ਰਿਡਕਸ਼ਨ ਹੋ ਗਈ ਆ, ਉਹ ਵੀ ਉਦੋਂ ਜਦੋਂ ਕਿ ਪਹਿਲਾਂ ਹੀ ਪਿਛਲੇ ਸਾਲ ਨੰਬਰ ਘੱਟ ਸੀਗਾ। ਸੋ ਕੀ ਇਹ ਅਗਲੇ ਸਾਲ ਵੀ ਇੱਦਾਂ ਰਹੂਗਾ? ਦੇਖੋ ਏਦਾਂ ਨਹੀਂ ਰਹੂਗਾ ਕਿ ਰੀਜ਼ਨ ਉਹਦਾ ਇਹ ਆ ਕਿ ਸ਼ਾਰਟ ਟਰਮ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਇਹ ਕਹਿ ਰਹੀ ਹੈ ਕਿਉਂਕਿ ਅਨਇੰਪਲੋਇਮੈਂਟ ਜਿਹੜੀ ਆ ਉਹਨੂੰ ਆਪਾਂ ਰੋਕਣਾ ਤਾਂ ਆਪਾਂ ਔਨ ਸ਼ੋਰ ਜਿਹੜੇ ਸਕਿੱਲਡ ਵਰਕਰਸ ਆ ਉਹਨਾਂ ਨੂੰ ਪ੍ਰਾਇਓਰਟੀ ਦੇਣੀ ਹੈ, ਇਸ ਕਰਕੇ ਆਪਾਂ ਬਾਹਰੋਂ ਸਕਿੱਲਡ ਵਰਕਰਸ ਜ਼ਿਆਦਾ ਨਹੀਂ ਲੈ ਕੇ ਆਏ। ਸੋ
ਜੀ
ਤੇ ਦੂਸਰੇ ਪਾਸੇ ਪਾਰਟਨਰ ਵੀਜ਼ਾ ਦਾ ਬੈਕਲੌਗ ਬਹੁਤ ਜ਼ਿਆਦਾ ਆ। ਸੋ ਇਸ ਸਾਲ ਉਹਨਾਂ ਨੇ ਕਿਹਾ ਕਿ ਆਪਾਂ ਵਨ ਆਫ ਲਈ ਆਪਾਂ ਜਿਹੜੀਆਂ ਲੋਕੇਸ਼ਨ ਜਿਹੜੀਆਂ ਆ ਉਹ ਜਿੱਦਾਂ 30,000 ਵਧਾ ਤੀਆਂ ਪੂਰੀ ਫੈਮਿਲੀ ਸਟਰੀਮ ਲਈ। ਪਾਰਟਨਰ ਵੀਜ਼ਾ ਤਾਂ ਹੋਰ ਜ਼ਿਆਦਾ ਵਧਾਈਆਂ ਉਹਨਾਂ ਨੇ, ਕੋਈ ਫੈਮਿਲੀ ਸਟਰੀਮ ਚ ਅਗਰ 30,000 ਵਧਾਈਆਂ ਆ ਤਾਂ ਉਹ ਇੰਪੈਕਟ ਕਿੱਥੋਂ ਲਿੱਤਾ ਉਹਨਾਂ ਨੇ? ਉਹ ਇੰਪੈਕਟ ਸਕਿੱਲ ਮਾਈਗ੍ਰੇਸ਼ਨ ਜਾਂ ਇੰਪਲੋਇਰ ਸਪੋਂਸਰਸ਼ਿਪ ਤੋਂ ਲਿੱਤਾ ਉਹਨਾਂ ਨੇ। ਸੋ ਪਰ ਉਹਨਾਂ ਨੇ ਨਾਲ ਇਹ ਲਿਖਿਆ ਕਿ ਇਹ ਵਨ ਆਫ ਆ। ਸੋ ਵਨ ਆਫ ਦਾ ਮਤਲਬ ਇਹ ਆ ਕਿ ਅਗਲੇ ਸਾਲ ਜਦੋਂ ਪਲੈਨਿੰਗ ਆਊਗੀ ਤਾਂ ਉਸ ਵੇਲੇ ਫਿਰ ਅਗਰ ਨੰਬਰ ਟੋਟਲ 1,60,000 ਹੀ ਰਹਿੰਦਾ ਆ, ਇਸ ਤੋਂ ਜ਼ਿਆਦਾ ਘੱਟ ਤਾਂ ਨਹੀਂ ਸਕਦਾ ਹੈ, ਤੇ ਅਗਰ ਉਹੀ ਨੰਬਰ ਰਹਿੰਦਾ ਤਾਂ ਇਟ ਮੀਨਸ ਸਕਿੱਲਡ ਮਾਈਗ੍ਰੇਸ਼ਨ ਜਿਹੜੀ ਆ ਉਹ ਆਪਣੇ ਪੁਰਾਣੇ ਲੈਵਲ ਤੇ ਆ ਜਾਊਗੀ। ਤਾਂ ਉਹਦਾ ਇੰਪੈਕਟ ਇਨਡਾਇਰੈਕਟ ਇਹ ਹੋਊਗਾ ਕਿ ਜਿਹੜੀ ਵੀ ਇਨਵੀਟੇਸ਼ਨ ਆ ਰਹੀਆਂ ਉਹਦੇ ਪੁਆਇੰਟਸ ਜਿਹੜੇ ਆ ਉਹ ਘਟੂਗੇ ਤੇ ਇਨਵੀਟੇਸ਼ਨ ਦੇ ਨੰਬਰ ਵਧੂਗੇ, ਸਪੈਸ਼ਲੀ ਜਿਹੜੇ ਆ ਕਿ ਔਨ ਸ਼ੋਰ ਐਪਲੀਕੈਂਟਸ ਆ ਉਹਨਾਂ ਨੂੰ ਪ੍ਰਾਇਓਰਟੀ ਜਿਹੜੀ ਆ ਉਹ ਡੈਫੀਨੇਟਲੀ ਦਿੱਤੀ ਜਾਊਗੀ, ਕਿਉਂਕਿ ਗਵਰਨਮੈਂਟ ਨੇ ਇਸ ਵਾਰ ਵੀ ਕਿਹਾ ਕਿ ਔਨ ਸ਼ੋਰ ਐਪਲੀਕੈਂਟਸ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ। ਸੋ ਇਹ ਇੱਕ ਏਦਾਂ ਦਾ ਟਾਈਮ ਚੱਲ ਰਿਹਾ ਕਿ ਜਿਹਦੇ ਵਿੱਚ ਸਾਰੇ ਇੰਪੈਕਟਡ ਆ। ਸੋ ਐਡਾ ਕਿ ਬਸ ਇਹੀ ਆਪਾਂ ਨੂੰ ਦੇਖਣਾ ਪੈਣਾ, ਸਾਰੇ ਇਹੀ ਕਰਨ ਕਿ ਇਹ ਸਾਲ ਕਿਸੇ ਤਰੀਕੇ ਨਾਲ ਕੱਟੋ, ਅਗਲਾ ਸਾਲ ਜਿਹੜਾ ਉਹ ਪੋਜ਼ਿਟਿਵ ਹੋਊਗਾ ਤੇ ਉਹਦੇ ਵਿੱਚ ਇਨਵੀਟੇਸ਼ਨ ਆਉਣ ਦੇ ਚਾਂਸਿਸ ਵਧੂਗੇ। ਸੋ ਇਸ ਦੌਰਾਨ ਤੁਸੀਂ ਕੀ ਕਰਨਾ ਹੈ, ਆਹ ਜਿਹੜਾ ਸਾਲ ਇੱਕ ਹੈਗਾ ਆ ਕਿਉਂਕਿ ਹੁਣ ਪਤਾ ਹੀ ਹੈ ਕਿ ਚਾਂਸਿਸ ਘੱਟ ਆ, ਸੋ ਆਪਣਾ ਟਰਾਈ ਕਰੋ ਕਿ ਅਗਰ ਆਪਣੇ ਕਿਸੇ ਵੀ ਸਾਈਡ ਤੋਂ ਆਪਣੇ ਪੁਆਇੰਟਸ ਘੱਟਦੇ ਪਏ ਆ, ਚਾਹੇ ਉਹ ਇੰਗਲਿਸ਼ ਲੈਂਗੁਏਜ ਆ ਜਾਂ ਵਰਕ ਐਕਸਪੀਰੀਅੰਸ ਆ ਜਾਂ ਆਪਾਂ CCR ਦੀ ਗੱਲ ਕਰਦੇ ਹਾਂ, ਅਗਰ ਉੱਥੋਂ ਘੱਟਦੇ ਪਏ ਆ ਤਾਂ ਉਹ ਟਾਈਮ ਆਪਣਾ ਯੂਜ਼ ਕਰੀਏ ਤੇ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੀਏ। ਤੇ ਆਪਣਾ ਅਗਰ ਨਾਲ ਹੀ ਨਾਲ ਅਗਰ 189 ਦੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੀ ਜਿਹੜੀ ਐਲੀਜੀਬਿਲਿਟੀ ਨਹੀਂ ਬਣਦੀ ਤਾਂ ਆਪਾਂ ਸਟੇਟਸ ਦੀ ਰਿਕੁਆਇਰਮੈਂਟ ਦੇਖੇ ਉਸ ਅਕੋਰਡਿੰਗਲੀ ਡਿਸੀਜ਼ਨ ਲਈਏ, ਤੇ ਅਗਰ ਸਟੇਟ ਮੂਵ ਵੀ ਕਰਨੀ ਪੈਂਦੀ ਹੈ ਤਾਂ ਉਹ ਜਿਹੜਾ ਆ ਉਹ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਚਾਹੇ 1 ਸਾਲ ਦੇ ਬਾਅਦ ਜਾਂ 1.5 ਸਾਲ ਦੇ ਬਾਅਦ ਅਗਰ ਆਪਣੀ ਉੱਥੇ ਐਲੀਜੀਬਿਲਿਟੀ ਬਣਦੀ ਹੈ ਤਾਂ ਉਹ ਕਰੀਏ। ਤੇ ਨਾਲ ਹੀ ਨਾਲ ਕਈ ਵਾਰ ਏਦਾਂ ਹੁੰਦਾ ਹੈ ਕਿ ਆਪਾਂ ਓਕਿਊਪੇਸ਼ਨ ਸਾਡੀ ਕਿਸੇ ਕੈਟਾਗਰੀ ਦੀ ਹੁੰਦੀ ਹੈ ਤਾਂ ਆਪਾਂ ਜੋਬ ਕਿਸੇ ਹੋਰ ਕੈਟਾਗਰੀ ਚ ਕਰ ਰਹੇ ਹੁੰਦੇ ਹਾਂ ਕਿਉਂਕਿ ਆਪਾਂ ਨੂੰ ਪੈਸੇ ਵੀ ਕਮਾਉਣੇ ਆ, ਠੀਕ ਹੈ। ਸੋ ਉਹ ਵੀ ਇੱਕ ਤੁਹਾਨੂੰ ਇੱਕ ਡਿਸੀਜ਼ਨ ਲੈਣਾ ਪੈਣਾ ਕਿ ਅਗਰ ਆਪਾਂ ਜੋਬ ਜਿਹੜੀ ਆ ਉਹ ਆਪਣੇ ਫੀਲਡ ਚ ਕਰਕੇ ਆਪਾਂ ਸਟੇਟ ਦੀ ਰਿਕੁਆਇਰਮੈਂਟ ਪੂਰੀਆਂ ਕਰਦੇ ਹਾਂ ਤਾਂ ਇੱਕ ਤੁਹਾਨੂੰ ਉਹ ਵੀ ਇੱਕ ਬਾਰੇ ਉਸ ਚੀਜ਼ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਆਪਣੇ ਫੀਲਡ ਦੇ ਵਿੱਚ ਅਗਰ ਆਪਾਂ ਜੋਬ ਲੱਭ ਸਕੀਏ, ਪਰ ਉਹ ਵੀ ਡਿਪੈਂਡ ਕਰਦਾ ਹੈ ਸਟੇਟ ਦੀ ਰਿਕੁਆਇਰਮੈਂਟਸ ਤੇ। ਸੋ ਇੱਕ ਵਾਰ ਸਟੇਟ ਦੀ ਰਿਕੁਆਇਰਮੈਂਟ ਆ ਚੈੱਕ ਕਰਕੇ ਆਪਣੇ ਭਵਿੱਖ ਦੀ ਪਲੈਨਿੰਗ ਕਰੋ, ਆਉਣ ਵਾਲੇ 1-1.5 ਸਾਲ ਦੇ ਵਿੱਚ ਤੁਸੀਂ ਕੀ ਕਰਨਾ।
ਜੀ ਬਿਲਕੁਲ। ਸੋ ਇੱਕ ਤਰ੍ਹਾਂ ਦਾ ਸੰਤੁਲਨ ਜਿਹੜਾ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਸਰਕਾਰ ਨੇ ਖੈਰ ਕੀਤੀ ਆ ਇਸ ਢੰਗ ਦੇ ਨਾਲ, ਪਰ ਇਹ ਜਿਹੜਾ ਆ ਬੜਾ ਆਰਜ਼ੀ ਸਮਾਂ ਆ, ਔਰ ਇਹ ਸਮਾਂ ਜਿਹੜਾ ਮੈਨੂੰ ਲੱਗਦਾ ਸਾਰਿਆਂ ਦੇ ਲਈ ਤਕਰੀਬਨ ਇੱਕੋ ਜਿਹਾ ਆ, ਆਰਜ਼ੀ ਸਮਾਂ। ਮੈਂ ਇਸ ਕਰਕੇ ਕਿਹਾ ਕਿਉਂਕਿ ਸਮਾਂ ਜਿਹੜਾ ਬਦਲ ਜਾਣਾ ਆ, ਪਰ ਉਹਦੇ ਲਈ ਸਾਨੂੰ ਉਡੀਕ ਥੋੜੀ ਜਿਹੀ ਲੰਬੀ ਕਰਨੀ ਪੈਣੀ ਆ। ਸੋ ਇਸ ਕਰਕੇ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਆ। ਅਗਲਾ ਜਿਹੜਾ ਸਵਾਲ ਹੈ ਨਾ, ਉਹ ਵੀ ਸਾਨੂੰ ਇੱਕ ਆਈਡੀ ਜਿਹੜੀ ਆ ਉਹ ਪੋਜ਼ਿਟਿਵ ਸੈਮੂਅਲ ਹੋਰਾਂ ਦੀ ਆਈਡੀ ਤੋਂ ਆਇਆ। ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰ ਲੈਂਦੀ ਹਾਂ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਸੈਮੂਅਲ ਜੀ। ਹਾਂਜੀ, ਇਹਨਾਂ ਨੇ ਪੁੱਛਿਆ, ਕਹਿੰਦੇ ਆਈ ਹੈਵ ਸਟੱਡੀਡ ਅਕਾਊਂਟਿੰਗ ਇਨ ਸਿਡਨੀ ਬਟ ਵਰਕਿੰਗ ਇਨ ਡਿਸਬਿਲਿਟੀ ਸਪੋਰਟ ਇਨ ਤਸਮੈਨੀਆ। ਆਲਸੋ ਆਈ ਹੈਵ ਅਪਲਾਈਡ ਸਟੇਟ ਨੋਮੀਨੇਸ਼ਨ ਇਨ ਜੂਨ ਆਫਟਰ ਸਟੱਡਿੰਗ ਫਾਰ 1 ਈਅਰ। ਸ਼ੁੱਡ ਆਈ ਬੀ ਹੋਪਫੁਲ?
ਦੇਖੋ ਜੀ, ਤੁਹਾਡਾ ਨਾਮ, ਤੁਸੀਂ ਆਪਣਾ ਆਈਡੀ ਵਧੀਆ ਰੱਖਿਆ, ਪੋਜ਼ਿਟਿਵ ਆ, ਤਾਂ ਤੁਸੀਂ ਹੋਪਫੁਲ ਦਾ ਤੁਹਾਨੂੰ ਹੋਣਾ ਚਾਹੀਦਾ। ਦੇਖੋ, ਮੈਨੂੰ ਹੁਣ ਡਿਟੇਲਸ ਨਹੀਂ ਪਤਾ ਕਿ ਤੁਸੀਂ ਕਿਸ ਕੈਟਾਗਰੀ ਚ ਪਾਇਆ ਆ ਤੇ ਕਿਸ ਕੈਟਾਗਰੀ 491 ਜਾਂ 190 ਕਿਹਦੀ ਰਿਕੁਆਇਰਮੈਂਟ ਪੂਰੀ ਕੀਤੀਆਂ। ਬਟ ਹਾਂਜੀ, ਅਗਰ ਆਪਾਂ ਤਸਮਾਨੀਆ ਦੀ ਰਿਕੁਆਇਰਮੈਂਟ ਜਿਹੜੀਆਂ ਬੇਸਿਕ ਆ ਉਹ ਪੂਰੀ ਕਰਨ ਤੋਂ ਬਾਅਦ ਆਪਣੀ ਨੋਮੀਨੇਸ਼ਨ ਪਾਈ ਆ, ਸਪੈਸ਼ਲੀ ਅਗਰ ਉਹ ਡਿਸੇਬਿਲਿਟੀ ਸਪੋਰਟ ਨਾਲ ਰਿਲੇਟਡ ਆ, ਤੁਹਾਨੂੰ ਸੈਮੂਅਲ ਜੀ ਡੈਫੀਨੇਟਲੀ ਪੋਜ਼ਿਟਿਵ, ਡਬਲ ਪੋਜ਼ਿਟਿਵ ਹੋਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹਲੇ ਐਲੋਕੇਸ਼ਨਸ ਨਹੀਂ ਸੀਗੀਆਂ ਸਟੇਟ ਕੋ ਤਾਂ ਇਸ ਕਰਕੇ ਉਹ ਨਹੀਂ ਦੇ ਰਹੇ ਸੀ, ਫਾਈਲ ਓਪਨ ਨਹੀਂ ਕਰ ਰਹੇ ਸੀ। ਬਟ ਹੁਣ ਬਜਟ ਤੋਂ ਬਾਅਦ ਸਟੇਟਸ ਨੂੰ ਐਲੋਕੇਸ਼ਨ ਚੱਲ ਜਾਣੀਆਂ ਤੇ ਹੌਲੀ ਹੌਲੀ ਉਹਨਾਂ ਨੇ ਆਪਣਾ ਜਿਹੜਾ ਆ ਇਨਵੀਟੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਕਰ ਦੇਣਾ। ਸੋ ਹੋਪਫੁਲ ਰਹੋ ਕਿ ਤੁਹਾਡੀ ਜਿਹੜੀ, ਅਗਰ ਤੁਸੀਂ ਬੇਸਿਕ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ ਆਪਣੀ ਫਾਈਲ ਲਾਂਚ ਕੀਤੀ ਹੋਈ ਆ ਤੇ ਨੋਮੀਨੇਸ਼ਨ ਅਪਰੂਵ ਤੁਹਾਡੀ ਹੋ ਸਕਦੀ ਆ।
ਜੀ, ਇਸ ਤੋਂ ਬਾਅਦ ਅਕੀਬ ਨਜ਼ੀਰ ਹੁਰੀ ਦੁਬਾਰਾ ਜੁੜੇ ਨੇ, ਥੈਂਕ ਯੂ ਕਹਿੰਦੇ ਪੁਰਾਣੇ ਸਵਾਲ ਲਈ। ਜਸਟ ਐਡਿੰਗ ਮੋਰ ਇਨਫੋਰਮੇਸ਼ਨ ਟੂ ਮਾਈ ਪ੍ਰੀਵੀਅਸ ਕੁਐਸਚਨ, ਇਟਸ 491 ਨਿਊ ਸਾਊਥ ਵੇਲਸ ਵਿਦ ਆਈ ਟੀ ਪ੍ਰੋਗਰਾਮਰ। ਇਹਨਾਂ ਨੇ ਪਹਿਲਾਂ ਸਵਾਲ ਜਿਹੜਾ ਪੁੱਛਿਆ ਸੀਗਾ ਵੀ 491 ਫੈਮਿਲੀ ਸਪੋਂਸਰ ਵੀਜ਼ਾ ਨਿਊ ਸਾਊਥ ਵੇਲਸ, 100 ਪੁਆਇੰਟਸ ਇਹਨਾਂ ਨੇ ਪੁੱਛਿਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਦੋ ਤਿੰਨ ਮਹੀਨਿਆਂ ਚ ਮੈਂ ਆਸ ਕਰ ਸਕਦਾ ਤੇ ਹੁਣ ਇਹਨਾਂ ਨੇ ਅਗਲਾ ਜਿਹੜਾ ਐਡ ਕੀਤਾ ਮੋਰ ਔਨ ਇਨਫੋਰਮੇਸ਼ਨ ਟੂ ਕਹਿੰਦੇ ਮਾਈ ਪ੍ਰੀਵੀਅਸ ਕੁਐਸਚਨ ਇਹ ਹੈ ਵੀ 491 ਨਿਊਜ਼ ਸਾਊਥ ਵੇਲਸ ਵਿਦ ਆਈਟੀ ਪ੍ਰੋਗਰਾਮਰ ਦੇ ਵਿੱਚ ਹੈ ਜੀ ਇਹਨਾਂ ਦਾ
ਦੇਖੋ ਆਈ ਟੀ ਪ੍ਰੋਗਰਾਮ ਜਦੋਂ ਮੈਂ ਦੱਸਿਆ ਸੀ ਕ੍ਰਿਟੀਕਲ ਸੈਕਟਰ ਹੁੰਦਾ ਤਾਂ ਬਹੁਤ ਹਾਈ ਚਾਂਸਿਸ ਹੋਣੇ ਸੀ ਕਿ ਕਦੀ ਵੀ ਇਨਵੀਟੇਸ਼ਨ ਆ ਸਕਦੀ ਹੈ ਆਈ ਟੀ ਪ੍ਰੋਗਰਾਮਾਂ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਕ੍ਰਿਟੀਕਲ ਸੈਕਟਰ ਦੇ ਵਿੱਚ ਡਿਪਾਰਟਮੈਂਟ ਜਦੋਂ ਗੱਲ ਕਰਦਾ ਅੱਜ ਕੱਲ੍ਹ ਸੋਫਟਵੇਅਰ ਇੰਜੀਨੀਅਰ ਜਾਂ ਆਈ ਟੀ ਨੂੰ ਵੀ ਉਹ ਵਿੱਚ ਲੈ ਰਿਹਾ ਆ ਸੋ ਦੇਖੋ ਮੈਂ 100% ਤਾਂ ਨਹੀਂ ਕਹਿ ਸਕਦਾ ਬਟ ਚਾਂਸਿਸ ਤੁਹਾਡੇ ਹੋ ਸਕਦੇ ਆ ਕਿ ਤੁਹਾਡੀ ਇਨਵੀਟੇਸ਼ਨ ਆ ਜਾਵੇ ਚਾਹੇ ਹਾਲੇ ਇਸ ਸਾਲ ਨਹੀਂ ਐਟਲੀਸਟ ਅਗਰ ਮੇ ਬੀ ਥੋੜਾ ਟਾਈਮ ਤਾਂ ਜਾਵੇ ਬਟ ਤੁਸੀਂ ਹੋਪਫੁਲ ਰਹੋ ਕਿ ਤੁਹਾਨੂੰ ਇਨਵੀਟੇਸ਼ਨ ਆ ਸਕਦੀਆਂ
ਬਿਲਕੁਲ ਅਗਲਾ ਸਵਾਲ ਆਖਰੀ ਸਵਾਲ ਹੋਏਗਾ ਸਮਾਂ ਸਾਡੇ ਕੋਲ ਬਿਲਕੁਲ ਖਤਮ ਹੋ ਚੁੱਕਿਆ ਮਾਇੰਕ ਸਚਦੇਵਾ ਕਰ ਰਹੇ ਨੇ ਕਹਿੰਦੇ ਸਰ ਵੈਲਡਰ ਫਸਟ ਕਲਾਸ ਚਾਂਸਿਸ ਇਨ ਵਿਕਟੋਰੀਆ 189 ਲਈ ਐਂਡ ਐਟ 90 ਪੁਆਇੰਟਸ ਬਿਕੋਜ 189 ਦੀ 6.5 ਕੇ ਸੀਟਸ ਹਨ ਓਨਲੀ
ਮਯੰਕ ਜੀ ਤੁਹਾਡੀ ਜਿਹੜੀ ਕੈਟਾਗਰੀ ਆ ਅੱਛੀ ਕੈਟਾਗਰੀ ਆ ਇਹਦੇ ਵਿੱਚ ਪਲੇਸਿਸ ਜਿਹੜੀਆਂ ਆ ਉਹ ਕਾਫੀ ਹੁੰਦੀਆਂ ਤੇ ਇਨਵੀਟੇਸ਼ਨ ਵੀ ਆ ਜਾਂਦੀਆਂ ਆ 90 ਪੁਆਇੰਟਸ ਤੇ ਬਟ ਇਸ ਸਾਲ ਦੇ ਵਿੱਚ ਕਿਉਂਕਿ ਜਿੱਦਾਂ ਤੁਸੀਂ ਲਿਖਿਆ ਹੀ ਹੈ ਕਿ ਪਲੇਸਿਸ ਘਟਾਤੀਆਂ ਕਾਫੀ ਸਾਰੀਆਂ ਸੋ 90 ਤੇ ਇਨਵੀਟੇਸ਼ਨ ਆਊਗੀਆਂ ਜਾਂ ਨਹੀਂ ਆਊਗੀਆਂ ਹਾਲੇ ਕਹਿਣਾ ਮੁਸ਼ਕਿਲ ਆ ਬਟ ਮੈਂ ਤੁਹਾਡੇ ਵਾਲੀ ਕੈਟਾਗਰੀ ਨੂੰ ਲੈ ਕੇ ਫਿਰ ਵੀ ਹੋਪਫੁਲ ਰਹੂੰਗਾ ਕਿ ਇਹਦੇ ਵਿੱਚ ਇਨਵੀਟੇਸ਼ਨ ਆ ਵੀ ਸਕਦੀ ਆ ਬਟ ਹਾਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਇਨਵੀਟੇਸ਼ਨ ਰਾਊਂਡਸ ਦਿਖਣੇ ਪੈਣੇ ਆ ਡਿਪਾਰਟਮੈਂਟ ਵੱਲੋਂ ਕਿ ਨੋਨ ਪ੍ਰੋਡ ਐਟਾ ਲਈ ਉਹ ਕਿੱਥੇ ਤੱਕ ਜਾ ਰਹੇ ਨੇ ਅਗਰ ਤਾਂ 90 ਪੁਆਇੰਟਸ ਤੇ ਜਾਂਦੇ ਆ ਸੋ ਉਹਦੇ ਵਿੱਚ ਵੈਲਡਰ ਕੈਟਾਗਰੀ ਦੇ ਵਿੱਚ ਡੈਫੀਨੇਟਲੀ ਤੁਸੀਂ ਹੋਪਫੁਲ ਰਹਿ ਸਕਦੇ ਹੋ ਕਿ ਤੁਹਾਨੂੰ ਇਨਵੀਟੇਸ਼ਨ ਆ ਸਕਦੀ
ਜੀ ਚਲੋ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਬਲਕਿ ਉੱਪਰ ਹੋ ਚੁੱਕਿਆ ਤੇ ਪ੍ਰੋਗਰਾਮ ਚ ਹੁਣ ਹੋਰ ਸਵਾਲ ਅਸੀਂ ਨਹੀਂ ਲੈ ਪਾਵਾਂਗੇ ਪਰ ਜਿਹੜੇ ਵੀ ਕੁਝ ਦੋਸਤ ਹੋਰ ਵਿਸਥਾਰ ਦੇ ਵਿੱਚ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਆ ਪ੍ਰੋਗਰਾਮ ਦੇ ਦੌਰਾਨ ਅਸੀਂ ਇਸ ਵੀਡੀਓ ਦੇ ਹੇਠਾਂ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਰੋਹਿਤ ਜੀ ਹੋਰਾਂ ਬਾਰੇ ਜਾਂ ਲਕਸ਼ ਮਾਈਗ੍ਰੇਸ਼ਨ ਦੇ ਬਾਰੇ ਕੰਟੈਕਟ ਜਿਹੜੇ ਆ ਉਹ ਅਸੀਂ ਸਾਂਝੇ ਕਰਦੇ ਰਹਿੰਦੇ ਹਾਂ ਸੋ ਤੁਸੀਂ ਉਹਨਾਂ ਕੰਟੈਕਟ ਲਿੰਕਸ ਤੇ ਜਾ ਕੇ ਵੀ ਆਪਣਾ ਸਵਾਲ ਜਿਹੜਾ ਦਰਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਰੋਹਿਤ ਜੀ ਨੂੰ ਪ੍ਰੋਗਰਾਮ ਤੋਂ ਬਾਅਦ ਨਹੀਂ ਸਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਿ ਤੁਸੀਂ ਉਸ ਨੂੰ ਹੋਰ ਵਿਸਥਾਰ ਦੇ ਵਿੱਚ ਜੇਕਰ ਪੁੱਛਣਾ ਚਾਹੋ ਆਪਣੇ ਸਵਾਲ ਨੂੰ ਜਾਂ ਫਿਰ ਵਿਸਥਾਰ ਦੇ ਵਿੱਚ ਆਪਣਾ ਕੇਸ ਜਿਹੜਾ ਡਿਸਕਸ ਕਰਨਾ ਚਾਹੋ ਤਾਂ ਤੁਸੀਂ ਕਰ ਸਕੋਗੇ ਜਾਣ ਤੋਂ ਪਹਿਲਾਂ ਪੋਜ਼ਿਟਿਵ ਸੈਮੂਅਲ ਜੀ ਧੰਨਵਾਦ ਕਰ ਰਹੇ ਨੇ ਥੈਂਕ ਯੂ ਸੋ ਮਚ ਆਈ ਵਿਲ ਸਟੇ ਡਬਲ ਪੋਜ਼ਿਟਿਵ ਆਫਟਰ ਲਿਸਨਿੰਗ ਟੂ ਯੂ ਫੋਰ ਸ਼ੋਰ ਥੈਂਕਸ ਅਗੇਨ ਕਹਿੰਦੇ
ਤੇ
ਲਓ ਜੀ ਰੋਹਿਤ ਜੀ ਹਾਂਜੀ ਤੇ ਆਪਾਂ ਨੂੰ ਵੀ ਹੁਣ ਡਬਲ ਪੋਜ਼ਿਟਿਵ ਹੋ ਕੇ ਇਜਾਜ਼ਤ ਲੈਣੀ ਪੈਣੀ ਆ ਸਾਰੇ ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਤੁਸੀਂ ਆਸਵੰਦ ਰਹੋ ਸਮਾਂ ਜਿਹੜਾ ਜੀ ਉਹ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸੋ ਸਮਾਂ ਜਿਹੜਾ ਬਹੁਤ ਛੇਤੀ ਬਦਲੇਗਾ ਉਮੀਦ ਇਹੀ ਕਰਨੀ ਚਾਹੀਦੀ ਹੈ ਹਮੇਸ਼ਾ ਸੋ ਅੱਜ ਦਾ ਜਿਹੜਾ ਸਮਾਂ ਆ ਉਹ ਸਾਡਾ ਪ੍ਰੋਗਰਾਮ ਦਾ ਖਤਮ ਹੋ ਗਿਆ ਪਰ ਅਗਲੇ ਹਫ਼ਤੇ ਤੁਹਾਡੇ ਨਾਲ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚੋਂ ਹੁਣ ਸਾਨੂੰ ਦੋਵਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਤੁਹਾਡਾ ਧੰਨਵਾਦ ਕਰਦੇ ਹੋਇਆਂ ਰੋਹਿਤ ਜੀ ਆਪਾਂ ਦੋਵੇਂ ਲੈਂਦੇ ਹਾਂ ਇਜਾਜ਼ਤ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਧੰਨਵਾਦ ਜੀ ਸਤਿ ਸ੍ਰੀ ਅਕਾਲ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਹਾਜ਼ਰੀ ਦੋਸਤੋ ਮੇਰਾ